And now, News Takeaway.
ਗਰਮੀ
ਅੱਜ ਵੀ ਜ਼ਿਆਦਾ, ਕੱਲ ਅੱਜ ਨਾਲੋਂ ਵੀ ਜ਼ਿਆਦਾ ਹੋਣੀ ਆ।
ਠੀਕ ਹੈ।
ਤੇ ਯੂਬੀ ਇੰਡੈਕਸ 10 ਵਜੇ ਤੋਂ ਲੈ ਕੇ ਸਵੇਰੇ 10 ਤੋਂ ਸ਼ਾਮ ਦੇ 6 ਵਜੇ ਤੱਕ ਥੋੜਾ ਉਚੇਰੇ ਪੱਧਰ ਤੇ ਹੋਏਗਾ।
ਠੀਕ ਹੈ।
ਸੋ ਸਨਸਕ੍ਰੀਨ ਦੀ ਵਰਤੋਂ ਕੀਤੀ ਜਾਵੇ।
ਠੀਕ ਹੈ।
ਇਸ ਤਿੱਖੀ ਧੁੱਪ ਤੋਂ ਬਚਿਆ ਜਾਵੇ।
ਠੀਕ ਹੈ।
ਤਿੱਖੀ ਧੁੱਪ ਦਾ ਲਾਹਾ ਵੀ ਲਿਆ ਜਾਵੇ, ਵਿਟਾਮਿਨ ਡੀ ਵੀ ਬਟੋਰਨ ਦਾ ਇਹੀ ਸਮਾਂ ਹੋਇਆ ਕਰਦਾ।
ਠੀਕ ਹੈ ਜੀ।
ਹਾਂਜੀ,
ਸਾਰੀਆਂ ਗੱਲਾਂ ਪੈਸਿਵ ਟੈਂਸ ਦੇ ਵਿੱਚ ਕੀਤੀਆਂ ਜਾਣ। ਲਾਹਾ ਲਿਆ ਜਾਵੇ,
ਲਾ ਲਿਆ ਜਾਵੇ,
ਸਨਸਕ੍ਰੀਨ ਲਗਾਈ ਜਾਵੇ,
ਲਗਾਈ ਜਾਵੇ,
ਸਾਰਾ ਕੁਝ ਪੈਸਿਵ ਚ ਕੀਤਾ ਜਾਵੇ।
ਐਕਟਿਵ ਨੇ, ਸਨਸਕ੍ਰੀਨ ਲਗਾ ਲਿਓ।
ਵੈਰੀ
ਗੁੱਡ ਆਬਜ਼ਰਵੇਸ਼ਨ।
ਤੁਸੀਂ ਕਦੇ ਵੀ ਨੋਟ ਕਰਿਓ ਕਿ ਇੱਦਾਂ ਲੱਗਦਾ ਵੀ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਪੈਸਿਵ ਦੇ ਵਿੱਚ ਕਹਿੰਦੇ ਆ, ਇੱਦਾਂ ਕਰ ਲਿਆ ਜਾਵੇ, ਇੱਦਾਂ ਕੀਤਾ ਜਾਏਗਾ। ਸੋ ਅਸੀਂ ਇੱਦਾਂ ਨੀ ਕਹਿੰਦੇ ਵੀ ਇੱਦਾਂ ਕਰੋ
ਜੀ।
ਪੰਜਾਬੀ ਬ੍ਰੌਡਕਾਸਟਿੰਗ ਇੱਥੇ ਆਪਣੇ ਸਰੀ ਵਿੱਚ ਜਿੰਨੀ ਵੀ ਹੋ ਰਹੀ ਹੈ, 60-70% ਪੈਸੇ ਵਿੱਚ।
ਵੈਰੀ ਗੁੱਡ ਆਬਜ਼ਰਵੇਸ਼ਨ, ਇਹ ਇੰਪੋਰਟੈਂਟ ਗੱਲ ਤੁਸੀਂ ਹਾਈਲਾਈਟ।
ਸਾਨੂੰ ਲੱਗਦਾ ਵੀ ਪੰਜਾਬੀ ਜਦੋਂ ਆਪਾਂ ਪੈਸਿਵ ਦੇ ਵਿੱਚ ਗੱਲ ਕਰਦੇ ਹਾਂ ਤੇ ਉਹਦੀ ਗ੍ਰੈਵਿਟੀ ਜ਼ਿਆਦਾ,
ਵਜ਼ਨ ਜ਼ਿਆਦਾ,
ਵਜ਼ਨਦਾਰ ਲੱਗਦੀ,
ਵਜ਼ਨਦਾਰ ਲੱਗਦੀ।
ਲੱਗਦਾ ਯਾਰ ਕਿੰਨੀ ਸੂਝਵਾਨ ਗੱਲ ਗੱਲ ਉਹੀ ਹੈ,
ਗੱਲ ਉਹੀ ਹੈ। ਇਹ ਗੱਲ ਬਿਲਕੁਲ ਠੀਕ ਹੈ ਵਾਸੂ ਜੀ। ਬਾਕੀ ਪ੍ਰੋਗਰਾਮ ਸੁਣਦੇ ਰਹੋ, ਸਾਡਾ ਕੁਛ ਨੀ ਪਤਾ ਅਸੀਂ ਕਦੋਂ ਕੋਈ ਸੂਝਵਾਨ ਗੱਲ ਕਰ ਰਹੇ,
ਅਸੀਂ ਕਦੋਂ ਐਕਟਿਵ ਚ ਵੀ ਕੋਈ ਗੱਲ,
ਕਦੋਂ ਐਕਟਿਵ ਚ ਵੀ ਆ ਜਾਈਏ। ਅੱਛਾ ਵਾਸੂ ਜੀ, ਯਾਰ ਗੱਲਾਂ ਕਈ ਨੇ ਕਰਨ ਵਾਲੀਆਂ, ਪਹਿਲਾਂ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰ ਲਈਏ। ਏਅਰ ਕੈਨੇਡਾ ਵਾਲੇ ਵੀ ਹੁਣ ਸਟ੍ਰਾਈਕ ਦੀ ਤਿਆਰੀ ਕਰ ਰਹੇ ਨੇ।
ਹਾਂਜੀ।
ਏਅਰ ਕੈਨੇਡਾ ਦੇ ਜਿਹੜੇ ਫਲਾਈਟ ਅਟੈਂਡੈਂਟਸ ਨੇ, ਉਹਨਾਂ ਦੇ 10,000 ਫਲਾਈਟ ਅਟੈਂਡੈਂਟਸ ਦਾ ਇਹ ਗਰੁੱਪ ਆ, ਅਤੇ ਇਹਨਾਂ ਦੀਆਂ ਵੀ ਮੰਗਾਂ ਦੇਖੋ, ਪ੍ਰਾਈਮੈਰੀਲੀ ਜਦੋਂ ਕਦੇ ਵੀ ਹੜਤਾਲ ਹੁੰਦੀ ਹੈ, ਸਾਰਾ ਮੁੱਦਾ ਵੇਜਿਸ 'ਤੇ ਆ ਕੇ ਖੜ੍ਹ ਜਾਂਦਾ। ਵੇਜਿਸ ਵੀ ਇਸ਼ੂ ਆ, ਪਰ ਇਹਨਾਂ ਦਾ ਇਹ ਕਹਿਣਾ ਵੀ ਜਿਹੜੇ ਕੁਝ ਜੂਨੀਅਰ ਫਲਾਈਟ ਅਟੈਂਡੈਂਟਸ ਨੇ, ਕਹਿੰਦੇ ਉਹਨਾਂ ਵਾਸਤੇ ਬੜਾ ਮੁਸ਼ਕਲ ਕੰਮ ਹੋਇਆ ਹੋਇਆ ਏਅਰ ਕੈਨੇਡਾ ਦੇ ਵਿੱਚ ਬਤੌਰ ਫਲਾਈਟ ਅਟੈਂਡੈਂਟ ਨੌਕਰੀ ਕਰਨਾ।
ਕਹਿੰਦੇ ਗਰੀਬੀ ਵਾਲਾ ਹੀ ਕਹਿੰਦੇ ਲੈਵਲ ਆ ਜਿਹੜੀਆਂ ਤਨਖਾਹਾਂ ਮਿਲਦੀਆਂ ਨੇ। ਸੋ ਸਟ੍ਰਾਈਕ ਵੋਟ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ, ਤੇ 28 ਜੁਲਾਈ ਤੋਂ 5 ਅਗਸਤ ਦਰਮਿਆਨ ਇਹ ਸਟ੍ਰਾਈਕ ਵੋਟ ਚੱਲਣੀ ਹੈ, ਤੇ 10,000 ਫਲਾਈਟ ਅਟੈਂਡੈਂਟਸ ਨੇ, ਤੇ ਇਹ ਵੀ ਕਿਊਪੀ ਵੱਲੋਂ ਹੀ ਰਿਪ੍ਰੈਜੈਂਟਿਡ ਨੇ, ਕਿਊਪੀ ਦੇ ਹੀ ਮੈਂਬਰਸ ਨੇ
ਜੀ।
ਤੇ ਇਹਨਾਂ ਵੱਲੋਂ ਹੁਣ ਫੈਸਲਾ ਇਹ ਕੀਤਾ ਜਾਣਾ ਵੀ, ਸਟ੍ਰਾਈਕ ਵੋਟ ਇਹ ਹੁੰਦੀ ਹੈ ਕਿ ਮੈਂਬਰ ਸਾਰੇ ਵੋਟ ਪਾ ਕੇ ਫੈਸਲਾ ਕਰਨਗੇ ਵੀ ਆਪਾਂ ਸਟ੍ਰਾਈਕ ਕਰਨੀ ਹੈ ਜਾਂ ਨਹੀਂ ਕਰਨੀ।
ਏਅਰ ਕੈਨੇਡਾ ਦਾ ਵੈਸੇ ਸਟਾਕ ਵਾਸੂ ਜੀ ਅੱਜ ਲਗਭਗ 10.5% ਡਿੱਗਿਆ ਹੋਇਆ, ਕਿਉਂਕਿ ਏਅਰ ਕੈਨੇਡਾ ਨੇ ਆਪਣੇ ਸੈਕਿੰਡ ਕੁਆਟਰ ਦੀਆਂ ਅਰਨਿੰਗਸ ਰਿਪੋਰਟ ਕੀਤੀਆਂ। ਸੈਕਿੰਡ ਕੁਆਟਰ ਦੇ ਵਿੱਚ ਏਅਰ ਕੈਨੇਡਾ ਨੇ $186 million ਦੀ ਕਮਾਈ ਕੀਤੀ। ਬੰਦਾ ਸੋਚੇਗਾ ਵੀ ਚੰਗੀ ਭਲੀ ਕਮਾਈ ਹੈ ਯਾਰ, ਇਹ ਤਾਂ ਵੀ ਸਟਾਕਾਂ ਨੂੰ ਡਿੱਗ ਗਿਆ। ਹਾਂ, ਕਿਉਂਕਿ ਬਸ ਜੀ ਪਿਛਲੇ ਸਾਲ ਦੇ ਕੁਆਟਰ ਨਾਲੋਂ ਇਹ ਜਿਹੜੀ ਕਮਾਈ ਹੈ ਇਹ ਘੱਟ ਆ, ਅਤੇ 11% ਦਾ ਡਰੋਪ ਹੈ ਰੈਵਨਿਊ ਦੇ ਵਿੱਚ, ਅਤੇ ਨਾਲ ਹੀ ਜਿਹੜਾ ਆਉਂਦਾ ਸਮਾਂ ਹੈ ਉਹਦੇ ਵਿੱਚ, ਕਿਉਂਕਿ ਬਿਟਵੀਨ ਕੈਨੇਡਾ ਐਂਡ ਦਾ US ਟਰੈਵਲ ਨੂੰ ਲੈ ਕੇ ਜਿਹੋ ਜਿਹੇ ਚੈਲੇਂਜਸ ਨੇ, ਲੋਕ ਹੁਣ ਘੱਟ ਆ ਜਾ ਰਹੇ ਨੇ, ਉਹ ਇੱਕ ਹੋਰ ਰੀਜ਼ਨ ਬਣ ਗਿਆ ਹੋਇਆ ਕਿ ਜਿਹੜਾ ਆਊਟਲੁੱਕ ਆ ਉਹ ਹੁਣ ਕੋਈ ਇੰਨਾ ਵਧੀਆ ਨਹੀਂ ਨਜ਼ਰ ਆਉਂਦਾ ਪਿਆ, ਜਿਸ ਕਰਕੇ ਤਕਰੀਬਨ 10-10% ਅੱਜ ਏਅਰ ਕੈਨੇਡਾ ਦੇ ਸਟਾਕ ਦੀ ਕੀਮਤ ਦੇ ਵਿੱਚ ਗਿਰਾਵਟ ਆ ਗਈ ਆ। ਅੱਛਾ, ਇਹ ਵੀ ਦੇਖੋ ਟਾਈਮਿੰਗ ਹੁੰਦੀ ਆ ਨਾ, ਉਧਰੋਂ ਸਟ੍ਰਾਈਕ 'ਤੇ ਵੋਟਿੰਗ ਚੱਲ ਰਹੀ ਆ, ਉਹਨਾਂ ਨੇ ਤਨਖਾਹਾਂ ਦੀ ਮੰਗ ਕਰਨੀ ਆ, ਕਿ ਦੇਖੋ ਇਹ ਤੁਹਾਨੂੰ ਪਤਾ ਹੀ ਆ ਆਪਣੀ ਕਮਾਈ ਘੱਟ ਗਈ, ਆਪਣਾ ਤਾਂ ਅੱਗੇ ਆਊਟਲੁੱਕ ਵੀ ਬਹੁਤ ਮਾੜਾ, ਪਤਾ ਨਹੀਂ ਅੱਗੇ ਆਉਣ ਵਾਲੇ ਕੁਆਟਰਸ ਕਿਹੋ ਜਿਹੇ ਹੋਣਗੇ, ਤੁਹਾਨੂੰ ਵੱਧ ਤਨਖਾਹ ਕਿਵੇਂ ਦੇ ਦਈਏ, ਤੁਹਾਡੀ ਨੌਕਰੀ ਬਚੀ ਰਹੇ ਇਹੀ ਗਨੀਮਤ ਹੋਏਗੀ।
ਤੇ ਅੱਗੋਂ ਵੈਸੇ ਜਿੱਦਾਂ ਦੇ ਇਕਨੋਮਿਕ ਕੰਡੀਸ਼ਨਸ ਫੋਰਕਾਸਟ ਕੀਤੀਆਂ ਜਾ ਰਹੀਆਂ ਨੇ, ਇਹ ਗੱਲ ਅਤਕਥਨੀ ਵੀ ਨਹੀਂ,
ਅਤਕਥਨੀ ਵੀ ਨਹੀਂ ਆ, ਇਹ ਗੱਲ ਬਿਲਕੁਲ ਠੀਕ ਆ ਵਾਸੂ ਜੀ। ਚਲੋ ਦੇਖਦੇ ਹਾਂ, ਖੈਰ ਏਅਰ ਕੈਨੇਡਾ ਦੀ ਸਟ੍ਰਾਈਕ ਵੋਟ ਦਾ ਕੀ ਬਣਦਾ, ਜਿਹੜੇ ਫਲਾਈਟ ਅਟੈਂਡੈਂਟਸ ਦੀ ਸਟ੍ਰਾਈਕ ਵੋਟ ਆ। ਪਿਛਲੇ ਸਾਲ ਜਿਹੜੇ ਪਾਇਲਟਸ ਦੀ ਯੂਨੀਅਨ ਸੀ, ਉਹਨਾਂ ਨੇ ਵੀ ਇਸ ਤਰ੍ਹਾਂ ਦੀ ਸਟ੍ਰਾਈਕ ਵੋਟ ਕੀਤੀ ਸੀ, ਉਹਨਾਂ ਦੀ ਸਟ੍ਰਾਈਕ ਹੁੰਦੇ ਹੁੰਦੇ ਟਲ ਗਈ ਸੀ, ਕਿਉਂਕਿ ਉਹ ਸਹਿਮਤੀ ਉਹਨਾਂ ਦੀ ਉਦੋਂ ਬਣ ਗਈ ਸੀ ਵੀ ਕਿ ਵੇਜਿਸ ਦੇ ਵਿੱਚ ਵਾਧਾ ਹੋਣਾ। ਜਿਹੜੀ ਵਾਸੂ ਜੀ ਕੈਨੇਡਾ ਪੋਸਟ ਵਾਲੀ ਸਟ੍ਰਾਈਕ ਵੋਟ ਚੱਲਦੀ ਪਈ, ਨਾਟ ਸਟ੍ਰਾਈਕ ਵੋਟ, ਜਿਹੜੀ ਆਫਰ ਦੇ ਉੱਪਰ ਵੋਟਿੰਗ ਕਰ ਰਹੀ ਹੈ ਯੂਨੀਅਨ, ਉਹ ਵੀ ਬਸ ਆ 1-2 ਦਿਨ ਹੀ ਰਹਿ ਗਏ ਇਸ ਹਫ਼ਤੇ ਦੇ ਵਿੱਚ ਵਿੱਚ ਹੀ, ਉਹ ਵੀ ਵੋਟਿੰਗ ਮੁਕੰਮਲ ਹੋ ਜਾਣੀ ਹੈ 1 ਅਗਸਤ ਤੱਕ। ਉਹ ਤੋਂ ਬਾਅਦ ਪਤਾ ਲੱਗੂ ਕਿ ਕੀ ਕੈਨੇਡਾ ਪੋਸਟ ਦੇ ਯੂਨੀਅਨ ਮੈਂਬਰਸ ਨੇ ਇੰਪਲੋਇਰ ਵੱਲੋਂ ਦਿੱਤੀ ਗਈ ਆਫਰ ਉਹਨੂੰ ਮਨਜ਼ੂਰ ਕੀਤਾ ਜਾਂ ਨਾ ਮਨਜ਼ੂਰ ਕੀਤਾ।
ਜਾਂ ਮਲਟੀਪਲ ਲੈਵਲਸ 'ਤੇ ਹੁਣ ਕੰਟਰੈਕਟ ਨੈਗੋਸੀਏਸ਼ਨ ਚੱਲ ਰਹੀਆਂ ਨੇ ਪ੍ਰੋਵਿੰਸ਼ਲੀ ਵੀ, ਜਿਹੜੇ ਪਬਲਿਕ ਸਰਵਿਸ ਦੇ ਅਤੇ ਪਬਲਿਕ ਸੈਕਟਰ ਦੇ ਜਿਹੜੇ ਇੰਪਲੋਈਜ਼ ਨੇ ਉਹਨਾਂ ਦੇ ਵੀ ਕੰਟਰੈਕਟਸ ਰੀਨਿਊ ਹੋਣੇ ਨੇ ਬਹੁਤ ਸਾਰਿਆਂ ਦੇ। ਫੈਡਰਲ ਲੈਵਲ 'ਤੇ ਵੀ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਫੈਡਰਲ ਪਬਲਿਕ ਸਰਵੈਂਟਸ ਨੇ ਜਿਨ੍ਹਾਂ ਦੇ ਕੰਟਰੈਕਟਸ ਇਸੇ ਸਾਲ ਫਾਲ ਦੇ ਵਿੱਚ ਰੀਨਿਊ ਹੋਣੇ ਨੇ। ਅਤੇ ਫੈਡਰਲ ਲੈਵਲ 'ਤੇ ਤਾਂ ਜਿਹੜਾ ਵਰਕ ਫਰੋਮ ਹੋਮ ਅਤੇ ਹਾਈਬ੍ਰਿਡ ਜਿਹੜਾ ਮਾਡਲ ਆ ਉਹ ਇੱਕ ਬਹੁਤ ਵੱਡੀ ਮੰਗ ਆ। ਅਤੇ ਇਹ ਕਿਹਾ ਜਾ ਰਿਹਾ ਵੀ ਜਿਹੜੀ ਕੋਸਟ ਕਟਿੰਗ ਦੀ ਗੱਲ ਚੱਲਦੀ ਨਾ, ਸੋ ਇਹ ਬੜਾ ਇੰਟਰਸਟਿੰਗ ਵਿਜੇ ਜੀ ਕਿ ਸੋ ਫਾਈਨੈਂਸ ਮਿਨਿਸਟਰੀ ਵੱਲੋਂ ਜਿਹੜਾ ਮੈਮੋ ਭੇਜਿਆ ਗਿਆ ਕਿ ਜੀ ਤੁਸੀਂ ਪੈਸੇ ਬਚਾ ਕੇ ਦਿਖਾਓ ਸਾਰੀਆਂ ਮਿਨਿਸਟਰੀਆਂ ਨੂੰ, ਉਹਨਾਂ ਨੇ ਕਿਹਾ। ਉਸ ਤੋਂ ਬਾਅਦ ਇਹ ਗੱਲ ਚੱਲਦੀ ਹੈ ਨਾ ਕਿ ਵੀ ਪੈਸੇ ਬਚਾਉਣ ਵਾਸਤੇ ਤਾਂ ਇਹਨਾਂ ਨੇ ਜੋਬ ਕੱਟਸ ਹੀ ਕਰਨੇ ਨੇ। ਜਿਹੜੀ ਸਭ ਤੋਂ ਵੱਡੀ ਯੂਨੀਅਨ ਹੈ PSAC, ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਤੁਸੀਂ ਜੇ ਪੈਸੇ ਬਚਾਉਣੇ ਤੁਹਾਨੂੰ ਅਸੀਂ ਇੱਕ ਸੁਝਾਅ ਦਿੰਦੇ ਹਾਂ, ਵਰਕ ਫਰੋਮ ਹੋਮ ਸ਼ੁਰੂ ਕਰ ਦਿਓ।
ਜਿਹੜੇ ਦਫ਼ਤਰਾਂ ਨੂੰ ਮੇਨਟੇਨ ਕਰਨ ਦਾ ਖਰਚਾ ਉਹ ਤੁਹਾਨੂੰ ਬਚ ਜਾਣਾ। ਅਸੀਂ ਹਾਂ ਲਾਸਟ ਵੀਕ ਗੱਲ ਕਰ ਹੀ ਰਹੇ ਸੀ ਇਸ ਬਾਰੇ ਜਿਹੜੇ ਵਾਸੂ ਜੀ। ਅੱਛਾ ਹੁਣ ਕਈ ਵੱਡੀਆਂ ਕੰਪਨੀਆਂ ਨੇ ਕੈਨੇਡਾ ਦੇ ਵਿੱਚ, ਇੱਕ ਤਾਂ ਰੋਜਰਸ ਨੇ ਕਹਿ ਦਿੱਤਾ ਆਪਣੇ ਮੁਲਾਜ਼ਮਾਂ ਨੂੰ ਵੀ ਭਾਈ ਦਫ਼ਤਰ ਆਏ ਕੰਮ ਕਰਨਾ ਪੈਣਾ ਰੋਜ਼। ਈਵਨ ਜਿਹੜੇ ਵੱਡੇ ਬੈਂਕਸ ਨੇ ਉਹਨਾਂ ਵਿੱਚੋਂ ਵੀ ਕਈਆਂ ਨੇ ਕਹਿ ਦਿੱਤਾ ਵੀ ਹਫ਼ਤੇ ਦੇ ਵਿੱਚ 4 ਦਿਨ ਤਾਂ ਦਫ਼ਤਰ ਆ ਕੇ ਕੰਮ ਕਰਨਾ ਹੀ ਪਏਗਾ। ਸੋ ਜਿਹੜਾ ਵਰਕ ਫਰੋਮ ਹੋਮ ਦਾ ਕਲਚਰ ਬਹੁਤ ਜ਼ਿਆਦਾ ਉਹਨੂੰ ਹੁਲਾਰਾ ਮਿਲਿਆ ਸੀ ਪਿਛਲੇ 2-3 ਸਾਲਾਂ ਦੇ ਵਿੱਚ, ਉਹਨੂੰ ਬਹੁਤ ਪ੍ਰੋਪੋਗੇਟ ਕੀਤਾ ਗਿਆ। ਹੁਣ ਲੱਗਦਾ ਪਿਆ ਕਿ ਜਿਹੜੀ ਕੰਪਨੀਜ਼ ਨੇ, ਕਾਰਪੋਰੇਸ਼ਨਸ ਨੇ ਇਸ ਪਾਸੇ ਨੂੰ ਹੁਣ ਵੱਧ ਰਹੇ ਨੇ ਕਿ ਨਾ ਭਾਈ ਘਰੋਂ ਨਹੀਂ ਕੰਮ ਕਰਨਾ, ਦਫ਼ਤਰ ਆਏ ਕੰਮ ਕਰੋ।
ਰੋਜਰਸ ਨੇ ਵੀ ਪਿਛਲੇ ਦਿਨ
ਰੋਜਰਸ ਨੇ ਕਿਹਾ ਆਇਆ
ਕਿ 5 ਦਿਨ ਕਹਿੰਦੇ ਕੰਮ ਕਰੋ,
5 ਦਿਨ ਆਉਣਾ ਪੈਣਾ। ਬਸੂ ਜੀ ਹੁਣ ਗੈਜਟਸ ਬੜੇ ਮਿਲਦੇ ਨੇ ਨਾ ਐਮਾਜ਼ੋਨ 'ਤੇ ਜਾਂ ਹੋਰ ਔਨਲਾਈਨ, ਕਿ ਬੰਦਾ ਕਿਉਂਕਿ ਟਰੈਕ ਕਿਵੇਂ ਕਰਨਾ ਘਰ ਬੈਠਾ ਮੁਲਾਜ਼ਮ ਕਿ ਸੱਚਮੁੱਚ ਆਪਣੇ ਕੰਪਿਊਟਰ 'ਤੇ ਬੈਠਾ ਕੰਮ ਕਰ ਰਿਹਾ ਕਿ ਨਹੀਂ, ਉਹ ਮਾਊਸ ਕਲਿਕਸ ਵਗੈਰਾ ਨਾਲ, ਮਾਊਸ ਦੀ ਮੂਵਮੈਂਟ ਨਾਲ ਡਿਟੈਕਟ ਕਰਦੇ ਨੇ,
ਕਰਸਰ ਹਿਲਦੀ ਰਹਿੰਦੀ ਹੈ ਇਸ ਤਰ੍ਹਾਂ ਦੇ,
ਉਹ ਕਲਿਕ ਵਗੈਰਾ ਹੋਈ ਜਾਂਦਾ, ਜਿਹੜਾ ਉਹਦਾ ਟਾਈਮਰ ਹੈਗਾ ਉਹ ਰੀਸੈਟ ਹੋਈ ਜਾਂਦਾ, ਅਤੇ ਬੰਦਾ ਭਾਵੇਂ ਬਾਹਰ ਵਿਟਾਮਿਨ ਡੀ ਦੀ ਖੁਰਾਕ ਲੈ ਰਿਹਾ ਹੋਵੇ ਜਾਂ ਫਿਰ ਲੰਮੀਆਂ ਤਾਣ ਕੇ ਸੁੱਤਾ ਹੋਵੇ, ਵੀ ਠੀਕ ਆ ਭਾਈ। ਸੋ ਇਸ ਕਰਕੇ ਜਿਹੜਾ ਇਸ਼ੂ ਹੈਗਾ ਇਟ ਇਜ਼ ਵੈਰੀ ਰੀਅਲ, ਅਤੇ ਇਹ ਵੀ ਆਉਂਦੇ ਸਮੇਂ ਦੇ ਵਿੱਚ ਦੇਖਿਓ ਜ਼ਿਆਦਾ ਇਸ ਚੀਜ਼ 'ਤੇ ਲੈ ਕੇ ਖਿੱਚੋਤਾਣ ਹੋਏਗੀ ਕਿ ਭਾਈ ਅਸੀਂ ਨਹੀਂ ਦਫ਼ਤਰ ਆਉਣਾ, ਪਰ ਦਫ਼ਤਰ ਜਾਏ ਬਗੈਰ ਕਿੱਥੇ ਸਰਦਾ ਯਾਰ, ਸਾਡਾ ਕੰਮ ਇਹੋ ਜਿਹਾ। ਦੇਖੋ ਕੋਵਿਡ ਵੇਲੇ ਥੋੜ੍ਹੀ ਦੇਰ ਆਪਾਂ ਵੀ ਡਿਡ ਵਰਕ ਫਰੋਮ ਹੋਮ, ਸਵਾਦ ਨਹੀਂ ਆਉਂਦਾ ਯਾਰ ਪ੍ਰੋਗਰਾਮ ਕਰਕੇ ਘਰੋਂ ਬਹਿ ਕੇ, ਉਹ ਗੱਲ ਹੀ ਨਹੀਂ ਬਣਦੀ।
ਸਵਾਦ ਲੈਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਵੈਸੇ, ਕੋਸ਼ਿਸ਼ ਕਰਕੇ ਤਾਂ ਦੇਖੋ,
ਕੋਸ਼ਿਸ਼ ਕਰਕੇ ਦੇਖੀਏ, ਨਹੀਂ ਬਸ ਜੀ ਗੱਲ ਬਣਦੀ ਨਹੀਂ ਯਾਰ।
ਆਈ ਨੋ ਵਟ ਯੂ ਮੀਨ, ਪਰ ਕੋਸ਼ਿਸ਼ ਕੀਤੀ ਜਾ ਸਕਦੀ,
ਕੋਸ਼ਿਸ਼ ਕੀਤੀ ਜਾ ਸਕਦੀ ਆ। ਓਕੇ ਠੀਕ,
ਬੀਚ ਤੋਂ ਕਰੀਏ ਕਿਸੇ ਦਿਨ,
ਬੀਚ ਤੋਂ,
ਹਾਂ
ਬਾਰਡ ਔਨ ਦ ਬੀਚ। ਬਸ ਜੀ BC ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਪਹਿਲਾਂ ਗੱਲ ਇੱਥੋਂ ਸ਼ੁਰੂ ਕਰ ਲਈਏ ਕਿ BC ਹਾਈਡਰੋ ਨੂੰ ਜ਼ਿਆਦਾ ਬਿਜਲੀ,
ਜਿਹਦੇ ਬਾਰੇ ਪ੍ਰੈਸ ਕਾਨਫਰੰਸ ਸੀਗੀ,
ਜਿਹਦੇ ਬਾਰੇ ਪ੍ਰੈਸ ਕਾਨਫਰੰਸ ਸੀਗੀ, ਹਾਂ, ਕਿਉਂਕਿ ਜਿਹੜੀ ਬਾਕੀ ਗੱਲਾਂ ਸੀ ਉਹ ਤੇ
ਕਿੰਨੀਆਂ ਸਾਰੀਆਂ ਗੱਲਾਂ,
ਕਿੰਨੀਆਂ ਹੀ ਗੱਲਾਂ ਉਹ ਤੇ ਉਹਦੇ ਨਾਲ ਅਟੈਚ ਕਰਕੇ ਕੀਤੀਆਂ ਗਈਆਂ ਕਿ BC ਹਾਈਡਰੋ ਨੂੰ ਜ਼ਿਆਦਾ ਪਾਵਰ ਸਪਲਾਈ ਕਰਨ ਦੇ ਵਾਸਤੇ ਹੁਣ ਪ੍ਰਪੋਜ਼ਲਸ ਮੰਗੀਆਂ ਜਾ ਰਹੀਆਂ ਨੇ। 5,000 GWh ਪਰ ਈਅਰ ਇਹ ਜਿਹੜੀ ਹੁਣ ਜ਼ਿਆਦਾ ਐਡੀਸ਼ਨਲ ਪਾਵਰ ਆ ਉਹਦੇ ਵਾਸਤੇ ਇਹ ਕਾਲ ਫੋਰ ਪਾਵਰ ਦਿੱਤੀ ਗਈ ਆ, ਜਿਸ ਦਾ ਮਤਲਬ ਬੇਸਿਕਲੀ ਇਹ ਹੈ ਕਿ 5,000 GWh ਪਰ ਈਅਰ ਨਾਲ ਲਗਭਗ 5 ਲੱਖ ਘਰਾਂ ਨੂੰ ਬਿਜਲੀ ਪ੍ਰਦਾਨ ਕੀਤੀ ਜਾ ਸਕਦੀ ਹੈ ਸਾਲਾਨਾ। ਜਿਹੜੀ ਪਾਵਰ ਦੀ ਜਦੋਂ ਡਿਲੀਵਰੀ ਹੋਣੀ ਹੈ ਇਹ ਐਕਸਪੈਕਟਿਡ ਆ 2028 ਤੋਂ ਲੈ ਕੇ 2033 ਦੇ ਵਿਚਕਾਰ, ਪਰ ਜਿਹੜੀਆਂ ਇਹਦੀਆਂ ਬਿਡਸ ਨੇ ਇਹ ਸਤੰਬਰ ਦੇ ਵਿੱਚ ਸ਼ੁਰੂ ਹੋ ਜਾਣਗੀਆਂ।
ਅਤੇ ਡੈਡਲਾਈਨ ਹੈ 5 ਜਨਵਰੀ ਤੱਕ ਦੀ। ਸੋ ਕੰਟਰੈਕਟਸ ਜਿਹੜੇ ਨੇ ਅਗਲੇ ਸਾਲ ਅਰਲੀ 2026 ਅਵਾਰਡ ਕੀਤੇ ਜਾਣਗੇ BC ਹਾਈਡਰੋ ਵੱਲੋਂ। ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਕਾਲ ਫੋਰ ਪਾਵਰ ਇਸ਼ੂ ਕੀਤੀ ਗਈ ਸੀ, ਅਤੇ ਉਹਦਾ ਵੀ ਟੀਚਾ ਇਹੀ ਸੀ ਕਿ 5,000 GWh ਪਰ ਈਅਰ ਐਡ ਕਰਨੇ ਗ੍ਰਿਡ ਦੇ ਵਿੱਚ। ਅਤੇ ਉਸ ਤੋਂ ਬਾਅਦ ਸਾਨੂੰ ਪਤਾ 10 ਪ੍ਰੋਜੈਕਟਸ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, 9 ਵਿੰਡ ਪ੍ਰੋਜੈਕਟ ਸੀਗੇ, 1 ਸੋਲਰ ਪ੍ਰੋਜੈਕਟ ਸੀ, ਅਤੇ ਉਹਦੇ ਨਾਲ ਵੀ ਇੰਨੀ ਹੀ ਪਾਵਰ ਮੰਨਿਆ ਜਾਂਦਾ ਐਡ ਹੋਏਗੀ ਜਿਹੜੀ ਕਿ 5 ਲੱਖ ਘਰਾਂ ਨੂੰ ਊਰਜਾ ਪ੍ਰਦਾਨ ਕਰੇਗੀ।
ਉਹਦੇ ਕਰਕੇ $6 billion ਦੀ ਇਨਵੈਸਟਮੈਂਟ ਸੂਬੇ ਦੇ ਵਿੱਚ ਆਈ, ਕੱਲ੍ਹ ਪ੍ਰੀਮੀਅਰ ਨੇ ਗੱਲ ਕੀਤੀ।
ਸੋ ਕਹਿੰਦੇ ਟੋਟਲ $6 billion ਦੀ ਪ੍ਰਾਈਵੇਟ ਇਨਵੈਸਟਮੈਂਟ ਹੈ, ਅਤੇ ਉਹਦੇ ਵਿੱਚੋਂ ਇੱਕ ਮੇਜਰ ਪੋਰਸ਼ਨ ਜਿਹੜਾ ਉਹ ਫਸਟ ਨੇਸ਼ਨਸ ਦੀ ਓਨਰਸ਼ਿਪ ਹੈ, ਫਿਰ 2,000 jobs ਪਰ ਈਅਰ ਡਿਊਰਿੰਗ ਕੰਸਟਰਕਸ਼ਨ ਕਹਿੰਦੇ ਐਡ ਹੋਣਗੀਆਂ ਜਦੋਂ ਇਹ ਪ੍ਰੋਜੈਕਟਸ ਦੀ ਉਸਾਰੀ ਸ਼ੁਰੂ ਹੋਏਗੀ।
ਸੋ ਇਹ 2024 ਵਾਲੇ ਪ੍ਰੋਜੈਕਟਸ ਦੀ ਹਜੇ ਗੱਲ ਹੋ ਰਹੀ ਹੈ, ਜਿਹੜੀ ਸੋ ਜਿਹੜੀ ਲਾਸਟ ਈਅਰ ਕਾਲ ਫੋਰ ਪਾਵਰ ਸੀ, ਜਿਹੜੀ ਇਸ ਸਾਲ ਕਾਲ ਫੋਰ ਪਾਵਰ ਹੈ, ਬੇਸਿਕਲੀ ਕਹਿ ਲਓ ਵੀ ਉਹਦਾ ਵੀ ਇੰਪੈਕਟ ਓਨਾ ਹੀ ਹੋ ਸਕਦਾ।
ਯੈਸ, ਸੋ ਇਹ ਜਿਹੜੇ 5 ਲੱਖ ਘਰਾਂ ਨੂੰ ਕਹਿੰਦੇ ਬਿਜਲੀ ਪ੍ਰਦਾਨ ਕਰਨੀ ਹੈ, ਫੋਰ ਕੰਟੈਕਸਟ ਜਿਹੜਾ ਵਿਜੇ ਜੀ ਅਸੀਂ ਸਾਈਟ ਸੀ ਡੈਮ ਪੂਰਾ ਤਿਆਰ ਕੀਤਾ $16 billion ਦੀ ਲਾਗਤ ਨਾਲ, ਉਹ ਹਾਈਡਰੋ ਇਲੈਕਟ੍ਰਿਸਿਟੀ ਦਾ ਪ੍ਰੋਜੈਕਟ ਤਿਆਰ, ਉਹ ਫੁੱਲ ਕਪੈਸਿਟੀ ਉਹਦੀ ਇਸ ਸਾਲ ਅਜੇ ਅਚੀਵ ਹੋਣੀ ਹੈ। ਸੋ ਉਹਦੇ ਨਾਲ ਵੀ ਤਕਰੀਬਨ 5 ਲੱਖ ਘਰਾਂ ਨੂੰ ਹੀ ਊਰਜਾ ਦਿੱਤੀ ਜਾਣੀ ਹੈ। ਸੋ ਮਤਲਬ ਉਹ ਤੁਸੀਂ ਦੇਖੋ ਕਿ $16 billion ਦਾ ਸਰਕਾਰੀ ਪ੍ਰੋਜੈਕਟ, ਉਹਦੀ ਕਪੈਸਿਟੀ ਅਤੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੇ ਰੀਨਿਊਬਲ ਐਨਰਜੀ ਦੇ, ਉਹਨਾਂ ਦੀ ਵੀ ਕਪੈਸਿਟੀ ਸੇਮ ਆ। ਤੁਸੀਂ ਕਹੋਗੇ ਹਾਈਡਰੋ ਇਲੈਕਟ੍ਰਿਸਿਟੀ ਵੀ ਰੀਨਿਊਬਲ ਆ, ਚੱਕਰ ਇਹ ਹੈ ਕਿ ਆਪਣੇ ਸੂਬੇ ਦੇ ਵਿੱਚ ਹੁਣ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਸੋਕੇ ਨਾਲ ਸੋਕੇ ਵਰਗੀਆਂ ਜਿਹੜੀਆਂ ਕੰਡੀਸ਼ਨਸ ਨੇ, ਮੀਂਹ ਵਗੈਰਾ ਘੱਟ ਪੈ ਰਿਹਾ, ਸਨੋ ਪੈਕ ਸਾਡਾ ਘੱਟ ਰਿਹਾ, ਉਹਦੇ ਕਰਕੇ ਪਿਛਲੇ 2 ਸਾਲਾਂ ਤੋਂ ਬੀਸੀ ਹਾਈਡਰੋ ਨੈੱਟ ਇੰਪੋਰਟਰ ਆਫ ਇਲੈਕਟ੍ਰਿਸਿਟੀ ਰਿਹਾ, ਐਂਡ ਇਟਸ ਔਨ ਟਰੈਕ ਟੂ ਬੀ ਦ 3rd year ਲਾਈਕ ਦੈਟ।
ਐਗਜੈਕਟਲੀ, ਐਨਰਜੀ ਫਿਊਚਰ ਇੰਸਟੀਚਿਊਟ ਦਾ ਅੰਦਾਜ਼ਾ ਇਹ ਹੈ ਕਿ ਇਹ ਲਗਾਤਾਰ 3rd year ਰਹੇਗਾ ਕਿ ਬੀ ਸੀ ਨੂੰ ਦੁਬਾਰਾ ਤੋਂ ਬਾਹਰੋਂ ਐਨਰਜੀ ਖਰੀਦਣੀ ਪੈਣੀ ਆ। ਦੇਖੋ, ਬੀ ਸੀ ਇੱਕ ਗੱਲ ਦੇ ਉੱਪਰ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕੀਤਾ ਜਾਂਦਾ ਇੱਥੇ ਕਿ ਜਿਹੜੀ ਸਾਡੀ ਬਿਜਲੀ ਦਾ ਸਰੋਤ ਆ ਉਹ ਸਵੱਛ ਊਰਜਾ ਹੈ, ਸਾਡੀ ਕਲੀਨ ਇਲੈਕਟ੍ਰਿਸਿਟੀ ਆ। ਕਿਉਂ? ਕਿਉਂਕਿ ਹਾਈਡਰੋ ਇਲੈਕਟ੍ਰਿਕ ਪਾਵਰ ਆ ਜਿਹੜੀ ਪ੍ਰਾਇਮਰੀਲੀ ਇੱਥੇ ਪ੍ਰੋਡਿਊਸ ਕਰਕੇ ਜਿਹਨੂੰ ਅਸੀਂ ਵਰਤਦੇ ਹਾਂ। ਪਰ ਲਾਈਕ ਯੂ ਮੈਨਸ਼ਨਡ, ਜੇ ਡੈਮ ਦੇ ਵਿੱਚ ਪਾਣੀ ਕੋਈ ਨਹੀਂ ਆ, ਜੇ ਰਿਜ਼ਰਵਾਇਰ ਦੇ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਤਾਂ ਉਹ ਸਿੱਧਾ ਸਿੱਧਾ ਇਫੈਕਟ ਕਰਦਾ ਕਿ ਬਿਜਲੀ ਦੀ ਪੈਦਾਵਾਰ ਕਿੰਨੀ ਹੋ ਸਕੇਗੀ। ਪਿਛਲੇ ਸਾਲਾਂ ਦੌਰਾਨ ਅਸੀਂ ਖਬਰ ਸਾਂਝੀ ਕਰਦੇ ਰਹੇ ਹਾਂ ਕਿੱਥੇ ਪਹਿਲਾਂ ਵਾਸੂ ਜੀ ਬੀ ਸੀ ਹਾਈਡਰੋ ਐਕਸੈਸਿਵ ਜਿਹੜੀ ਐਕਸਟਰਾ ਪਾਵਰ ਹੁੰਦੀ ਸੀ ਉਹ ਅਮਰੀਕਾ ਨੂੰ, ਐਲਬਰਟਾ ਨੂੰ, ਹੋਰ ਸੂਬਿਆਂ ਨੂੰ ਵੇਚ ਕੇ ਪੈਸੇ ਕਮਾਉਂਦਾ ਸੀ ਉਹ ਤੋਂ। ਪਿਛਲੇ ਸਾਲਾਂ ਦੇ ਵਿੱਚ ਬੀ ਸੀ ਹਾਈਡਰੋ ਨੇ $1 billion ਤੋਂ ਵੀ ਵੱਧ ਦੀ ਬਿਜਲੀ ਐਲਬਰਟਾ ਤੋਂ ਅਤੇ ਅਮਰੀਕਾ ਤੋਂ ਮੰਗਾਈ ਅਤੇ ਬਹੁਤ ਸਾਰੀ ਬਿਜਲੀ ਉਹਨਾਂ ਪਾਵਰ ਪਲਾਂਟਸ ਤੋਂ ਆਈ ਜਿੱਥੇ ਕੋਲਾ ਬਾਲ ਕੇ ਬਿਜਲੀ ਪ੍ਰੋਡਿਊਸ ਕੀਤੀ ਜਾਂਦੀ ਆ। ਸੋ ਉਹਦੇ ਕਰਕੇ ਇੱਕ ਡਿਸਕਸ਼ਨ ਹੀ ਛਿੜ ਗਈ ਸੀ ਕਿ ਜੇ ਸੂਬੇ ਦੇ ਵਿੱਚ ਇਲੈਕਟ੍ਰੀਫਿਕੇਸ਼ਨ ਦੇ ਉੱਪਰ ਇੰਨਾ ਜ਼ੋਰ ਦਿੱਤਾ ਜਾ ਰਿਹਾ ਕਿ ਜੀ ਅਸੀਂ ਫੋਸਿਲ ਫਿਊਲਸ ਦੀ ਵਰਤੋਂ ਨਹੀਂ ਕਰਨੀ, ਅਤੇ ਇਹ ਇਲੈਕਟ੍ਰੀਫਿਕੇਸ਼ਨ ਦੇ ਜ਼ੋਰ ਵਾਲੀ ਗੱਲ ਨਾ ਕਈ ਵਾਰੀ ਸਿਰਫ ਅਤੇ ਸਿਰਫ ਟਰਾਂਸਪੋਰਟੇਸ਼ਨ ਸੈਕਟਰ ਵਾਲੇ ਪਾਸੇ ਜ਼ਿਆਦਾ ਇਹਦੀ ਡਿਸਕਸ਼ਨ ਹੋ ਜਾਂਦੀ ਹੈ ਕਿ ਇਲੈਕਟ੍ਰਿਕ ਕਾਰਾਂ। ਵਾਸੂ ਜੀ ਹੁਣ ਕਈ ਸ਼ਹਿਰ ਨੇ ਜਿਵੇਂ ਵੈਨਕੂਵਰ ਵਰਗੇ ਜਿੱਥੇ ਉਹਨਾਂ ਨੇ ਕਿਹਾ ਤਾਂ ਤੁਸੀਂ ਨਵਾਂ ਘਰ ਬਣਾ ਰਹੇ ਹੋ ਉੱਥੇ ਤੁਸੀਂ ਗੈਸ ਫਾਇਰਡ ਸਟੋਵ ਨਹੀਂ ਲਾਉਣਾ, ਉੱਥੇ ਤੁਸੀਂ ਗੈਸ ਫਾਇਰਡ ਹੀਟ ਨਹੀਂ ਲਾਉਣੀ। ਸੋ ਤਾਂ ਕਿ ਫੋਸਿਲ ਫਿਊਲਸ ਦੀ ਵਰਤੋਂ ਘਟਾਈਏ, ਵਾਤਾਵਰਨ ਦੀ ਸਵੱਛਤਾ ਵੱਧ ਸਕੇ। ਜੇ ਗੈਸ ਦੀ ਵਰਤੋਂ ਨਹੀਂ ਹੋ ਰਹੀ ਤਾਂ ਬਿਜਲੀ ਦੀ ਵਰਤੋਂ ਹੋ ਰਹੀ ਆ, ਪਰ ਜੇ ਉਹ ਬਿਜਲੀ ਦੀ ਵਧੀ ਹੋਈ ਮੰਗ ਦੀ ਪੂਰਤੀ ਕਰਨ ਲਈ ਤੁਹਾਨੂੰ ਬਿਜਲੀ ਹੀ ਉੱਥੋਂ ਮੰਗਾਉਣੀ ਪੈ ਗਈ ਜਿੱਥੇ ਕੋਲਾ ਬਾਲ ਕੇ ਬਿਜਲੀ ਬਣ ਰਹੀ ਆ, ਫਿਰ ਤਾਂ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਆ। ਸੋ ਇਸ ਕਰਕੇ ਰਿਨਿਊਏਬਲ ਪ੍ਰੋਜੈਕਟਸ ਨੂੰ ਪਿਛਲੇ ਹੁਣ ਦਾ 2 ਸਾਲਾਂ ਦੇ ਵਿੱਚ ਜ਼ਿਆਦਾ ਹੁਲਾਰਾ ਦਿੱਤਾ ਜਾ ਰਿਹਾ।
ਸਰਕਾਰ ਵੱਲੋਂ ਆਪਣੀ ਅਪਰੋਚ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਆ। ਏਡਰੀਅਨ ਡਿਕਸ ਜਿਹੜੇ ਹੈਲਥ ਮਿਨਿਸਟਰ ਸਨ, ਵਨ ਆਫ ਦ ਮੋਸਟ ਸੀਨੀਅਰ ਮਿਨਿਸਟਰਸ, ਵਨ ਆਫ ਦ ਲੌਂਗੈਸਟ ਸਰਵਿੰਗ ਹੈਲਥ ਮਿਨਿਸਟਰਸ ਇਨ ਬੀਸੀਜ਼ ਹਿਸਟਰੀ, ਉਹਨਾਂ ਨੂੰ ਹੈਲਥ ਮਿਨਿਸਟਰੀ ਚੋਂ ਕੱਢ ਕੇ ਉਹਨਾਂ ਨੂੰ ਐਨਰਜੀ ਮਿਨਿਸਟਰ ਲਗਾ ਦਿੱਤਾ ਗਿਆ। ਉਦੋਂ ਬੜੀ ਗੱਲ ਚੱਲੀ ਸੀ ਵੀ ਇਹ ਕੋਈ ਡਿਮੋਸ਼ਨ ਲੱਗਦੀ ਆ, ਪਰ ਬਾਅਦ 'ਚ ਡੇਵਿਡ ਈਬੀ ਨੇ ਇਹ ਗੱਲ ਸਪਸ਼ਟ ਵੀ ਕੀਤੀ ਸੀ ਕਿ ਨਹੀਂ, ਕਹਿੰਦੇ ਹੁਣ ਅਸੀਂ ਐਨਰਜੀ ਸੈਕਟਰ ਦੇ ਵਿੱਚ ਬਹੁਤ ਵੱਡੀਆਂ ਤਰਮੀਮਾਂ ਕਰਨ ਜਾ ਰਹੇ ਹਾਂ, ਉਹਦੇ ਵਾਸਤੇ ਸਾਨੂੰ ਏਡਰੀਅਨ ਡਿਕਸ ਦੀ ਲੋੜ ਸੀ ਇਸ ਇਸ ਮਿਨਿਸਟਰੀ ਦੇ ਵਿੱਚ।
ਕੱਲ੍ਹ ਪ੍ਰੈਸ ਕਾਨਫਰੰਸ ਸੀਗੇ ਉਹ?
ਹਾਂਜੀ ਹਾਂਜੀ
ਸੀਗੇ।
ਸੋ ਪਿਛਲੇ ਸਾਲ ਦੇਖੋ ਤੁਸੀਂ ਜਦੋਂ ਕਾਲ ਫੋਰ ਪਾਵਰ ਇਸ਼ੂ ਕੀਤੀ ਗਈ, ਉਦੋਂ ਹੀ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਇਸ ਸਾਲ ਵੀ ਇੱਕ ਕਾਲ ਫੋਰ ਪਾਵਰ ਇਸ਼ੂ ਕੀਤੀ ਜਾਏਗੀ, ਉਸ ਤੋਂ ਬਾਅਦ ਫਿਰ ਹਰ ਦੂਸਰੇ ਸਾਲ 2 ਸਾਲਾਂ ਦੇ ਵਿੱਚ ਇੱਕ ਵਾਰ ਬੀ ਸੀ ਹਾਈਡਰੋ ਵੱਲੋਂ ਇਸੇ ਤਰ੍ਹਾਂ ਦੀਆਂ ਕਾਲ ਫੋਰ ਪਾਵਰ ਇਸ਼ੂ ਕੀਤੀਆਂ ਜਾਣਗੀਆਂ। ਸੋ ਇਹ ਬਹੁਤ ਵੱਡਾ, ਸੋ ਐਂਡ ਆਲ ਆਫ ਦੀਜ਼ ਆਰ ਸਪੋਜ਼ ਟੂ ਬੀ ਰੀਨਿਊਬਲ ਐਨਰਜੀ ਪ੍ਰੋਜੈਕਟ, ਤੇ ਜਿਵੇਂ ਕਿ ਪਿਛਲੀ ਵਾਰ ਵੀ 9 ਵਿੰਡ ਪ੍ਰੋਜੈਕਟ ਸੀਗੇ, 1 ਸੋਲਰ ਸੀਗਾ। ਇਹਨੂੰ ਲੈ ਕੇ ਹੀ ਬਿੱਲ 14 ਜਿਹੜਾ ਪਾਸ ਕੀਤਾ ਗਿਆ ਰੀਨਿਊਬਲ ਐਨਰਜੀ ਪ੍ਰੋਜੈਕਟਸ ਨਾਲ ਸੰਬੰਧਿਤ, ਉਹਦੇ ਵਿੱਚ ਕੀ ਹੈ ਕਿ ਕੈਨੇਡਾ ਜਿਹੜਾ ਬੀ ਸੀ ਐਨਰਜੀ ਰੈਗੂਲੇਟਰ ਆ ਉਹਦੇ ਪਰਵਿਊ ਹੇਠ ਇਹ ਸਾਰੇ ਪ੍ਰੋਜੈਕਟਸ ਲੈ ਕੇ ਆਏ ਜਾ ਰਹੇ ਨੇ
ਫਾਸਟ ਟਰੈਕ
ਕਰਨ ਵਾਸਤੇ। ਸੋ ਸਰਕਾਰ ਨੇ ਆਪਣੀ ਅਪਰੋਚ ਕਾਫੀ ਜ਼ਿਆਦਾ ਤਬਦੀਲ ਕੀਤੀ ਹੈ। ਇੰਟਰਸਟਿੰਗ ਗੱਲ ਇਹ ਹੈ, ਤੁਸੀਂ ਕੁਛ ਕਹਿੰਦੇ
ਜਿਹੜੇ ਤੁਸੀਂ ਉਹ ਪਹਿਲਾਂ ਗੱਲ ਕੀਤੀ ਸੀ ਨਾ, ਮੇਰੇ ਦਿਮਾਗ 'ਚ ਉਹ ਦੁਬਾਰਾ ਪੁਆਇੰਟ ਆਈ ਜਾਂਦਾ, ਸਾਈਟ ਸੀ ਡੈਮ ਜਿਹੜਾ 10 ਬਿਲੀਅਨ 'ਚ ਬਣਨਾ ਸੀ, ਬਣਦਾ ਉਹ 16 ਬਿਲੀਅਨ ਦਾ ਬਣਿਆ। ਵਾਸੂ ਜੀ, $16 ਬਿਲੀਅਨ ਵੀ ਜਦੋਂ ਸਾਈਟ ਸੀ ਡੈਮ ਮੁਕੰਮਲ ਹੋਇਆ, ਇਟਸ ਬਿਨ ਅਬਾਊਟ ਆਈ ਥਿੰਕ ਕੰਸਟਰਕਸ਼ਨ ਦਾ ਫੇਜ਼ ਤਾਂ ਕਦੋਂ ਦਾ ਚੱਲਦਾ, 2-3-4 ਸਾਲ ਪਹਿਲਾਂ ਵਾਲਾ 16 ਬਿਲੀਅਨ, ਅੱਜ ਦੇ ਜੇ ਉਹਨੂੰ ਅੱਜ ਦੇ ਡਾਲਰਸ ਦੇ ਵਿੱਚ ਵੇਖੀਏ ਤਾਂ ਉਹਦੀ ਵੈਲਿਊ ਜ਼ਿਆਦਾ। ਸੋ ਜੇ ਉਨੀ ਹੀ ਪਾਵਰ 6 ਬਿਲੀਅਨ, ਬੇਸਿਕਲੀ ਤੁਸੀਂ ਇਹ ਕਹਿ ਲਓ ਵੀ ਅਸੀਂ ਉਹ ਤੋਂ ਘੱਟ ਪੈਸੇ ਜੇ ਇਨਵੈਸਟ ਕਰਕੇ ਪ੍ਰਾਈਵੇਟ ਇਨਵੈਸਟਮੈਂਟ ਨਾਲ $12 ਬਿਲੀਅਨ ਇਨਵੈਸਟ ਕਰਕੇ ਰਫਲੀ ਉਹ ਤੋਂ ਦੁੱਗਣੀ ਪਾਵਰ ਜੇ ਜਨਰੇਟ ਕਰ ਰਹੇ ਹਾਂ, ਤਾਂ ਇਹਦੇ ਵਿੱਚ ਜਿਹੜੀ ਉਹ ਐਫੀਸ਼ੈਂਸੀ ਵਾਲੀ ਗੱਲ ਅਕਸਰ ਆਉਂਦੀ ਹੈ ਨਾ, ਉਹ ਗੱਲ ਸਾਹਮਣੇ ਆਉਂਦੀ ਆ। ਨੋਟ ਟੂ ਸੇ ਸਾਈਟ ਸੀ ਡੈਮ ਵੱਖਰੇ ਕਿਸਮ ਦਾ ਪ੍ਰੋਜੈਕਟ ਸੀ, ਵੱਖਰੇ ਕਿਸਮ ਦੀ ਕੰਸਟਰਕਸ਼ਨ ਸੀ, ਰੀਨਿਊਏਬਲ ਪ੍ਰੋਜੈਕਟਸ ਵੱਖਰੇ ਕਿਸਮ ਦਾ ਉਹਨਾਂ ਦਾ ਪੂਰਾ ਢਾਂਚਾ ਰਹੇਗਾ, ਉਹ ਵੀ ਖਰਚਿਆਂ ਨੂੰ ਇਨਫਲੂਐਂਸ ਕਰਦੇ ਨੇ। ਪਰ ਇਟ ਡਸ ਬੈਗ ਅ ਕੁਐਸਚਨ ਕਿ ਜਿਹੜੀ ਇਹ ਅਪਰੋਚ ਦੇ ਵਿੱਚ ਤਬਦੀਲੀ ਆ, ਚਲੋ ਦੇਰ ਆਏ ਦਰੁਸਤ ਆਏ।
ਯਾ ਬਿਲਕੁਲ। ਸੋ ਜਿਹੜਾ ਬਿੱਲ 14 ਸੀ ਵਿਜੇ ਜੀ ਪਾਸ ਕੀਤਾ ਜਦੋਂ, ਉਦੋਂ ਉਹਦਾ ਟੀਚਾ ਸਿਰਫ ਅਤੇ ਸਿਰਫ ਇਹ ਸੀ ਕਿ ਜਿਹੜੇ 10 ਪ੍ਰੋਜੈਕਟਸ ਸ਼ਾਰਟਲਿਸਟ ਕੀਤੇ ਗਏ ਨੇ ਪਹਿਲੀ ਕਾਲ ਫੋਰ ਪਾਵਰ ਦੇ ਤਹਿਤ, ਉਹਨਾਂ ਨੂੰ ਫਾਸਟ ਟਰੈਕ ਕਰਨਾ, ਅਤੇ ਉਹਨੂੰ ਲੈ ਕੇ ਵੀ ਜਿਹੜੀਆਂ ਇੰਡੀਜਨਸ ਨੇਸ਼ਨਸ ਪਲੱਸ ਈਵਨ ਗ੍ਰੀਨ ਪਾਰਟੀ ਵਾਲੇ ਬੀ ਸੀ ਗ੍ਰੀਨਸ, ਉਹਨਾਂ ਨੇ ਸਮਰਥਨ ਨਹੀਂ ਸੀ ਦਿੱਤਾ ਸਰਕਾਰ ਨੂੰ। ਜਿਹੜਾ ਬਿੱਲ ਆ 1 ਵੋਟ ਦੇ ਫਰਕ ਨਾਲ ਪਾਸ ਹੋਇਆ ਸੀ। ਉਸ ਤੋਂ 1 ਮਹੀਨੇ ਬਾਅਦ ਦੱਸਿਆ ਜਾਂਦਾ ਵੀ ਕੈਬਨਿਟ ਆਰਡਰ ਪਾਸ ਕਰਕੇ ਇਹ ਫੈਸਲਾ ਕਰ ਲਿਆ ਗਿਆ ਕਿ ਜਿਹੜੇ ਫਿਊਚਰ ਪ੍ਰੋਜੈਕਟਸ ਹੋਣਗੇ ਰੀਨਿਊਬਲ ਐਨਰਜੀ ਦੇ, ਉਹਨਾਂ ਨੂੰ ਵੀ ਬਿੱਲ 14 ਦੇ ਵਿੱਚ ਕਵਰ
ਕੀਤਾ,
ਜਦਕਿ ਪਹਿਲਾਂ ਸਿਰਫ ਉਹ 10 ਪ੍ਰੋਜੈਕਟਸ ਵਾਸਤੇ ਸੀ।
ਜਿਹੜੇ ਵਾਸਤੇ ਜੀ ਉਹ 10 ਪ੍ਰੋਜੈਕਟ ਪਿਛਲੇ ਸਾਲ ਅਵਾਰਡ ਵੀ ਕੀਤੇ ਨੇ, ਉਹਨਾਂ ਦੇ ਵਿੱਚੋਂ 9 ਅਜਿਹੇ ਨੇ ਜਿਨ੍ਹਾਂ ਦੇ ਵਿੱਚ ਮੈਜੋਰਿਟੀ ਓਨਰਸ਼ਿਪ ਜਿਹੜਾ ਦਸਵਾਂ ਪ੍ਰੋਜੈਕਟ ਆ ਉਹਦੇ ਵਿੱਚ ਵੀ ਫਸਟ ਨੇਸ਼ਨ ਐਜ਼ ਏ ਜੁਆਇੰਟ ਵੈਂਚਰ ਪਾਰਟਨਰ ਨੇ ਤੇ 49%
ਘੱਟੋ ਘੱਟ 49% ਓਨਰਸ਼ਿਪ ਹੈ, ਮੈਕਸੀਮਮ 51% ਐਂਡ ਆਲ ਆਫ ਦੀਸ ਪ੍ਰੋਜੈਕਟ ਤੇ ਹੁਣ ਵੀ ਜਿਹੜੇ ਪ੍ਰੋਜੈਕਟਸ ਜਿਹੜੇ ਕਾਲ ਕੀਤੇ ਜਾ ਰਹੀ ਹੈ ਜਿਹੜੀ ਕਾਲ ਫੋਰ ਪਾਵਰ ਆ ਰਿਕੁਐਸਟ ਫੋਰ ਪ੍ਰਪੋਜ਼ਲਸ ਇਹਦੇ ਵਿੱਚ ਰਿਕੁਆਇਰਮੈਂਟ ਆ ਕਿ ਘੱਟੋ ਘੱਟ 25% ਓਨਰਸ਼ਿਪ ਫਸਟ ਨੇਸ਼ਨਸ ਦੀ ਹੋਣੀ ਚਾਹੀਦੀ ਹੈ ਤੇ ਜਿਹੜਾ ਪ੍ਰੋਜੈਕਟ ਆ ਉਹ 2033 ਤੋਂ ਲੇਟ ਨਹੀਂ ਹੋਣਾ ਚਾਹੀਦਾ, ਇਟ ਹੈਜ਼ ਟੂ ਬੀ ਆਪਰੇਸ਼ਨਲ ਬਾਏ 1st of October 2033.
ਸੋ ਤੁਸੀਂ ਇਹ ਦੇਖ ਲਓ ਜਿਹੜੇ ਬਿੱਲ, ਕਿਉਂਕਿ ਜਦੋਂ ਸੂਬਾਈ ਪੱਧਰ 'ਤੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਬਿੱਲ ਪਾਸ ਕੀਤਾ ਗਿਆ, ਸਿਮੀਲਰਲੀ ਜਦੋਂ ਫੈਡਰਲ ਲੈਵਲ 'ਤੇ ਇਹ ਫਾਸਟ ਟਰੈਕ ਵਾਲਾ ਬਿੱਲ ਪਾਸ ਕੀਤਾ ਗਿਆ, ਇੱਕ ਕੰਸਰਨ ਜਿਹੜਾ ਸਾਹਮਣੇ ਆਇਆ ਸੀ ਫੈਡਰਲ ਲੈਵਲ 'ਤੇ ਤਾਂ ਉਹ ਜਿਹੜੀ ਡਿਸਕਸ਼ਨ ਅਜੇ ਵੀ ਚੱਲ ਰਹੀ ਆ ਕਿ ਕੀ ਫਸਟ ਨੇਸ਼ਨ ਭਾਈਚਾਰਿਆਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਕਿਤੇ ਇਗਨੋਰ ਤਾਂ ਨਹੀਂ ਕਰ ਦਿੱਤਾ ਜਾਏਗਾ। ਉਹ ਜਿਹੜੀ ਵਾਰ ਵਾਰ ਇਹ ਗੱਲ ਇਹ ਸੂਬਾ ਸਰਕਾਰ ਨੇ ਵੀ ਇੱਥੇ ਕਹੀ ਸੀ, ਇਹ ਗੱਲ ਫੈਡਰਲ ਸਰਕਾਰ ਵਾਲੇ ਹੁਣ ਕਹਿ ਰਹੇ ਨੇ ਕਿ ਸਾਡੇ ਬਿੱਲ 'ਚ ਆਲਰੇਡੀ ਲਿਖਿਆ ਹੋਇਆ ਕਿ ਜਿਹੜੀ ਓਨਰਸ਼ਿਪ ਵਾਲਾ ਪਹਿਲੂ ਹੈਗਾ ਵੀ ਫਸਟ ਨੇਸ਼ਨਸ ਦੇ ਨਾਲ ਉਹਨੂੰ ਕਲੈਬਰੇਸ਼ਨ ਦੇ ਵਿੱਚ ਉਹ ਪ੍ਰੋਜੈਕਟਸ ਕੀਤੇ ਜਾਣਗੇ। ਸੋ ਐਟਲੀਸਟ BC ਦੇ ਵਿੱਚ ਜਿਹੜੇ ਹੁਣ ਤੱਕ ਇਹ ਪਿਛਲੇ ਸਾਲ ਦੀ ਕਾਲ ਫੋਰ ਪਾਵਰ ਦੇ ਆਧਾਰ 'ਤੇ ਅਵਾਰਡ ਕੀਤੇ 10 ਜਿਹੜੇ ਜਾਂ ਸਿਲੈਕਟ ਕੀਤੇ 10 ਪ੍ਰੋਜੈਕਟ ਨੇ ਉਹਨਾਂ ਦੇ ਵਿੱਚੋਂ ਗੱਲ ਹੂ ਬਹੂ ਇਨ ਬਿਨ ਟਰਾਂਸਲੇਟ ਹੁੰਦੀ ਨਜ਼ਰ ਆ ਰਹੀ ਹੈ ਕਿ ਇੰਡੀਜਨਸ ਭਾਈਚਾਰਿਆਂ ਵਾਲੇ ਜਿਹੜੇ ਨਾ ਉਹਨਾਂ ਨਾਲ ਸੰਬੰਧਿਤ ਕੰਪਨੀਆਂ ਨੇ ਉਹਨਾਂ ਨੂੰ ਬਸ ਵੀ ਵਧੀਆ ਇਹਦੇ ਵਿੱਚ ਓਨਰਸ਼ਿਪ ਦਾ ਇੱਕ ਸਟੇਕ ਹੋਲਡਰ ਨੂੰ ਵਧੀਆ ਲੈਵਲ 'ਤੇ ਬਣਾਇਆ ਗਿਆ।
ਜਾਂ ਪ੍ਰੋਬਲਮ ਇਹੀ ਹੋ ਜਾਂਦੀ ਹੈ ਕਿ ਜਿਹੜੀਆਂ ਫਸਟ ਨੇਸ਼ਨਸ ਨੇ ਜਿਹੜੇ ਵੱਖੋ ਵੱਖਰੇ ਗਰੁੱਪਸ ਨੇ ਇਹਨਾਂ ਦੀ ਆਪਸ ਨਹੀਂ ਬਣਦੀ, ਸੋ ਦੈਟਸ ਦਾ ਮੇਨ ਪ੍ਰੋਬਲਮ। ਅਦਰਵਾਈਜ਼ ਜਿੰਨੇ ਵੀ ਪ੍ਰੋਜੈਕਟਸ ਨੇ ਐਨਰਜੀ ਨਾਲ ਸੰਬੰਧਿਤ, ਚਾਹੇ ਉਹ ਪਾਈਪਲਾਈਨ ਹੋਵੇ, ਚਾਹੇ ਉਹ ਵਿੰਡਮਿਲ ਹੋਵੇ, ਚਾਹੇ ਉਹ ਸੋਲਰ ਐਨਰਜੀ ਦਾ ਪ੍ਰੋਜੈਕਟ ਹੋਵੇ, ਸਾਨੂੰ ਹੁਣ ਸਮਝ ਆ ਚੁੱਕੀ ਕੈਨੇਡਾ ਦੇ ਵਿੱਚ ਈਵਨ ਪ੍ਰਾਈਵੇਟ ਕੰਪਨੀਆਂ ਨੂੰ ਵੀ ਕਿ ਉਹ ਇੰਡੀਜਨਸ ਪਾਰਟਨਰਸ਼ਿਪ ਤੋਂ ਬਿਨਾਂ ਬਣ ਨਹੀਂ ਸਕਦਾ।
ਪਰ ਦੂਜੀ ਗੱਲ ਇਹ ਦੇਖਣ ਵਾਲੀ ਇਹ ਜ਼ਰੂਰ ਆ ਜਿਹੜਾ ਅਰਾਈਵ ਕੈਨ ਐਪ ਵਾਲਾ ਸਬਕ ਆ ਕਿ ਉਹਦੇ ਵਿੱਚੋਂ ਕੀ ਗੱਲ ਸਾਹਮਣੇ ਆਈ ਸੀ ਕਿ ਫੈਡਰਲ ਸਰਕਾਰ ਨੇ ਜਦੋਂ ਮੈਂਡੇਟ ਕਰਤਾ ਕਿ ਤੁਹਾਡੇ ਹਰ ਪ੍ਰੋਕਿਓਰਮੈਂਟ ਦੇ ਵਿੱਚ 80% ਆਫ ਪ੍ਰੋਕਿਓਰਮੈਂਟ ਦਾ ਹਿੱਸਾ ਇੰਡੀਜਨਸ ਕੰਪਨੀਆਂ ਨੂੰ ਜਾਣਾ ਚਾਹੀਦਾ, ਉਹ ਜਿਹੜੀਆਂ ਇੰਡੀਜਨਸ ਕੰਪਨੀਆਂ ਨੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਉਹ ਖਾਨਾ ਪੂਰਤੀ ਵਾਲੀ ਕੰਪਨੀਆਂ ਨਾ ਬਣ ਜਾਣ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਐਫੀਸ਼ੀਐਂਸੀ ਦੀ ਘਾਟ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਰਿਹਾ ਕਿ ਫੈਡਰਲ ਪੱਧਰ 'ਤੇ ਜਿਹੜੇ ਕਈ ਪ੍ਰੋਜੈਕਟਸ ਹੁੰਦੇ ਸੀ ਕੰਪਨੀਆਂ ਸਿਰਫ ਕਿਸੇ ਇੱਕ ਟੋਕਨ ਇੰਡੀਜਨਸ ਕੰਪਨੀ ਨੂੰ ਭਾਈਵਾਲ ਦੇ ਵਜੋਂ ਨਾਲ ਜੋੜ ਲੈਂਦੀਆਂ ਸੀ ਤਾਂ ਕਿ ਉਹਦੇ ਨਾਲ ਤੁਹਾਨੂੰ ਕੰਟਰੈਕਟ ਮਿਲਣ ਦੇ ਆਸਾਰ ਵੱਧ ਜਾਇਆ ਕਰਦੇ ਸੀ। ਇਸੇ ਤਰ੍ਹਾਂ ਹੁਣ ਜੇ ਇਹ ਇੱਕ ਤਰ੍ਹਾਂ ਦਾ ਇੱਕ ਕੋਟਾ ਸਿਸਟਮ ਹੋ ਗਿਆ ਨਾ ਕਿ ਆਹ ਰਾਖਵਾਂਕਰਨ ਹੋ ਗਿਆ, ਇਹ ਰਾਖਵੇਂਕਰਨ ਦੇ ਨਾਲ ਕਈ ਵਾਰੀ ਜਿਹੜੀਆਂ ਇਨਐਫੀਸ਼ੈਂਸੀਜ਼ ਨੇ ਉਹ ਸਿਸਟਮ ਦਾ ਹਿੱਸਾ ਬਣ ਜਾ ਕਰਦੀਆਂ ਨੇ, ਬਸ ਉਹ ਤੋਂ ਬਚਾ ਰਹੇ, ਨਹੀਂ ਤਾਂ ਬਾਕੀ ਸਾਰਾ ਕੁਝ ਤਾਂ ਠੀਕ ਹੀ ਆ।
ਜਾਂ ਅਤੇ ਇੱਕ ਹੋਰ ਚੀਜ਼ ਕਿ ਅੱਜ ਕੱਲ੍ਹ ਕੋਈ ਵੀ ਪ੍ਰੋਜੈਕਟ ਹੋਵੇ ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ ਚਾਹੇ ਉਹ ਫੈਡਰਲ ਹੋਵੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਡੋਨਲਡ ਟਰੰਪ ਨਾਲ ਜ਼ਰੂਰ ਜੋੜ ਦਿੱਤਾ ਜਾਂਦਾ। ਸੋ ਹੁਣ ਇਸ ਪ੍ਰੋਜੈਕਟ ਬਾਰੇ ਵੀ ਪ੍ਰੀਮੀਅਰ ਨੇ ਕੱਲ੍ਹ ਇਹ ਕਿਹਾ ਕਿ ਅਸੀਂ ਕੈਨੇਡਾ ਨੂੰ ਕਲੀਨ ਐਨਰਜੀ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ ਅਤੇ BC ਉਹਦੇ ਵਿੱਚ ਲੀਡਰ ਦੀ ਭੂਮਿਕਾ ਅਦਾ ਕਰੇਗਾ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਪੈਰਾਂ 'ਤੇ ਕਰਨਾ ਚਾਹੁੰਦੇ ਹਾਂ ਜਦੋਂ ਐਨਰਜੀ ਦੀ ਗੱਲ ਆਉਂਦੀ ਹੈ, ਐਨਰਜੀ ਸਫੀਸ਼ੈਂਸੀ ਦੀ, ਵੀ ਕੈਨੇਡਾ ਆਪਣੇ ਆਪ ਆਪਣੇ ਪੈਰਾਂ 'ਤੇ ਹੋਵੇ, ਅਮਰੀਕਾ ਦੇ ਉੱਤੇ ਅਸੀਂ ਨਿਰਭਰ ਨਾ ਕਰੀਏ। ਅਤੇ ਉਹਨਾਂ ਨੇ ਇੱਥੇ ਤੱਕ ਕਿਹਾ, ਕਹਿੰਦੇ ਕਿ ਅਮਰੀਕਾ ਦੇ ਵਿੱਚ ਜਿਹੜੇ ਕਲੀਨ ਐਨਰਜੀ ਪ੍ਰੋਡਿਊਸਰਸ ਨੇ, ਵੀ ਜੇ ਤੁਸੀਂ ਡੋਨਲਡ ਟਰੰਪ ਤੋਂ ਖਫਾ ਹੋ, ਨਾਰਾਜ਼ ਹੋ, ਉਹਨਾਂ ਦੀਆਂ ਪੋਲਿਸੀਜ਼ ਤੁਹਾਡੇ ਅਨੁਕੂਲ ਨਹੀਂ ਹੈਗੀਆਂ, ਤੁਸੀਂ ਛੱਡੋ ਪਰਾਂ, ਕਹਿੰਦੇ ਅਮਰੀਕਾ, ਤੁਸੀਂ ਬ੍ਰਿਟਿਸ਼ ਕੋਲੰਬੀਆ ਆ ਜਾਓ। ਕਹਿੰਦੇ ਉਹਨਾਂ ਨੂੰ ਤਾਂ ਵਿੰਡ ਮਿਲਸ ਪਸੰਦ ਨਹੀਂ,
ਟਰੰਪ ਨੇ ਗੱਲ ਸਕਾਟਲੈਂਡ ਦੇ ਵਿੱਚ ਕਹੀ ਗੱਲ ਹੈ,
ਉਹ ਵਿੰਡ ਮਿਲਸ ਨੂੰ ਕਹਿੰਦੇ ਅਗਲੀ ਮੌਨਸਟਰਸ ਨੇ, ਵੀ ਮੇਰੇ ਕਹਿੰਦੇ ਦੇਖੋ ਗੋਲਫ ਕੋਰਸ ਦਾ ਵਿਊ ਖਰਾਬ ਕਰਦੀਆਂ। ਅਤੇ ਸੋ ਸਾਨੂੰ ਪਤਾ ਕਿ ਉੱਥੇ ਨੌਰਥ ਸੀ ਦੇ ਵਿੱਚ ਉਸ ਏਰੀਆ ਦੇ ਵਿੱਚ ਬਹੁਤ ਸਾਰੇ ਵਿੰਡ ਮਿਲਸ ਲੱਗੇ ਹੋਏ ਨੇ, ਕਿਉਂਕਿ ਉੱਥੇ ਕੰਡੀਸ਼ਨਸ ਦੇ ਆਰ ਵੈਰੀ ਵੈਰੀ
ਕੰਡਿਊਸਿਵ
ਟੂ ਵਿੰਡ ਮਿਲ ਐਨਰਜੀ, ਵਿੰਡ ਐਨਰਜੀ। ਅਤੇ ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਨਹੀਂ, ਨੌਰਥ ਸੀ ਦੇ ਵਿੱਚ ਡ੍ਰਿਲਿੰਗ ਕਰੋ, ਤੁਹਾਨੂੰ ਵਿੰਡ ਮਿਲਸ ਨਹੀਂ ਲਗਾਉਣੀਆਂ ਚਾਹੀਦੀਆਂ, ਦੀਜ਼ ਆਰ ਅਗਲੀ ਮੌਨਸਟਰਸ। ਸੋ ਪ੍ਰੀਮੀਅਰ ਨੇ ਕੱਲ੍ਹ ਉਹਦਾ ਵੀ ਥੋੜ੍ਹੀ ਜਿਹੀ ਟਿਚਰ ਕੀਤੀ, ਤੰਜ਼ ਕੀਤਾ, ਕਹਿੰਦੇ ਵੀ ਜੇ ਜਿਹੜੇ ਕੋਈ ਕਲੀਨ ਐਨਰਜੀ ਪ੍ਰੋਡਿਊਸਰਸ ਨੇ ਵੀ ਡੋਨਲਡ ਟਰੰਪ ਦੇ ਇੱਦਾਂ ਦੇ ਕਾਮੈਂਟਸ ਤੋਂ ਘਬਰਾ ਰਹੇ ਨੇ, ਕਹਿੰਦੇ ਤੁਸੀਂ ਬ੍ਰਿਟਿਸ਼ ਕੋਲੰਬੀਆ ਆ ਜਾਓ, ਕਹਿੰਦੇ ਚਿੰਤਾ ਨਾ ਕਰੋ, ਅੱਜ ਕੱਲ੍ਹ ਕਲੀਨ ਐਨਰਜੀ ਦੀ ਬਹੁਤ ਜ਼ਿਆਦਾ ਡਿਮਾਂਡ ਆ, ਕਿਉਂਕਿ ਜਿਹਨਾਂ ਕੰਪਨੀਆਂ ਦੇ ਉੱਤੇ ਪ੍ਰੈਸ਼ਰ ਹੈ ਟੂ ਪ੍ਰੋਡਿਊਸ ਲੋ ਕਾਰਬਨ ਪ੍ਰੋਡਕਟਸ, ਕਹਿੰਦੇ ਉਹਨਾਂ ਵਾਸਤੇ ਜਿਹੜੀ ਕਲੀਨ ਐਨਰਜੀ ਬੜੀ ਇੰਪੋਰਟੈਂਟ ਆ, ਬੜੀ ਕਰੂਸ਼ਲ ਆ। ਸੋ ਤੁਸੀਂ ਬ੍ਰਿਟਿਸ਼ ਕੋਲੰਬੀਆ ਆਓ, ਕਹਿੰਦੇ
ਜਿੰਨੀ ਵਾਸੂ ਜੀ ਇੱਥੇ ਬਿਜਲੀ ਦੀ ਸਾਨੂੰ ਲੋੜ ਹੈਗੀ ਆ, ਜਿਸ ਤਰ੍ਹਾਂ ਦੀ ਆ ਕਾਲ ਫੋਰ ਪਾਵਰ ਹੁਣ ਕੱਲ੍ਹ ਕੀਤੀ ਗਈ ਆ, ਇੱਕ ਸਵਾਲ ਬਾਰ ਬਾਰ ਇਹ ਵੀ ਉੱਠਦਾ ਕਿ ਜਿਹੜੇ ਸਮਾਲ ਮਾਡਿਊਲਰ ਨਿਊਕਲੀਅਰ ਰਿਐਕਟਰਜ਼ ਨੇ ਜਿਨ੍ਹਾਂ ਦੀ ਵਰਤੋਂ ਦੁਨੀਆ ਦੇ ਕਈ ਹਿੱਸਿਆਂ 'ਚ ਕੀਤੀ ਜਾਂਦੀ ਆ, ਜਿਨ੍ਹਾਂ ਦੀ ਵਰਤੋਂ ਇੱਥੇ ਈਵਨ ਓਨਟੈਰੀਓ ਵਾਲੇ ਵੀ ਕਰਦੇ ਨੇ, ਹੋਰ ਕਈ ਸੂਬੇ ਕਰਦੇ ਨੇ, ਕਿ BC ਦੇ ਵਿੱਚ ਨਾ 1980s ਦੇ ਵਿੱਚ ਜਿਹੜਾ ਇੱਕ ਕਲੀਨ ਐਨਰਜੀ ਐਕਟ ਉਦੋਂ ਦਾ ਪਾਸ ਕੀਤਾ ਹੋਇਆ ਉਹਦੇ ਵਿੱਚ ਇਫੈਕਟਿਵਲੀ ਬੈਨ ਕੀਤੇ ਹੋਏ ਨੇ ਸਮਾਲ ਸਕੇਲ ਨਿਊਕਲੀਅਰ ਰਿਐਕਟਰਸ, ਕਿ ਜੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਅਤੇ ਬੜੀ ਤੇਜ਼ੀ ਨਾਲ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ। ਮੇਰੇ ਯਾਦ ਹੈ ਪਿਛਲੇ ਕੁਝ ਮਹੀਨਿਆਂ ਦੌਰਾਨ ਪ੍ਰੀਮੀਅਰ ਦੇ ਨਾਲ ਇਸ ਬਾਰੇ ਗੱਲ ਕੀਤੀ ਸੀ ਕਿ ਜੀ ਅਸੀਂ ਉਹ ਕੰਮ ਕਿਉਂ ਨਹੀਂ ਕਰਦੇ ਇੱਥੇ ਬਿਜਲੀ ਦੀ ਪੈਦਾਵਾਰ ਲਈ, ਉਹਨਾਂ ਦਾ ਕਹਿਣਾ ਸੋ ਹੋ ਸਕਦਾ ਵੀ ਸਾਈਜ਼ਮਿਕ ਜ਼ੋਨ ਦੇ ਵਿੱਚ ਹੋਣਾ ਸਾਡੇ ਵਾਸਤੇ ਇੱਕ ਉਹ ਰੀਜ਼ਨ ਹੈ ਕਿ ਉਹ ਸਮਾਲ ਸਕੇਲ ਨਿਊਕਲੀਅਰ ਰਿਐਕਟਰਸ ਲਈ ਇੱਕ ਖਤਰਨਾਕ ਚੀਜ਼ ਹੋ ਸਕਦੀ ਆ। ਪਰ ਕਈ ਮਾਹਰਾਂ ਦਾ ਇਹ ਕਹਿਣਾ ਕਿ ਸਾਈਜ਼ਮਿਕ ਜ਼ੋਨ ਦੇ ਵਿੱਚ ਹੁੰਦੇ ਹੋਏ ਵੀ ਸਮਾਲ ਸਕੇਲ ਨਿਊਕਲੀਅਰ ਰਿਐਕਟਰਸ ਦੀ ਵਰਤੋਂ ਕਰਕੇ ਬਿਜਲੀ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ, ਇਹ ਸਿਰਫ ਬਹਾਨਾ।
ਜਾਂ ਪਰ ਉਹੀ ਹੈ ਨਾ ਵਿਜੇ ਜੀ ਕਿ ਅਕਸਰ ਹੁੰਦਾ ਕੀ ਹੈ ਕਿ ਅਸੀਂ ਹਮੇਸ਼ਾ ਪਹਿਲਾਂ ਵੀ ਅਸੀਂ ਦੇਖਿਆ ਕਿ ਗੱਲ ਕਰਦੇ ਸਿੱਧਾ ਕਰੂਡ ਆਇਲ ਤੋਂ ਸਿੱਧੀ ਜੰਪ ਮਾਰਦੇ ਹਾਂ ਕਲੀਨ ਹਾਈਡਰੋਜਨ 'ਤੇ।
ਹਾਂ ਸਹੀ ਗੱਲ ਆ।
ਸੋ ਜਿਹੜਾ ਨੈਚੁਰਲ ਪ੍ਰੋਗਰੈਸ਼ਨ ਹੁੰਦੀ ਆ ਵੀ ਕਲੀਨ, ਤੁਸੀਂ ਪਹਿਲਾਂ ਹੈਵੀ ਆਇਲ ਤੋਂ ਤੁਸੀਂ ਐਲ ਐਨ ਜੀ 'ਤੇ ਹੀ ਆ ਜਾਓ, ਐਲ ਐਨ ਜੀ ਤੋਂ ਹੌਲੀ ਹੌਲੀ ਕਰਦੇ ਮੇ ਬੀ ਤੁਸੀਂ ਹਾਈਡਰੋ ਇਲੈਕਟ੍ਰੀਸਿਟੀ 'ਤੇ, ਫਿਰ ਤੁਸੀਂ ਵਿੰਡ ਐਨਰਜੀ 'ਤੇ, ਸੋਲਰ 'ਤੇ। ਦੈਟਸ ਅ ਨੈਚੁਰਲ ਪ੍ਰੋਗਰੈਸ਼ਨ, ਰਾਈਟ? ਸਾਡੇ ਇੱਥੇ ਪ੍ਰੋਬਲਮ ਇਹ ਹੋ ਜਾਂਦੀ ਹੈ ਅਸੀਂ ਹੈਵੀ ਆਇਲ ਦੀ ਗੱਲ ਕਰਦੇ ਕਰਦੇ ਪਾਈਪਲਾਈਨ ਬਣਾਉਂਦੇ ਬਣਾਉਂਦੇ ਅਸੀਂ ਸਿੱਧਾ ਹੀ ਆ ਜਾਂਦੇ ਹਾਂ ਕਲੀਨ ਹਾਈਡਰੋਜਨ 'ਤੇ। ਹਾਈਡਰੋਜਨ ਉਹ ਵੀ ਕਲੀਨ,
ਪਰੌਂਠੇ 'ਤੇ ਪਹਿਲਾਂ ਫੁਲਕੇ 'ਤੇ ਆਓ, ਫਿਰ ਇਹੋ ਜਿਹੇ ਫੁਲਕੇ ਤੁਹਾਡਾ ਚੋਪੜਿਆ ਹੋਇਆ ਨਾ ਹੋਵੇ, ਫਿਰ ਉਸ ਤੋਂ ਬਾਅਦ ਦੇਖੋ ਵੀ ਠੀਕ ਹੈ ਜੀ ਤੁਸੀਂ ਕਿਵੇਂ ਵੀਨ ਆਫ ਕਰਨਾ ਆਪਣੇ ਆਪ।
ਜਾਂ ਤੁਸੀਂ ਸਿੱਧਾ ਪਰੌਂਠੇ ਤੋਂ ਜੇ ਸੈਲਡ 'ਤੇ ਆਉਂਗੇ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ
ਜੀ। ਐਗਜੈਕਟਲੀ, ਬੰਦਾ ਕ੍ਰੈਂਕੀ ਹੋ ਜਾਂਦਾ ਬਸ ਜੀ,
ਹੋਰ ਵੀ ਬਹੁਤ ਕੁਛ ਹੋ ਜਾਂਦਾ।
ਚਲੋ ਆਪੋ ਆਪਣੇ ਤਜਰਬੇ ਨੇ।
ਨਹੀਂ ਨਹੀਂ
ਅੱਛਾ ਵਾਸੂ ਜੀ ਦੇਖੋ ਜੇ ਨਹੀਂ ਮੈਂ ਤਾਂ ਮਜ਼ਾਕ ਦੀ ਗੱਲ ਆ, ਜਿਹੜੇ
ਕ੍ਰੈਂਕੀ ਤੁਸੀਂ ਹੋਏ ਹੋ,
ਕ੍ਰੈਂਕੀ ਤਾਂ ਹੋ ਜਾਂਦਾ ਬੰਦਾ ਯਾਰ, ਬੰਦਾ ਯਾਰ ਮਤਲਬ ਤੁਹਾਨੂੰ ਲੱਗਦਾ ਵੀ ਯਾਰ ਖਾ ਵੀ ਲਿਆ ਅਤੇ ਭੁੱਖ ਵੀ ਨਹੀਂ ਮਿੱਟੀ। ਸਲਾਦ ਦਾ ਕੰਮ ਇਹ ਆ ਚੱਬੀ ਜਾਓ ਚੱਬੀ ਜਾਓ, ਮੁੱਕਦਾ ਹੀ ਨਹੀਂ, ਜਿਵੇਂ ਮੂੰਹ ਦੀ ਟ੍ਰੈਡਮਿਲ ਹੋਵੇ।
ਮੈਂ ਤਾਂ ਬਾਇਓਲੋਜੀ ਦੇ ਆਧਾਰ 'ਤੇ ਗੱਲ ਕਰ ਰਿਹਾ
ਜੀ। ਜੀ ਜੀ ਠੀਕ ਹੈ ਵਾਸੂ ਜੀ। ਵਾਸੂ ਜੀ, ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਟਿੱਪਣੀ ਇਸ ਗੱਲ 'ਤੇ ਵੀ ਕੀਤੀ ਕਿ ਫੈਡਰਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਗਈ, ਈਸਟਰਨ ਕੈਨੇਡਾ ਦੇ ਵਿੱਚ ਜਿਹੜੀਆਂ ਫੈਰੀ ਸੇਵਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਭਾੜੇ ਨੇ ਉਹ 50% ਘਟਾ ਦਿੱਤੇ ਗਏ ਨੇ, ਐਜ਼ ਇਨ ਹੁਣ ਸਬਸਿਡਾਈਜ਼ ਕੀਤਾ ਜਾਏਗਾ ਫੈਡਰਲ ਸਰਕਾਰ ਵੱਲੋਂ। ਇਹ ਜਿਹੜੀਆਂ ਈਸਟਰਨ ਕੈਨੇਡਾ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਅਤੇ ਕਿਬੈਕ ਦੇ ਇਲਾਕੇ 'ਚ ਚੱਲਣ ਵਾਲੀਆਂ ਫੈਰੀ ਦੀਆਂ ਸੇਵਾਵਾਂ ਨੇ। ਇਹ ਵੈਸੇ ਮਾਰਕ ਕਾਰਨੀ ਦਾ ਚੋਣ ਵਾਅਦਾ ਸੀ, ਉਹਨਾਂ ਨੇ ਆਪਣਾ ਇਲੈਕਸ਼ਨ ਪ੍ਰੋਮਿਸ ਪੂਰਾ ਕੀਤਾ, ਪਰ ਡੇਵਿਡ ਈਬੀ ਲਾਈਕ ਵੀ ਵਰ ਟਾਕਿੰਗ ਯੈਸਟਰਡੇ ਕਿ ਉਹ ਇਸ ਗੱਲ ਨੂੰ ਜ਼ਰੂਰ ਦੁਬਾਰਾ ਤੋਂ ਉਭਾਰਨਗੇ ਕਿ ਈਸਟਰਨ ਕੈਨੇਡਾ ਦੇ ਵਿੱਚ ਜਿੱਥੇ ਵਾਸੂ ਜੀ ਤਕਰੀਬਨ 5.25 ਲੱਖ ਜਿਹੜੇ ਮੁਸਾਫਰ ਨੇ ਉਹ ਫੈਰੀ ਦੀ ਵਰਤੋਂ ਕਰਦੇ ਨੇ ਸਾਲ 'ਚ, ਉਹਨਾਂ ਵਾਸਤੇ ਇੰਨੀਆਂ ਵੱਡੀਆਂ ਸਬਸਿਡੀਜ਼। ਬੀ ਸੀ ਫੈਰੀਜ਼ ਵਾਲੇ ਤਕਰੀਬਨ ਸਾਲਾਨਾ ਜੇ ਟੋਟਲ ਨੰਬਰ ਆਫ ਟ੍ਰਿਪਸ ਵੇਖੀਏ 22 ਮਿਲੀਅਨ ਟ੍ਰਿਪਸ ਭੁਗਤਾਉਂਦੇ ਨੇ, ਅਤੇ ਇੱਥੇ ਸਾਨੂੰ ਉੱਨੀ ਸਬਸਿਡੀ ਮਿਲਦੀ ਨਹੀਂ।
ਜਾਂ ਉਹਨਾਂ ਨੇ ਕੱਲ੍ਹ ਵੀ ਉਹੀ ਫਾਰਮੂਲਾ ਜਿਹੜਾ ਉਹ ਕਹਿ ਰਹੇ ਨੇ ਵੀ ਪਰ ਪਰਸਨ $1 ਮਿਲਦਾ ਫੈਡਰਲ ਸਰਕਾਰ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ, ਅਤੇ ਇਹੀ ਜਿਹੜਾ ਪਰ ਪਰਸਨ ਜੇ ਤੁਸੀਂ ਫੰਡਿੰਗ ਦੇਖੋਗੇ $300 ਬਣਦੀ ਆ ਈਸਟਰਨ ਕੈਨੇਡਾ ਦੇ ਵਿੱਚ। ਸੋ ਕਹਿੰਦੇ ਵੀ ਇੱਥੇ ਇਕੁਅਲਾਈਜੇਸ਼ਨ ਹੋਣੀ ਚਾਹੀਦੀ ਆ, ਉਹਨਾਂ ਨੇ ਕਿਹਾ ਫੇਅਰਨੈਸ ਹੋਣੀ ਚਾਹੀਦੀ ਆ। ਸੋ ਪ੍ਰੀਮੀਅਰ ਦਾ ਕਹਿਣਾ ਸੀ ਕਿ ਪਰ ਕੈਪੀਟਾ ਬੇਸਿਸ ਤੇ ਫੰਡਿੰਗ ਮਿਲਣੀ ਚਾਹੀਦੀ ਆ ਰਿਗਾਰਡਲੈਸ ਆਫ ਦਾ ਪ੍ਰੋਗਰਾਮ, ਵੀ ਪ੍ਰੋਗਰਾਮ ਜਿਹੜਾ ਮਰਜ਼ੀ ਹੋਵੇ, ਜਨਸੰਖਿਆ ਵੇਖੋ ਕਿ ਬ੍ਰਿਟਿਸ਼ ਕੋਲੰਬੀਆ ਦੀ ਜਨਸੰਖਿਆ ਦੇ ਆਧਾਰ ਤੇ ਪੈਸੇ ਦੇਣੇ ਚਾਹੀਦੇ ਆ। ਕਹਿੰਦੇ ਕਿਉਂਕਿ ਤੁਸੀਂ ਆਪੇ ਹੀ ਦੇਖ ਲਓ, ਕਹਿੰਦੇ ਕੋਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਇਕੁਅਲਾਈਜੇਸ਼ਨ ਪੇਮੈਂਟਸ, ਕਿ ਵੀ ਬਰਾਬਰ ਦੇ ਪੈਸੇ ਮਿਲਣੇ ਚਾਹੀਦੇ ਸਾਰਿਆਂ ਨੂੰ। ਸੋ ਕਹਿੰਦੇ ਬੀ ਸੀ ਦੇ ਨਾਲ ਵਿਤਕਰਾ ਹੋ ਰਿਹਾ, ਇਹ ਗੱਲ ਠੀਕ ਨਹੀਂ।
ਜਿਹੜਾ ਇਕੁਅਲਾਈਜੇਸ਼ਨ ਸ਼ਬਦ ਦੀ ਵਰਤੋਂ ਸੀ ਉਹ ਇਕੱਲੀ ਇਸ ਸੰਦਰਭ 'ਚ ਨਹੀਂ, ਉਹਨਾਂ ਨੇ ਇਹ ਵੀ ਯਾਦ ਕਰਾਇਆ ਨਾ ਕਿ ਜਿਹੜੀਆਂ ਇਕੁਅਲਾਈਜੇਸ਼ਨ ਪੇਮੈਂਟਸ ਉਹਨਾਂ ਸੂਬਿਆਂ ਵੱਲੋਂ ਜਿਨ੍ਹਾਂ ਦੇ ਕੋਲ ਰਿਸੋਰਸਿਸ ਹੈਗੇ ਨੇ ਉਹਨਾਂ ਵੱਲੋਂ ਜਿਹੜੀਆਂ ਪੇਮੈਂਟਸ ਉਹਨਾਂ ਸੂਬਿਆਂ ਨੂੰ ਕੀਤੀਆਂ ਜਾਂਦੀਆਂ। ਮਤਲਬ ਦੇਖੋ ਡਾਇਰੈਕਟਲੀ ਕੋਈ ਸੂਬਾ ਕਿਸੇ ਨੂੰ ਪੈਸੇ ਨਹੀਂ ਦਿੰਦਾ, ਪਰ ਇਹ ਹੈ ਕਿ ਉਹ ਸਾਰੇ ਪੈਸੇ ਜਿਹੜੇ ਫੈਡਰਲ ਸਰਕਾਰ ਦੇ ਕੋਲ ਰੈਵਨਿਊ ਦੇ ਤੌਰ ਜਾਂਦੇ ਨੇ, ਉਹਦੇ ਵਿੱਚੋਂ ਫਿਰ ਫੈਡਰਲ ਸਰਕਾਰ ਦੇਖਦੀ ਹੈ ਕਿ ਜਿਨ੍ਹਾਂ ਸੂਬਿਆਂ ਕੋਲ ਕਮਾਈ ਦੇ ਸਰੋਤ ਹੈਗੇ ਨੇ ਵਰਸਿਸ ਜਿਨ੍ਹਾਂ ਸੂਬਿਆਂ ਕੋਲ ਕਮਾਈ ਦੇ ਸਰੋਤ ਨਹੀਂ ਹੈਗੇ, ਉਹਨਾਂ ਨੂੰ ਫਿਰ ਉਹ ਪੈਸੇ ਪਰ ਕੈਪੀਟਾ ਬੇਸਿਸ 'ਤੇ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ। ਪ੍ਰੀਮੀਅਰ ਨੇ ਕੱਲ੍ਹ ਫਿਰ ਚੇਤੇ ਕਰਾਇਆ, ਕਹਿੰਦੇ ਅਸੀਂ ਹਰ ਸਾਲ $1 ਬਿਲੀਅਨ ਅਦਾ ਕਰਦੇ ਹਾਂ ਕਿਬੈਕ ਨੂੰ, ਮੈਨੀਟੋਬਾ ਨੂੰ, ਈਵਨ ਓਨਟਾਰੀਓ ਨੂੰ, ਜਿੱਥੇ ਕਿ ਇੰਡਸਟਰੀ ਇੰਨੀ ਜ਼ਿਆਦਾ। ਪਰ ਉਹ ਪਰ ਕੈਪੀਟਾ ਬੇਸਿਸ 'ਤੇ ਜਦੋਂ ਵੇਖਿਆ ਜਾਂਦਾ ਤਾਂ ਓਨਟਾਰੀਓ ਨੂੰ ਵੀ ਤਕਰੀਬਨ ਇਕੁਅਲਾਈਜੇਸ਼ਨ ਪੇਮੈਂਟਸ ਦੇ ਵਿੱਚ ਸਾਲ ਦਾ $1 ਬਿਲੀਅਨ ਮਿਲ ਜਾਂਦਾ। ਸੋ ਬੀ ਸੀ ਨੂੰ ਮਿਲਦਾ ਕੋਈ ਨਹੀਂ, ਕਿਉਂਕਿ ਬੀ ਸੀ ਦੇ ਵਿੱਚ ਸਰੋਤਾਂ ਦੀ ਮੌਜੂਦਗੀ ਹੋਣ ਕਰਕੇ ਇਹ ਨਾ ਵੀ ਤੁਹਾਡੇ ਕੋਲ ਤਾਂ ਹੈਗੇ ਨੇ, ਤੁਸੀਂ ਆਪਣੇ ਬਾਕੀ ਭਰਾਵਾਂ ਨਾਲ ਸਾਂਝਾ ਕਰ ਲਓ ਜਿਹੜਾ ਆਪਣਾ ਐਸੈਟਸ ਨੇ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਵੀ ਇੱਥੇ ਬਰਾਬਰਤਾ ਨਾਲ ਟ੍ਰੀਟ ਕੀਤਾ ਜਾਣਾ ਚਾਹੀਦਾ। ਬੀ ਸੀ ਫੈਰੀਜ਼ ਵਾਲੇ ਦੇਖੋ ਇਹ ਕਹਿੰਦੇ ਨੇ ਵੀ ਜਿਹੜਾ ਸਾਡਾ ਖਰਚਾ ਜਿਹੜੀ ਲਾਗਤ ਆ ਉਹਦੇ ਵਿੱਚੋਂ ਸਾਨੂੰ ਕੁਝ ਮਦਦ ਪ੍ਰੋਵਿੰਸ਼ੀਅਲ ਸਰਕਾਰ ਤੋਂ ਮਿਲਦੀ ਆ, ਥੋੜ੍ਹੀ ਜਿਹੀ ਫੰਡਿੰਗ ਫੈਡਰਲ ਸਰਕਾਰ ਤੋਂ ਮਿਲਦੀ ਆ, ਜਿਹੜਾ ਬਾਕੀ ਦਾ ਫੈਰੀਜ਼ ਨੂੰ ਓਪਰੇਟ ਕਰਨ ਦਾ ਖਰਚਾ ਹੈ ਉਹ ਜਿਹੜੇ ਫੈਰੀ ਯੂਜ਼ਰਸ ਨੇ ਉਹ ਭਾੜੇ ਦੇ ਰੂਪ ਦੇ ਵਿੱਚ ਅਦਾ ਕਰਦੇ ਨੇ।
ਅਤੇ ਉਹ ਕਹਿ ਰਹੇ ਨੇ ਕਿ ਜੇਕਰ ਸਾਨੂੰ ਫੈਡਰਲ ਜਾਂ ਪ੍ਰੋਵਿੰਸ਼ੀਅਲ ਫੰਡਿੰਗ ਹੋਰ ਵਧਾਈ ਨਾ ਗਈ, ਸਾਨੂੰ ਐਕਸਟਰਨਲ ਫੰਡਿੰਗ ਕੋਈ ਨਹੀਂ ਮਿਲੀ, ਤਾਂ ਫਿਰ ਸਾਨੂੰ 2028 ਤੱਕ ਸਾਨੂੰ ਜਿਹੜੇ ਆਪਣੇ ਭਾੜੇ ਨੇ ਉਹ 30% ਤੱਕ ਹੋਰ ਵਧਾਉਣੇ ਪੈ ਸਕਦੇ ਨੇ। ਸੋ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਫੈਡਰਲ ਸਰਕਾਰ ਵੱਲੋਂ ਜਿਹੜੇ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਕ੍ਰਿਸਟੀਆ ਫਰੀਲੈਂਡ, ਉਹਨਾਂ ਵੱਲੋਂ ਦੋ ਗੱਲਾਂ ਕਹੀਆਂ ਗਈਆਂ। ਕਹਿੰਦੇ ਦੇਖੋ, ਇੱਕ ਤਾਂ ਇਹ ਆ ਕਿ ਜਿਹੜੀਆਂ ਈਸਟਰਨ ਕੈਨੇਡਾ ਦੇ ਵਿੱਚ ਜਿਹੜੀਆਂ ਫੈਰੀਜ਼ ਨੇ ਉਹ ਇੰਟਰ ਪ੍ਰੋਵਿੰਸ਼ੀਅਲ ਨੇ, ਵੀ ਸੂਬਿਆਂ ਦੇ ਵਿਚਕਾਰ ਚੱਲਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਵਾਲੀ ਫੈਰੀ ਜਿਹੜੀ ਆ ਉਹ ਬ੍ਰਿਟਿਸ਼ ਕੋਲੰਬੀਅਨਸ ਨੂੰ ਹੀ ਸੇਵਾ ਪ੍ਰਦਾਨ ਕਰਦੀ ਆ,
ਵਿਕਟੋਰੀਆ ਦਾ ਸੂਬਾ ਬਣਾ ਦਈਏ ਵੈਨਕੂਵਰ ਆਈਲੈਂਡ,
ਜਾਂ ਫਿਰ ਆਪਾਂ ਇੱਕ ਫੈਰੀ ਇਧਰੋਂ ਯੂਕੋਨ ਵੱਲ ਕੱਢ ਦਿਆ ਕਰੀਏ, ਤੁਸੀਂ ਪਹੁੰਚ ਜਾਓਗੇ ਨਾ ਹੌਲੀ ਹੌਲੀ, ਕੋਈ ਗੱਲ ਨਹੀਂ। ਜਾਂ ਸੋ ਪਰ ਇਹ ਜਿਹੜੀ ਗੱਲ ਆ ਕਿ ਜਿਹੜਾ ਈਸਟਰਨ ਕੈਨੇਡਾ ਦੀਆਂ ਫੈਰੀਜ਼ ਨੂੰ ਇਸ ਤਰ੍ਹਾਂ ਫੈਡਰਲ ਸਰਕਾਰ ਸਬਸਿਡਾਈਜ਼ ਕਰਦੀ ਆ, ਅੱਜ ਤੋਂ ਨਹੀਂ ਕਰਦੀ, 1867 ਵਿੱਚ ਜਦੋਂ ਕਨਫੈਡਰੇਸ਼ਨ ਹੋਈ ਆ ਉਦੋਂ ਤੋਂ ਕੋਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ। ਸੋ ਇਹਨਾਂ ਸੂਬਿਆਂ ਨੂੰ ਕੈਨੇਡਾ ਦੇ ਨਾਲ ਮਿਲਾਉਣ ਦੀ ਇੱਕ ਸ਼ਰਤ ਸੀ ਕਿ ਫੈਡਰਲ ਸਰਕਾਰ ਜਿਹੜੀਆਂ ਫੈਰੀ ਸੇਵਾਵਾਂ ਨੇ ਉਹਨਾਂ ਨੂੰ ਸਬਸਿਡਾਈਜ਼ ਕਰੇਗੀ, ਤੇ ਉਦੋਂ ਦੀ ਇਹ ਸਬਸਿਡੀ ਕੀਤੀ ਜਾ ਰਹੀ ਆ, ਸਬਸਿਡੀ ਦਿੱਤੀ ਜਾ ਰਹੀ ਆ। ਬੀਸੀ ਦਾ ਜਿਹੜਾ ਅਗਰੀਮੈਂਟ ਹੈ ਇਹ 1977 ਦੇ ਵਿੱਚ ਬਿਲ ਬੈਨਟ ਵੱਲੋਂ ਇਹ ਤਿਆਰ ਕੀਤਾ ਗਿਆ ਸੀ ਫੈਡਰਲ ਸਰਕਾਰ ਦੇ ਨਾਲ। ਹੁਣ ਇਹ ਕਿਹਾ ਜਾ ਰਿਹਾ ਡੀਬੀ ਡੀਬੀ ਵੱਲੋਂ ਕਿ ਜੋ ਸਾਨੂੰ ਸਬਸਿਡੀ ਮਿਲਦੀ ਹੈ ਇੱਥੇ ਫੈਡਰਲ ਸਰਕਾਰ ਵੱਲੋਂ ਬੀਸੀ ਫੈਰੀਜ਼ ਨੂੰ ਜੋ ਸਬਸਿਡੀ ਮਿਲਦੀ ਹੈ, ਇਸ ਫਾਰਮੂਲੇ ਨੂੰ ਪਿਛਲੇ ਦੋ ਦਹਾਕਿਆਂ ਤੋਂ ਕਹਿੰਦੇ ਬਿਲਕੁਲ ਵੀ ਕੁਛ ਨਹੀਂ ਕੀਤਾ ਗਿਆ, ਵਾਧਾ ਹੀ ਨਹੀਂ ਕੀਤਾ ਗਿਆ। ਤੇ ਕਹਿੰਦੇ ਦੋ ਪਿਛਲੇ 20-25 ਸਾਲਾਂ ਦੇ ਵਿੱਚ ਸਾਡੇ ਇੱਥੇ ਜਨਸੰਖਿਆ ਦੇ ਵਿੱਚ ਕਿੰਨਾ ਵਾਧਾ ਹੋ ਗਿਆ, ਤੇ ਬੀਸੀ ਫੈਰੀਜ਼ ਹੁਣ ਪਹਿਲੇ ਵਾਲੀ ਬੀਸੀ ਫੈਰੀਜ਼ ਨਹੀਂ ਰਹੀ, ਉਹਨਾਂ ਦੇ ਉੱਤੇ ਬੋਝ ਬਹੁਤ ਜ਼ਿਆਦਾ ਹੈ,
ਆਬਾਦੀ ਵੱਧ ਗਈ, ਖਰਚੇ ਵੱਧ ਗਏ, ਪਰ ਜੇ ਕੁਝ ਨਹੀਂ ਵਧਿਆ ਉਹ ਹੈ ਫੈਡਰਲ ਸਰਕਾਰ ਤੋਂ ਬੀਸੀ ਫੈਰੀਜ਼ ਨੂੰ ਮਿਲਣ ਵਾਲੀ ਸਬਸਿਡੀ, ਜੋ ਕਿ ਤਕਰੀਬਨ $1 ਪਰ ਯੂਜ਼ਰ ਮਿਲਦੀ ਆ। ਤੇ ਪ੍ਰੀਮੀਅਰ ਨੇ ਨੰਬਰ ਜਿਹੇ ਕਹਿੰਦੇ ਨੇ, ਇਹਨਾਂ ਨੇ ਦੂਜੀ ਵਾਰ ਗੱਲ ਕੀਤੀ ਓਵਰ ਦਾ ਲਾਸਟ ਫਿਊ ਵੀਕਸ ਕਿ ਐਟਲਾਂਟਿਕ ਜਾਂ ਈਸਟਰਨ ਕੈਨੇਡਾ ਦੇ ਵਿੱਚ ਇਹ ਸਬਸਿਡੀ $300 ਪ੍ਰਤੀ ਯੂਜ਼ਰ ਮਿਲਦੀ ਆ। ਵਾਸੂ ਜੀ, ਵੈਸੇ ਜਿਹੜੀ ਮਰੀਨ ਐਟਲਾਂਟਿਕ ਵਾਲੀ ਫੈਰੀ ਆ ਉਹ ਤਾਂ ਹੈ ਹੀ ਫੈਡਰਲ ਸਰਕਾਰ ਦਾ ਕਰਾਊਨ ਕਾਰਪੋਰੇਸ਼ਨ,
ਐਗਜੈਕਟਲੀ,
ਸੋ ਉਹਨੂੰ ਤਾਂ ਸਪੋਰਟ ਕਰਨਗੇ ਹੀ।
ਉਹਨਾਂ ਦੇ ਨਾਲ ਕੰਪੇਅਰ ਕਰਨਾ ਫੈਡਰਲ ਸਰਕਾਰ ਨੇ ਕੋਈ ਇਹਨੂੰ ਬਹੁਤਾ ਗੌਲਣਾ ਨਹੀਂ, ਕਿਉਂਕਿ ਇਹਨੂੰ ਪਤਾ ਕਿਹਦੇ ਨਾਲ ਵਿਜੇ ਜੀ ਮਿਲ ਕੇ ਦੇਖਿਆ ਜਾ ਰਿਹਾ ਕਿ ਜਿਵੇਂ ਬ੍ਰਿਟਿਸ਼ ਕੋਲੰਬੀਆ ਨੂੰ ਕੈਨੇਡਾ ਦੇ ਨਾਲ ਰਲਾਉਣ ਵਾਸਤੇ ਟ੍ਰਾਂਸ ਪੈਸੀਫਿਕ ਜਿਹੜੀ ਸਾਰੀ ਰੇਲ ਤਿਆਰ ਕਰਾਈ ਫੈਡਰਲ ਸਰਕਾਰ ਨੇ, ਪੈਸੇ ਖਰਚ ਕੀਤੇ, ਵੀ ਉਹ ਤੁਹਾਡੇ ਵਾਸਤੇ ਅਸੀਂ ਖਰਚ ਕੀਤੇ, ਤੇ ਉਹੀ ਖਰਚਾ ਇਕੁਇਲੈਂਟ ਹੈ ਜੋ ਅਸੀਂ ਫੈਰੀਜ਼ ਨੂੰ ਸਬਸਿਡਾਈਜ਼ ਕਰ ਰਹੇ ਹਾਂ ਐਟਲਾਂਟਿਕ ਸੂਬਿਆਂ ਨੂੰ ਆਪਣੇ ਨਾਲ ਮਿਲਾਉਣ ਲਈ। ਸੋ ਇਹਨੂੰ ਉਹਦੇ ਨਾਲ ਮਿਲ ਕੇ ਦੇਖਿਆ ਜਾ ਰਿਹਾ।
ਪਰ ਤੁਸੀਂ ਦੇਖੋ ਬੀਸੀ ਦੇ ਵਿੱਚ ਸਮੱਸਿਆ ਇਹ ਆ, ਤੁਹਾਡੀ ਜਿਹੜੀ ਰਾਜਧਾਨੀ ਹੈ ਕਿਸੇ ਵੀ ਮੁਲਕ ਦੇ ਵਿੱਚ, ਕਿਸੇ ਵੀ ਸੂਬੇ ਦੇ ਵਿੱਚ, ਉਹ ਹੁੰਦਾ ਨਾ ਵੀ ਇਹ ਤੁਹਾਡਾ ਉਸ ਸੂਬੇ ਦੇ ਉਸ ਮੁਲਕ ਦੇ ਲੋਕਾਂ ਦਾ ਘਰ ਹੈ ਉਹ ਨਾ, ਪਬਲਿਕ ਹਾਊਸ। ਆਪਣੀ ਰਾਜਧਾਨੀ ਜਾਣ ਲਈ ਵਾਸੂ ਜੀ ਸਾਡੇ ਕੋਲ ਐਕਸੈਸ ਕੋਈ ਬਹੁਤਾ ਸਿਖਾਲਾ ਹੈ ਨਹੀਂ। ਜੇ ਅਸੀਂ ਇੱਧਰੋਂ ਫੈਰੀ ਲੈਣੀ ਹੋਵੇ, ਫੈਰੀ ਸੇਵਾਵਾਂ ਸਰਵਿਸ ਦੇ ਵਿੱਚ ਵੀ ਕਿੰਨੀਆਂ ਜ਼ਿਆਦਾ ਦਿੱਕਤਾਂ ਅਤੇ ਰੁਕਾਵਟਾਂ ਆ ਜਾਂਦੀਆਂ ਨੇ।
ਹੈਲੀਕਾਪਟਰ 'ਤੇ ਜਾਓ,
ਹੈਲੀਕਾਪਟਰ 'ਤੇ ਜਾਓ, ਹਾਂ ਠੀਕ ਆ,
ਜਹਾਜ਼ ਲੈ ਲਓ ਇੱਕ,
ਅਮੀਰ ਸੂਬਾ ਹੈ ਬ੍ਰਿਟਿਸ਼ ਕੋਲੰਬੀਆ,
ਧਨਾੜ
ਧਨਾੜ
ਹੈਵਸ ਦੀ ਸੂਚੀ ਵਿੱਚ ਆਉਂਦਾ,
ਹਾਂ। ਸੋ ਪਰ ਦਿਸ ਡਜ਼ ਬੈਗ ਅ ਕੁਐਸਚਨ, ਮੈਂ ਇੱਕ ਕਿਸੇ ਦਾ ਓਪੀਨੀਅਨ ਆਰਟੀਕਲ ਪੜ੍ਹਦਾ ਸੀ ਅ ਫਿਊ ਵੀਕਸ ਅਗੋ ਕਿ ਜਿਹੜਾ ਵੈਨਕੂਵਰ ਆਈਲੈਂਡ ਆ, ਵੈਨਕੂਵਰ ਆਈਲੈਂਡ ਤਾਂ ਆਪਣੇ ਆਪ ਦੇ ਵਿੱਚ ਇੱਕ ਲਹਿਦਾ ਸੂਬਾ ਹੋਣਾ ਚਾਹੀਦਾ।
ਇਹ ਵਿਜੇ ਜੀ 1920s ਦੇ ਵਿੱਚ ਵੀ ਇਹ ਗੱਲ
ਚੱਲਦੀ,
ਬਹੁਤ ਪਹਿਲਾਂ ਵੀ ਇਹ ਗੱਲਾਂ ਚੱਲੀਆਂ ਨੇ ਕਿ ਵੈਨਕੂਵਰ ਆਈਲੈਂਡ ਇੱਕ ਵੱਖਰਾ ਸੂਬਾ ਹੋ ਜਾਏ, ਤੇ ਉਹਦੇ ਨਾਲ ਫਿਰ ਫਾਇਦਾ ਇਹੀ ਹੋਣਾ ਕਿ ਸਾਡੀਆਂ ਫਿਰ ਫੈਰੀ ਜਿਹੜੀਆਂ ਸਬਸਿਡਾਈ ਸ਼ਾਇਦ ਹੋ ਜਾਣ ਫੈਡਰਲ ਸਰਕਾਰ ਵੱਲੋਂ, ਦੈਟਸ ਦਾ ਓਨਲੀ ਥਿੰਗ ਵੀ ਆਰ ਗੋਇੰਗ ਟੂ ਗੈਟ। ਪਰ
ਮੋਰ ਪੋਲੀਟੀਸ਼ੀਅਨਸ,
ਹਾਂ, ਐਂਡ ਮੋਰ ਪੋਲੀਟੀਸ਼ੀਅਨਸ, ਯੈਸ। ਸੋ
ਜੀ,
ਬਾਕੀ ਲੈਟਸ ਸੀ ਜਿਹੜੀ ਉਹ ਵਿਜੇ ਦੀ ਗੱਲ ਆ ਕਿ ਵੈਨਕੂਵਰ ਆਈਲੈਂਡ ਨੂੰ ਬ੍ਰਿਜ ਨਾਲ ਜੋੜ ਦਿੱਤਾ ਜਾਏ, ਉਹ ਵੀ ਹੁਣ ਅਸੀਂ ਕਈ ਵਾਰੀ ਕਰ ਚੁੱਕੇ ਹਾਂ, ਉਹਨੂੰ ਕਹਿੰਦੇ ਮਾਡਲ ਨੂੰ ਦੇਖਿਆ ਜਾ ਚੁੱਕਿਆ, ਪਰ ਕਹਿੰਦੇ ਵੀ ਸਾਈਜ਼ਮਿਕ ਉਹ ਵੀ ਇੱਕ ਰੀਜ਼ਨ ਹੈਗਾ, ਪਲੱਸ ਕਹਿੰਦੇ ਪਾਣੀ ਜਿਹੜਾ ਬੜਾ ਕਹਿੰਦੇ ਵਾਇਲੈਂਟ ਵਾਟਰਸ ਨੇ, ਵੀ ਉਹਨਾਂ ਦੇ ਵਿੱਚ ਬ੍ਰਿਜ ਬਣਾਉਣਾ ਕਹਿੰਦੇ ਔਖਾ ਬਹੁਤ ਹੋਏਗਾ। ਇਹ 90s ਦੇ ਵਿੱਚ, ਲੇਟ 90s ਦੇ ਵਿੱਚ ਸਟੱਡੀਜ਼ ਵਗੈਰਾ ਹੁੰਦੀਆਂ ਰਹੀਆਂ ਨੇ, ਪਰ ਹੁਣ 25 ਸਾਲ ਹੋ ਗਏ ਉਸ ਗੱਲ ਨੂੰ, ਤੇ ਟੈਕਨੋਲੋਜੀ ਬਹੁਤ ਬਦਲ ਗਈ ਹੋਏਗੀ। ਆਈ ਥਿੰਕ ਅਸੀਂ ਹੋਰ ਇੰਨੀਆਂ ਸਾਰੀਆਂ ਕਮੇਟੀਆਂ ਸਮੇਟੀਆਂ ਤੇ ਇੰਨੇ ਮਿਲੀਅਨ ਬਿਲੀਅਨ ਡਾਲਰ ਖਰਚੀ ਜਾਂਦੇ ਹਾਂ, ਇੱਕ ਇਹਦੀ ਫੀਜੀਬਿਲਿਟੀ ਸਟੱਡੀ ਇੱਕ ਹੋਰ ਨਾ ਕਰਾਲੀ ਜਾਵੇ।
ਵਾਸੂ ਜੀ, ਦੁਨੀਆਂ ਦੇ ਕਿੰਨੇ ਹਿੱਸਿਆਂ ਦੇ ਵਿੱਚ ਇਹੋ ਜਿਹੇ ਬ੍ਰਿਜਿਸ, ਇਹੋ ਜਿਹੇ ਪੁਲ ਬਣੇ ਨੇ ਜਿੱਥੇ ਤੁਸੀਂ ਉਹ ਇੰਜੀਨੀਅਰਿੰਗ ਮਾਰਵਲ ਬਣ ਜਾਂਦਾ, ਬੰਦਾ ਦੇਖ ਕੇ ਦੰਗ ਰਹਿ ਜਾਂਦਾ,
ਕਿੱਦਾਂ ਬਣਿਆ,
ਇੱਥੇ ਵੀ ਪੁਲ ਬਣ ਸਕਦਾ ਸੀ। ਸੋ ਇਹ ਗੱਲ ਤਾਂ ਠੀਕ ਆ, ਪਰ ਫਿਰ ਸਮੱਸਿਆ ਜਾਂ ਚੈਲੰਜ ਪੋਲੀਟੀਕਲ ਵਿਲ ਦਾ ਅਤੇ ਪਬਲਿਕ ਬਾਏਨ ਦਾ ਆ ਜਾਂਦਾ। ਵੈਨਕੂਵਰ ਆਈਲੈਂਡ ਵਾਲੇ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਜੀ ਕੀ ਇੱਥੇ ਇੱਦਾਂ ਪੁਲ ਬਣ ਜਾਣਾ ਚਾਹੀਦਾ, ਉਹਨਾਂ ਨੇ ਤੁਹਾਡੇ ਇਹੋ ਜਿਹਾ ਦੁਆਲੇ ਹੋਣਾ, ਉਹਨਾਂ ਕਹਿਣਾ ਸਾਡੀ ਬੜੀ ਸ਼ਾਂਤਮਈ ਜ਼ਿੰਦਗੀ ਹੈ ਇੱਥੇ, ਪੁਲ ਬਣਾ ਤਾ, ਇੱਥੇ ਭੀੜ ਭੜਕਾ ਵਾ ਜਾਣਾ, ਸਾਨੂੰ ਨਹੀਂ ਚਾਹੀਦੇ ਮੇਨਲੈਂਡ ਵਾਲੇ ਲੋਕ ਆਪਣੀਆਂ ਧੂੰਆਂ ਛੱਡਦੀਆਂ ਗੱਡੀਆਂ ਲੈ ਕੇ ਸਾਡੇ ਟਾਪੂ 'ਤੇ ਆ ਕੇ ਇੱਥੇ ਖੋਰੂ ਪਾਉਣ।
ਠੀਕ ਹੈ ਜੀ, ਕੀ ਕਹੀਏ,
ਕੁਛ ਨਾ ਕਹੋ। ਕਨੈਕਟ ਐਫ ਐਮ 91.5 'ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਇਸ ਵੇਲੇ ਨਿਊਜ਼ ਟੇਕ ਅਵੇ ਸੈਗਮੈਂਟ 'ਚ ਵਾਸੂ ਕੁਮਾਰ ਜੀ ਸਟੂਡੀਓ ਸਾਡੇ ਨਾਲ ਨੇ, ਇੱਥੇ ਠੀਕ ਹੈ, ਇੱਥੇ ਰੋਕਤਾ ਵਾਸੂ
ਨਾਲ ਹੀ ਨੇ, ਬਾਹਰ ਵੀ ਨਾਲ ਹੀ ਨੇ।
ਅੱਛਾ ਠੀਕ ਆ, ਫਿਰ ਅੱਗੇ ਕੀ ਕਹਾਂ, ਅੱਗੇ ਤੁਸੀਂ ਆਪ ਕੰਪਲੀਟ ਕਰ ਦਿਆ,
ਗੱਲਬਾਤ ਕਰ ਰਹੇ
ਨਹੀਂ ਜੀ, ਨਹੀਂ ਨਾ
ਐਕਟਿਵ ਦੇ ਵਿੱਚ ਕਹੋ ਨਾ,
ਐਕਟਿਵ ਦੇ। ਅੱਛਾ ਠੀਕ ਹੈ, ਗੱਲਬਾਤ ਕਰ ਰਹੇ ਹਾਂ,
ਗੱਲਬਾਤ ਚੱਲ ਰਹੀ ਹੈ, ਉਹ ਪੈਸਿਵ ਹੋ ਗਿਆ, ਫਿਰ
ਉਹ ਪੈਸਿਵ ਹੋ ਗਿਆ,
ਗੱਲਬਾਤ ਕਰ ਰਹੇ ਹਾਂ ਐਕਟਿਵ,
ਪਰ ਗੱਲਬਾਤ ਵਾਸਤੇ ਜੀ ਕੈਨੇਡਾ ਦੀ ਅਮਰੀਕਾ ਨਾਲ ਤਾਂ ਚੱਲ ਹੀ ਰਹੀ ਆ,
ਉਹ ਚੱਲ ਰਹੀ ਹੈ।
ਕੱਲ੍ਹ ਮਾਰਕ ਕਾਰਨੀ ਨੇ ਇਹ ਕਿਹਾ ਵੀ ਉਹਨੂੰ ਠੀਕ ਆ ਵੀ ਕੈਨੇਡਾ ਵਾਸਤੇ ਸਾਡੀਆਂ ਬੜੀਆਂ ਇੰਟੈਂਸ ਨੈਗੋਸੀਏਸ਼ਨਸ ਹੁਣ ਚੱਲਦੀਆਂ ਪਈਆਂ ਨੇ, ਕਿਉਂਕਿ 1 ਅਗਸਤ ਤੋਂ ਪਹਿਲਾਂ ਕੀ ਸੱਚਮੁੱਚ ਕੋਈ ਰਜ਼ਾਮੰਦੀ ਬਣ ਪਾਉਂਦੀ ਹੈ ਕੈਨੇਡਾ ਅਤੇ ਅਮਰੀਕਾ ਵਿਚਕਾਰ? ਇਹਨੂੰ ਲੈ ਕੇ ਹੁਣ ਕਾਫੀ ਕਵੈਦ ਜਾਰੀ ਆ, ਨਹੀਂ ਤਾਂ 1 ਤਰੀਕ ਤੋਂ 35% ਟੈਰਿਫ ਹੋਰ, ਕਾਪਰ ਦੇ ਉੱਪਰ ਲੈਦਾ ਟੈਰਿਫ, ਹੁਣ ਤਾਂ ਇਹ ਟਰੈਕ ਰੱਖਣਾ ਵੀ ਔਖਾ ਹੋ ਗਿਆ
ਫਾਰਮਾਸਿਊਟੀਕਲ,
ਹੈ ਨਾ, ਕਿਹਦੇ ਕਿੱਥੇ ਕਿੰਨਾ ਟੈਰਿਫ ਐਂਡ ਵਟ ਨਾਟ। ਸੋ 1 ਅਗਸਤ ਇਸ ਸ਼ੁੱਕਰਵਾਰ ਤੋਂ ਪਹਿਲਾਂ ਕੀ ਕੁਝ ਹੋ ਸਕੇਗਾ, ਕੋਈ ਸਹਿਮਤੀ ਬਣੇਗੀ ਕਿ ਨਹੀਂ, ਇਹ ਦੇਖਿਆ ਜਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕੁਝ ਵੱਡੀਆਂ ਡੀਲਸ ਹੋਈਆਂ ਨੇ ਟਰੰਪ ਨੇ, ਵੈਸੇ ਵਾਸੂ ਜੀ ਲਾਰਜਲੀ ਦੇਖਿਆ ਜਾਵੇ 6 ਮੁਲਕਾਂ ਨਾਲ ਹੀ ਡੀਲ ਕੀਤੀ ਹੈ ਅਜੇ ਤੱਕ, ਉਹਦੇ ਵਿੱਚੋਂ ਵੀ ਜਿਹੜੇ ਵੱਡੇ ਗਰੁੱਪਸ ਨੇ ਜਿਹਨਾਂ ਨਾਲ ਡੀਲ ਹੋਈ ਆ ਉਹ ਜਾਂ UK ਆ ਜਾਂ ਜਪਾਨ ਆ ਜਾਂ EU ਆ, ਐਂਡ ਆਫਕੋਰਸ ਦੀਜ਼ ਆਰ ਸਿਗਨੀਫਿਕੈਂਟ ਡੀਲਸ ਜਿਹੜੀਆਂ ਹੋਈਆਂ ਨੇ। ਪਰ ਕੀ ਜਪਾਨ
ਲਾਰਜੈਸਟ ਬਿਗੈਸਟ ਡੀਲ ਐਵਰ?
ਹਾਂ ਹਾਂ ਵਾਸੂ ਜੀ, ਹਾਂ
ਇਹਦਾ ਸਿਗਨੀਫਿਕੈਂਟ ਕਹਿ ਕੇ ਨਹੀਂ ਤੁਸੀਂ ਗੱਲ ਹਲਕੀ ਨਾ
ਡਾਇਲਿਊਟ ਨਹੀਂ ਕਰ,
ਡਾਇਲਿਊਟ ਨਹੀਂ ਕਰ
ਸਕਦੇ, ਦ ਮੋਸਟ ਬਿਊਟੀਫੁਲ ਡੀਲਸ।
ਯੈਸ ਬਿਗ ਬਿਊਟੀਫੁਲ
ਜਿਹੜੀਆਂ ਇਹ ਡੀਲਸ ਹੋਈਆਂ ਨੇ, ਕੀ ਹੁਣ ਇਹਦਾ ਅਸੀਂ ਪਿਛਲੇ 2 ਦਿਨਾਂ ਤੋਂ ਨਹੀਂ ਕੱਲ੍ਹ ਤੋਂ ਹੀ, ਕਿਉਂਕਿ ਪਹਿਲਾਂ ਪਰਸੋਂ ਸੰਡੇ ਸੀ, ਪਰ ਅਸੀਂ ਇਹ ਗੱਲ ਕਰਦੇ ਆ ਰਹੇ ਹਾਂ ਵੀ ਕੀ ਇਹਦਾ ਮਤਲਬ ਇਹ ਹੈ ਵੀ ਕੈਨੇਡਾ ਵਾਸਤੇ ਖਤਰੇ ਦਾ ਸੂਚਕ ਹੋ ਸਕਦਾ ਵੀ ਅਸੀਂ ਅਜਿਹੀ ਕਿਸੇ ਡੀਲ 'ਤੇ ਕੈਨੇਡਾ ਨੂੰ ਵੀ ਰਜ਼ਾਮੰਦ ਹੋਣਾ ਪਏਗਾ। ਮਾਰਕ ਕਾਰਨੀ ਨੇ ਗੱਲ ਕਿਹਾ ਵੀ ਸਾਡਾ ਦੇਖੋ ਬੜਾ ਹਿਸਾਬ ਕਿਤਾਬ ਵੱਖਰਾ, ਤੁਸੀਂ ਸਾਨੂੰ ਯੂਰਪੀਅਨ ਯੂਨੀਅਨ ਦੇ ਨਾਲ ਜੋੜ ਕੇ ਨਾ ਵੇਖੋ, ਜਦਕਿ ਪਹਿਲਾਂ ਮਾਰਕ ਕਾਰਨੀ ਹੀ ਕਹਿੰਦੇ ਰਹੇ ਸੀ ਜਦੋਂ ਪ੍ਰਧਾਨ ਮੰਤਰੀ ਬਣੇ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿ ਕੈਨੇਡਾ ਇਜ਼ ਦਾ ਮੋਸਟ ਯੂਰੋਪੀਅਨ ਨੋਨ ਯੂਰੋਪੀਅਨ ਕੰਟਰੀ ਹੈ, ਇਜ਼ ਦਾ ਮੋਸਟ ਯੂਰੋਪੀਅਨ ਆਫ ਦਾ ਨੋਨ ਯੂਰੋਪੀਅਨ ਕੰਟਰੀਜ਼। ਕਿ ਜੇ ਅਸੀਂ ਸੱਚਮੁੱਚ ਉੱਦਾਂ ਦੇ ਉਹਨਾਂ ਵਰਗੇ ਹੀ ਹੈਗੇ ਹਾਂ, ਬਸ ਥੋੜ੍ਹੇ ਦੂਰ ਆ ਉਹਨਾਂ ਤੋਂ, ਤਾਂ ਫਿਰ ਕੀ ਕੈਨੇਡਾ ਨੂੰ ਵੀ ਉੱਦਾਂ ਦੀ ਡੀਲ ਲਈ ਮੰਨਣਾ ਪੈਣਾ? ਕਹਿੰਦੇ ਦੇਖੋ ਸਾਡੀ ਇੱਕ ਤਾਂ ਅਸੀਂ ਨੇੜੇ ਬਹੁਤ ਹਾਂ ਇਹਨਾਂ ਦੇ, ਪਰ ਅਸੀਂ ਸਾਡੇ ਤੋਂ ਅਮਰੀਕਾ ਐਨਰਜੀ ਖਰੀਦਦਾ ਅਤੇ ਯੂਰੋਪੀਅਨ ਯੂਨੀਅਨ ਦੀ ਮਜਬੂਰੀ ਤਾਂ ਬਣ ਗਈ ਇਹ ਸਾਰੀ ਟਰੰਪ ਦੀ ਗੱਲ ਮੰਨਣੀ, ਕਿਉਂਕਿ ਯੂਰੋਪੀਅਨ ਯੂਨੀਅਨ ਚਾਹੁੰਦਾ ਵੀ ਅਸੀਂ ਰਸ਼ੀਆ ਤੋਂ ਐਨਰਜੀ ਖਰੀਦਣੀ ਬੰਦ ਕਰ ਲਈਏ। ਜੇ ਰਸ਼ੀਆ ਤੋਂ ਐਨਰਜੀ ਖਰੀਦਣੀ ਬੰਦ ਕਰਨੀ ਹੈ ਫਿਰ ਯੂਰੋਪੀਅਨ ਯੂਨੀਅਨ ਕਿੱਥੋਂ ਐਨਰਜੀ ਖਰੀਦੇਗਾ? ਤਾਂ ਉਹਨੇ ਅਮਰੀਕਾ ਨਾਲ ਡੀਲ ਕਰ ਲਈ। ਮੇਰੇ ਵਾਸਤੇ ਜੀ ਮਨ ਸਵਾਲ ਇਹ ਆਉਂਦਾ ਸੀ ਕਿ ਇਫ ਵੀ ਆਰ ਦਾ ਮੋਸਟ ਯੂਰੋਪੀਅਨ ਆਫ ਨੋਨ ਯੂਰੋਪੀਅਨ ਕੰਟਰੀਜ਼, ਐਨਰਜੀ ਦੇ ਅੰਬਾਰ ਤਾਂ ਸਾਡੇ ਕੋਲ ਵੀ ਹੈਗੇ ਨੇ, ਫਿਰ ਯੂਰੋਪੀਅਨ ਯੂਨੀਅਨ ਨੇ ਕੈਨੇਡਾ ਤੋਂ ਐਨਰਜੀ ਖਰੀਦਣ ਦਾ ਫੈਸਲਾ ਕਿਉਂ ਨਾ ਕੀਤਾ? ਕਿਉਂਕਿ ਜੇ ਟਰੰਪ ਦੀ ਸਭ ਤੋਂ ਵੱਡੀ ਲੈਵਰੇਜ ਹੀ ਇਹ ਸੀ ਕਿ ਜੀ ਤੁਸੀਂ ਅਮਰੀਕਾ ਤੋਂ ਐਨਰਜੀ ਖਰੀਦੋ ਅਤੇ ਨਹੀਂ ਤਾਂ ਤੁਹਾਨੂੰ ਦੇਖ ਲਓ, ਤੁਹਾਡਾ ਬਾਤ ਕਿਹਨੇ ਪੁੱਛਣੀ ਆ? ਜੇ ਕੈਨੇਡਾ ਦੇ ਨਾਲ ਇਹੋ ਜਿਹੀ ਡੀਲ ਹੋ ਗਈ ਹੁੰਦੀ ਫਿਰ ਤਾਂ ਅਮਰੀਕਾ ਦੇ ਗੁੱਠੇ ਥੱਲੇ ਵੀ ਆਉਣ ਦੀ ਲੋੜ ਨਹੀਂ ਸੀ ਯੂਰਪੀਅਨ ਯੂਨੀਅਨ ਨੂੰ।
ਯੈਸ, ਯੂਰਪੀਅਨ ਯੂਨੀਅਨ ਤਾਂ ਕੋਸ਼ਿਸ਼ ਕੀਤੀ ਸੀ ਵਿਜੇ ਜੀ,
ਜੀ
ਜਰਮਨੀ ਵਾਲੇ ਵੀ ਆਏ ਸੀ ਸਾਡੇ ਕੋਲ, ਸਾਰੇ ਤਾਂ ਆਏ ਸੀ ਕਿ LNG ਦੇ ਦਿਓ ਭਾਈ ਪਲੀਜ਼, ਅਤੇ ਅਸੀਂ ਉਹਨਾਂ ਨੂੰ ਕੀ ਕਿਹਾ ਕਿ ਨਾ, ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ ਨੈਚੁਰਲ ਪ੍ਰੋਗਰੈਸ਼ਨ ਨਹੀਂ, ਅਸੀਂ ਸਿੱਧੀ ਕਲੀਨ ਹਾਈਡਰੋਜਨ 'ਤੇ ਜੰਪ ਕਰਾਂਗੇ। ਹਾਈਡਰੋਜਨ ਜਿਹੜੀ ਕਿ ਜਿਹੜੇ ਕਿ ਪਲਾਂਟਸ ਜਿਹੜੇ ਨੇ ਜਿਹੜੇ ਜਿੱਥੇ ਹਾਈਡਰੋਜਨ ਨੂੰ ਲਿਕੁਫਾਈ ਕੀਤਾ ਜਾਂਦਾ, ਸੋ ਜਿਹੜੀ ਉਹ ਫੈਸਿਲਿਟੀ ਹੈ ਉਹ ਵਿੰਡਮਿਲ ਐਨਰਜੀ ਨਾਲ ਬਣੀ ਹੋਏਗੀ, ਕਲੀਨ ਹਾਈਡਰੋਜਨ
ਜੀ,
ਕਿ ਜਿਹਦੇ ਵਿੱਚ ਕੋਈ ਫਾਸਲ ਫਿਊਲ ਕਿਸੇ ਤਰ੍ਹਾਂ ਦਾ ਇਸਤੇਮਾਲ ਹੀ ਨਹੀਂ ਕੀਤਾ ਜਾਣਾ
ਜੀ।
ਤੁਹਾਨੂੰ ਅਸੀਂ ਹਾਈਡਰੋਜਨ ਤੁਹਾਨੂੰ ਲਿਕੁਫਾਈ ਕਰਕੇ ਤੁਹਾਨੂੰ ਟੈਂਕਰਸ ਦੇ ਵਿੱਚ ਪਾ ਕੇ ਅਸੀਂ ਭੇਜਾਂਗੇ ਯੂਰਪ,
ਪਾਣੀ ਤਲੇ ਹੋਏ ਸਮੋਸੇ,
ਸੋ ਵੀ ਤੁਹਾਨੂੰ ਅਸੀਂ LNG ਨਹੀਂ ਦੇ ਸਕਦੇ,
ਉਬਾਲੇ ਹੋਏ ਸਮੋਸੇ।
ਤੇ ਉਹ ਉਸ ਸਮੇਂ ਦੌਰਾਨ ਕੀਤਾ ਕਿ ਅਮਰੀਕਾ ਵਾਲਿਆਂ ਨੇ ਧੜਾ ਧੜ ਆਪਣੇ ਫਲੋਰੀਡਾ ਵਾਲੀ ਕੋਸਟ ਤੇ, ਉਹਨਾਂ ਨੇ ਐਟਲਾਂਟਿਕ ਕੋਸਟ ਦੇ ਉੱਤੇ ਕਿੰਨੇ ਸਾਰੇ LNG ਐਕਸਪੋਰਟ ਟਰਮੀਨਲਸ ਬਣਾਤੇ,
ਕਰੈਕਟ,
ਤੇ ਸਾਡੇ ਕੋਲੋਂ ਇੱਕ ਵੀ ਐਕਸਪੋਰਟ ਟਰਮੀਨਲ ਐਟਲਾਂਟਿਕ ਕੈਨੇਡਾ ਦੇ ਵਿੱਚ ਬਣਿਆ ਨਹੀਂ,
ਹਾਂਜੀ,
ਆਪਣੀ ਐਟਲਾਂਟਿਕ ਕੋਸਟ ਦੇ ਉੱਤੇ। ਸੋ ਇੱਥੇ ਆਪਣੇ ਹੁਣ BC ਦੇ ਵਿੱਚ ਸ਼ੁਕਰ ਆ ਕਿ ਕੁਝ ਐਕਸਪੋਰਟ ਟਰਮੀਨਲਸ ਜਿਹੜੇ ਨੇ ਬਣ ਰਹੇ ਨੇ, LNG ਕੈਨੇਡਾ ਬਹੁਤ ਜ਼ਬਰਦਸਤ ਇੱਕ ਪ੍ਰੋਜੈਕਟ ਜਿਹੜਾ ਸ਼ੁਰੂ ਵੀ ਹੋ ਗਿਆ,
ਸ਼ਿਪਮੈਂਟ ਉਹਦੇ ਆਲਰੇਡੀ ਜਾਣੀਆਂ ਸ਼ੁਰੂ ਵੀ ਹੋ ਗਈਆਂ,
ਬਿਲਕੁਲ। ਸੋ ਸ਼ੁਕਰ ਆ ਕਿ ਹੋਰ ਵੀ ਕਈ ਜਿਹੜੇ LNG ਇਸ ਤਰ੍ਹਾਂ ਦੇ ਪ੍ਰੋਜੈਕਟਸ ਜਿਹੜੇ ਨੇ ਦੇ ਆਰ ਇਨ ਦ ਪਾਈਪਲਾਈਨ, ਅਤੇ ਉਹ ਬਹੁਤ ਜਲਦ ਉਹ ਆਪਰੇਸ਼ਨਲ ਹੋ ਵੀ ਜਾਣਗੇ। ਪਰ ਐਟਲਾਂਟਿਕ ਕੋਸਟ ਦੇ ਉੱਤੇ ਅਜੇ ਵੀ ਅਸੀਂ ਇੱਕ ਵੀ ਪ੍ਰੋਜੈਕਟ LNG ਐਕਸਪੋਰਟ ਟਰਮੀਨਲ ਕੋਈ ਬਣਾਇਆ ਨਹੀਂ। ਅਤੇ ਹੁਣ ਅੱਛਾ ਵਿਜੇ ਜੀ, ਇੰਟਰਸਟਿੰਗ ਆ
ਜੀ ਜੀ,
ਤੁਸੀਂ ਦੇਖੋ ਅਕਸਰ ਅਸੀਂ ਗੱਲ ਕਰਦੇ ਵੀ ਅਸੀਂ ਆਪਣੇ ਐਟਲਾਂਟਿਕ ਕੋਸਟ ਦੇ ਉੱਤੇ ਉੱਥੋਂ ਅਸੀਂ LNG ਕਿਉਂ ਨਹੀਂ ਐਕਸਪੋਰਟ ਕਰਦੇ, ਉਧਰਲੇ ਪਾਸੇ ਸਾਡੀ ਕੋਈ ਕਰੂਡ ਆਇਲ ਪਾਈਪਲਾਈਨ ਕਿਉਂ ਨਹੀਂ ਜਾਂਦੀ?
ਜਦਕਿ ਸਾਡੀ ਸਭ ਤੋਂ ਵੱਡੀ ਰਿਫਾਈਨਰੀ ਕੈਨੇਡਾ ਦੀ ਇਰਵਿੰਗ ਰਿਫਾਈਨਰੀ ਉਹ ਐਟਲਾਂਟਿਕ ਕੈਨੇਡਾ ਦੇ ਵਿੱਚ ਹੈ
ਜੀ, ਤੇ ਉਹਦੇ 'ਚ ਹਮੇਸ਼ਾ ਇਹ ਦੱਸਿਆ ਜਾਂਦਾ ਕਿ ਜੀ ਰੀਜ਼ਨ ਇਹ ਹੈ ਕੁਬੈਕ ਵੀ ਪਾਈਪਲਾਈਨ ਵਿਛਾਉਣੀ ਪੈਣੀ ਹੈ ਤੇ ਕੁਬੈਕ ਵਾਲੇ ਪਾਈਪਲਾਈਨ ਲੰਘਣ ਨਹੀਂ ਦਿੰਦੇ।
ਹਾਂਜੀ,
ਪਰ ਜੇ ਤੁਸੀਂ ਕੈਨੇਡਾ ਦਾ ਨਕਸ਼ਾ ਦੇਖੋ
ਹਾਂ,
ਤੇ ਪੋਰਟ ਤਾਂ ਵਿਜੇ ਜੀ ਓਨਟੈਰੀਓ ਨੂੰ ਵੀ ਲੱਗਦਾ,
ਹਡਸਨ ਬੇ
ਸੋ ਓਨਟੈਰੀਓ ਦੇ ਵਿੱਚ ਅਸੀਂ ਕੋਈ ਵੱਡਾ ਪੋਰਟ ਕਿਉਂ ਨਹੀਂ ਬਣਾਇਆ ਅਜੇ ਤੱਕ? ਹੁਣ ਜਾ ਕੇ ਗੱਲ ਚੱਲਣੀ ਸ਼ੁਰੂ ਹੋਈ ਹੈ। ਸੋ 1867 ਦੀ ਕਨਫੈਡਰੇਸ਼ਨ ਤੋਂ ਬਾਅਦ ਸਾਨੂੰ ਇਹ ਥੋਟ ਹੀ ਨਹੀਂ ਆਇਆ ਕਦੇ ਕਿ ਅਸੀਂ ਓਨਟੈਰੀਓ ਦੇ ਵਿੱਚ ਵੀ ਕੋਈ ਵੱਡਾ ਐਕਸਪੋਰਟ ਟਰਮੀਨਲ ਲਗਾ ਸਕਦੇ ਹਾਂ। ਕਿ ਉੱਥੇ ਵੀ ਉੱਥੋਂ ਵੀ ਐਨਰਜੀ ਐਕਸਪੋਰਟ ਕੀਤੀ ਜਾ ਸਕਦੀ ਹੈ। ਹੁਣ ਜਾ ਕੇ ਗੱਲ ਸ਼ੁਰੂ ਹੋਈ ਹੈ। ਸੋ ਜਦੋਂ ਆ ਰੀਸੈਂਟਲੀ ਜਦੋਂ ਵੈਸਟਰਨ ਪ੍ਰੀਮੀਅਰ ਸਾਰੇ ਮਿਲੇ ਸੀ, ਉਸ ਤੋਂ ਬਾਅਦ ਜਦੋਂ ਪ੍ਰੀਮੀਅਰਸ ਦੀ ਮੀਟਿੰਗ ਹੋਈ, ਉਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਹੁਣ ਐਨਰਜੀ ਕੋਰੀਡੋਰਸ ਬਣਾਵਾਂਗੇ ਜਿਨ੍ਹਾਂ ਨਾਲ ਇੱਥੋਂ ਪ੍ਰਿੰਸ ਰੂਪਰਟ ਵਾਲੇ ਪੋਰਟ ਨੂੰ ਓਨਟੈਰੀਓ ਤੱਕ ਜੋੜਿਆ ਜਾਏਗਾ, ਵੀ ਜਿਹੜਾ ਹਡਸਨ ਬੇ ਦੀ ਐਕਸੈਸ ਮਿਲੇਗੀ ਉਹਨੂੰ ਜਾ ਕੇ, ਇਟ ਵਿਲ ਓਪਨ ਇਨ ਟੂ ਅਟਲਾਂਟਿਕ, ਵੀ ਉੱਥੋਂ ਮੇ ਬੀ ਅਸੀਂ ਕੋਈ ਐਨਰਜੀ ਜਿਹੜੇ ਪ੍ਰੋਡਕਟਸ ਹੈਗੇ ਆ ਉਹਨਾਂ ਨੂੰ ਐਕਸਪੋਰਟ ਕਰ ਸਕੀਏ।
ਉੱਧਰ ਪਾਸੇ ਜੀ ਹਡਸਨ ਬੇ ਲੱਗਦਾ, ਉੱਧਰ ਥੰਡਰ ਬੇ ਵੀ ਲੱਗਦਾ।
ਸੋ ਥੰਡਰ ਬੇ ਓਪਨ ਇਟ ਟੂ ਹਡਸਨ ਬੇ, ਫਿਰ ਓਪਨ ਇਟ ਟੂ
ਅਟਲਾਂਟਿਕ ਕੈਨੇਡਾ। ਕਿਸੇ ਨੇ ਜਾਂ ਤਾਂ ਪਹਿਲਾਂ ਨਕਸ਼ਾ ਹੀ ਨਹੀਂ ਧਿਆਨ ਨਾਲ ਵੇਖਿਆ ਵਾਸੂ ਜੀ, ਕੀ ਇਹ ਮਤਲਬ ਹੈ? ਇਹ ਵੀ ਨਾ ਭੁੱਲੀਏ ਕਿ ਦੇਖੋ ਜੇ ਅਲਬਰਟਾ ਤੋਂ ਪਾਈਪਲਾਈਨ ਵਿਛਾਉਣੀ ਆ, ਅਗਲਾ ਸੂਬਾ ਕਿਹੜਾ ਆਉਂਦਾ? ਸਸਕੈਚੁਅਨ। ਉਹਨਾਂ ਨੂੰ ਇਹ ਤੋਂ ਕੋਈ ਇਤਰਾਜ਼ ਨਹੀਂ। ਉਹ ਤੋਂ ਅਗਲਾ ਸੂਬਾ ਕਿਹੜਾ ਆਉਂਦਾ? ਮੈਨੀਟੋਬਾ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਐਂਡ ਈਵਨ ਆਈ ਥਿੰਕ ਮੈਨੀਟੋਬਾ ਦਾ ਵੀ ਜਿਹੜਾ ਕੁਝ ਹਿੱਸਾ ਹੈਗਾ, ਜੇ ਤੁਸੀਂ ਉਹ ਵੀ ਦੇਖੋ, ਉਹ ਵੀ ਹਡਸਨ ਬੇ ਦੇ ਨਾਲ ਲੱਗ ਜਾਂਦਾ। ਸੋ ਦੇਰ ਆਰ ਮਲਟੀਪਲ ਕੋਰੀਡੋਰ ਜਿਹਦੇ ਰਾਹੀਂ ਤੁਹਾਨੂੰ ਪਾਣੀ ਦਾ ਐਕਸੈਸ ਮਿਲ ਸਕਦਾ ਸੀ, ਪਰ ਮੈਨੂੰ ਲੱਗਦਾ ਵੀ ਦਿਮਾਗ ਸਿਰਫ ਉਸ ਪਾਸੇ ਨੂੰ ਚੱਲਦਾ ਰਿਹਾ। ਕੱਚਾ ਤੇਲ ਸਾਡੇ ਕੋਲ ਅਲਬਰਟਾ 'ਚ ਹੈ, ਰਿਫਾਇਨਰੀ ਸਾਡੀ ਨਿਊ ਬ੍ਰੰਜ਼ਵਿਕ ਦੇ ਵਿੱਚ ਹੈ, ਜਿਹੜੀ ਇਰਵਿੰਗ ਰਿਫਾਇਨਰੀ ਆ, ਵੀ ਅਸੀਂ ਉੱਥੇ ਤੱਕ ਹੀ ਸਿੱਧੀ ਪਾਈਪਲਾਈਨ ਲੈ ਜਾਈਏ। ਹੁੰਦਾ ਕੀ ਰਿਹਾ ਪਿਛਲੇ ਦਹਾਕਿਆਂ ਦੌਰਾਨ, ਇਰਵਿੰਗ ਰਿਫਾਇਨਰੀ ਨੂੰ ਕੱਚਾ ਤੇਲ ਜਿਹੜਾ ਉਹਨੇ ਰਿਫਾਈਨ ਕਰਨਾ, ਵਾਸੂ ਜੀ ਇੱਥੋਂ ਜਾਂ ਤਾਂ ਉਸ ਤੇਲ ਬਾਹਰੋਂ ਆਉਂਦਾ ਰਿਹਾ, ਵੈਨੀਜ਼ੂਐਲਾ ਤੋਂ, ਸਾਊਦੀ ਅਰੇਬੀਆ ਤੋਂ ਕੱਚਾ ਤੇਲ ਲਿਆ ਕੇ ਇਰਵਿੰਗ ਰਿਫਾਇਨਰੀ ਵਾਲੇ ਰਿਫਾਈਨ ਕਰਦੇ ਨੇ, ਜਾਂ ਫਿਰ ਪਾਈਪਲਾਈਨ ਨਹੀਂ ਵਿਛਾਉਣੀ। ਇਹ ਵੀ ਅਸੀਂ ਪਿਛਲੇ ਸਾਲਾਂ 'ਚ ਗੱਲ ਕੀਤੀ ਆ, ਆ ਜਿਹੜੀ ਟਰਾਂਸ ਮਾਊਂਟਨ ਪਾਈਪਲਾਈਨ ਆਲਰੇਡੀ ਚੱਲਦੀ ਸੀ ਇਹਦੀ ਡਬਲਿੰਗ ਤੋਂ ਪਹਿਲਾਂ ਵੀ, ਕੱਚਾ ਤੇਲ ਅਲਬਰਟਾ ਤੋਂ ਇੱਥੇ ਆਇਆ ਬਰਨਬੀ ਦੇ ਟਰਮੀਨਲ ਤੱਕ, ਇੱਥੋਂ ਇਹਨੂੰ ਸਮੁੰਦਰੀ ਜਹਾਜ਼ ਦੇ ਵਿੱਚ ਲੱਦ ਕੇ ਫਿਰ ਪੈਨਮਾ ਕੈਨਾਲ ਦੇ ਰਾਹੀਂ ਪੈਸੀਫਿਕ ਓਸ਼ਨ ਤੋਂ ਅੱਗੇ ਐਟਲਾਂਟਿਕ ਓਸ਼ਨ ਦੇ ਵਿੱਚ ਲਿਜਾ ਕੇ ਉਹਨੂੰ ਫਿਰ ਅੱਗੇ ਇਰਵਿੰਗ ਰਿਫਾਇਨਰੀ ਤੱਕ ਪਹੁੰਚਦਾ ਕੀਤਾ ਗਿਆ। ਸੋ ਪਾਈਪਲਾਈਨ ਨਹੀਂ ਵਿਛਾਉਣੀ, ਕਿਉਂ? ਕਿਉਂਕਿ ਐਨਵਾਇਰਮੈਂਟ ਦਾ ਘਾਣ ਹੋਣਾ, ਪਰ ਇੰਨਾ ਲੰਬਾ ਰਸਤਾ ਲੈ ਕੇ ਸਮੁੰਦਰੀ ਜਹਾਜ਼ ਰਾਹੀਂ ਉੱਥੇ ਤੇਲ ਭੇਜ ਦੇਣਾ। ਸੋ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ।
ਤੇ ਇਸ ਸਾਰੇ ਸਮੇਂ ਦੌਰਾਨ ਐਜ਼ ਵੀ ਮੈਂਸ਼ਨਡ, ਅਮਰੀਕਾ ਵਾਲਿਆਂ ਨੇ ਧੜਾ ਧੜ ਬਣਾ ਲਏ ਐਕਸਪੋਰਟ ਟਰਮੀਨਲਸ।
ਬਸ ਜੀ, ਅਸੀਂ ਪਿਛਲੇ ਦਿਨ ਹੀ ਇੱਕ ਰਿਪੋਰਟ ਦਾ ਜ਼ਿਕਰ ਕੀਤਾ ਸੀ, ਆਸਟ੍ਰੇਲੀਆ ਨੇ ਆਪਣਾ ਐਲ ਐਨ ਜੀ ਦਾ ਜਿਹੜਾ ਪੂਰਾ ਤੰਤਰ ਹੈ ਉਹ 1980s ਦੇ ਵਿੱਚ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਸੀ। $81 billion ਪਰ ਈਅਰ ਉਹਨਾਂ ਨੇ ਇੰਡਸਟਰੀ ਖੜੀ ਕਰ ਲਈ ਹੈ, 81 billion ਪਰ ਈਅਰ।
ਯੈਸ, ਐਂਡ ਨਾਓ ਵੀ ਆਰ ਰੀਅਲਾਈਜ਼ਿੰਗ ਕਿ ਇਹ ਸਿਰਫ ਜਿਹੜਾ ਉੱਥੋਂ ਡਾਇਰੈਕਟ ਰੈਵਨਿਊ ਜਨਰੇਟ ਹੋਣਾ ਉਹਦੇ ਤੱਕ ਹੀ ਗੱਲ ਸੀਮਤ ਨਹੀਂ ਹੈ। ਹੁਣ ਜੇ ਪੂਰਾ ਯੂਰਪ ਕੈਨੇਡਾ ਦੇ ਉੱਤੇ ਨਿਰਭਰ ਕਰੇ ਫਾਰ ਦੇਅਰ ਐਨਰਜੀ ਸਿਕਿਉਰਿਟੀ, ਉਹ ਸਾਡੇ ਵਾਸਤੇ ਜੀਓ ਪੋਲੀਟਿਕਸ ਦੇ ਵਿੱਚ ਕਿੰਨੀ ਵੱਡੀ ਲੈਵਰੇਜ ਆ ਵੀ।
ਸਹੀ ਗੱਲ ਆ।
ਹੁਣ ਇਸ ਵੇਲੇ ਰਸ਼ੀਆ ਪੱਛਮੀ ਮੁਲਕਾਂ ਦਾ ਦੁਸ਼ਮਣ ਆ, ਇਹ ਗੱਲ ਪਿਛਲੇ ਕਈ ਸਾਲਾਂ ਤੋਂ ਪੱਛਮੀ ਮੁਲਕਾਂ ਨੇ ਐਸਟੈਬਲਿਸ਼ ਕੀਤੀ ਹੋਈ ਆ, ਪਰ ਫਿਰ ਵੀ ਕਿਤੇ ਨਾ ਕਿਤੇ ਜਰਮਨੀ ਵਾਲਿਆਂ ਦਾ, ਫਰਾਂਸ ਵਾਲਿਆਂ ਦਾ ਥੋੜਾ ਜਿਹਾ ਸੌਫਟ ਕਾਰਨਰ ਸੀਗਾ ਟੂਵਰਡਸ ਰਸ਼ੀਆ, ਕਿਉਂਕਿ ਅਸੀਂ ਉਹਨਾਂ ਤੋਂ ਐਲ ਐਨ ਜੀ ਖਰੀਦਦੇ ਹਾਂ ਜੀ, ਭਾਵੇਂ ਸਾਡਾ ਦੁਸ਼ਮਣ ਮੁਲਕ ਆ, ਭਾਵੇਂ ਸਾਨੂੰ ਪਤਾ ਕਿ ਅਸੀਂ ਯੂਕਰੇਨ ਨੂੰ ਸਪੋਰਟ ਕਰਨਾ, ਰਸ਼ੀਆ ਦਾ ਵਿਰੋਧ ਕਰਨਾ, ਪਰ ਫਿਰ ਵੀ ਅਮਰੀਕਾ ਵੱਲੋਂ ਲਗਾਈਆਂ ਗਈਆਂ ਸੈਂਕਸ਼ਨਸ ਦਾ ਉਹ ਕਿਤੇ ਕਿਤੇ ਸ਼ੁਰੂ ਦੇ ਵਿੱਚ ਵਿਰੋਧ ਕਰਦੇ ਰਹੇ ਕਿ ਭਾਈ ਸਹਿੰਦੀ ਸਹਿੰਦੀ ਗੱਲ ਕਰ ਲਓ ਵੀ ਸਾਡੀ ਐਨਰਜੀ ਡਿਪੈਂਡੈਂਸੀ ਇਹਨਾਂ ਦੇ ਉੱਤੇ। ਹੁਣ ਇਸੇ ਤਰ੍ਹਾਂ ਦੀ ਡਿਪੈਂਡੈਂਸ ਜੇ ਯੂਰਪ ਦੀ ਕੈਨੇਡਾ ਦੇ ਉੱਤੇ ਹੋਵੇ, ਤੁਸੀਂ ਸੋਚ ਕੇ ਦੇਖੋ, ਜਿੱਦਾਂ ਦੀ ਮਰਜ਼ੀ ਡੀਲ ਕਰ ਲਈ ਅਸੀਂ ਯੂਰਪ ਦੇ ਨਾਲ,
ਤੇ ਉਹਦੇ ਨਾਲ ਜਿਹੜੀ ਇਸ ਵੇਲੇ ਡੋਨਲਡ ਟਰੰਪ ਦੀ ਲੈਵਰੇਜ ਆ, ਉਹ ਲੈਵਰੇਜ ਵੀ ਜਾਂਦੀ ਲੱਗਦੀ ਆ।
ਪਰ ਅਸੀਂ ਨਹੀਂ, ਅਸੀਂ ਐਲ ਐਨ ਜੀ ਨਹੀਂ ਦੇਣੀ ਸੀ, ਕਲੀਨ ਹਾਈਡਰੋਜਨ ਦਾ।
ਵਾਸੂ ਜੀ, ਐਲ ਐਨ ਜੀ ਵਾਲੀ ਗੱਲ ਤਾਂ ਆਈ ਥਿੰਕ ਉਦੋਂ ਜਰਮਨੀ ਦੇ ਜਿਹੜੇ ਓਲਫ ਸ਼ੋਲ ਸੀ ਉਦੋਂ ਉਸ ਵੇਲੇ ਚਾਂਸਲਰ, ਉਹ ਤਾਂ ਇਹ ਤਾਂ ਕਹਿੰਦੇ ਸੀ ਯਾਰ ਤੁਹਾਨੂੰ ਟਰਮੀਨਲ ਬਣਾਉਣ 'ਚ ਅਸੀਂ ਹੈਲਪ ਵੀ ਕਰ ਦਿੰਦੇ
ਹਾਂ ਜੀ। ਉਹ ਕਹਿੰਦੇ ਅਸੀਂ ਬਣਾਏ ਨੇ ਫਲੋਟਿੰਗ ਟਰਮੀਨਲਸ ਬਹੁਤ ਸਾਰੇ, ਜਦੋਂ ਰਸ਼ੀਆ ਤੋਂ ਅਸੀਂ ਆਪਣੀ ਡਿਪੈਂਡੈਂਸ ਜਿਹੜੀ ਆ ਵੇਨ ਆਫ ਕੀਤੀ ਆ, ਅਸੀਂ ਬਹੁਤ ਸਾਰੇ ਕਹਿੰਦੇ ਫਲੋਟਿੰਗ ਟਰਮੀਨਲਸ ਪਿਛਲੇ 6 ਮਹੀਨਿਆਂ ਦੇ ਵਿੱਚ, ਸਾਲ ਦੇ ਵਿੱਚ ਖੜੇ ਕਰਤੇ, ਕਹਿੰਦੇ ਉੱਥੇ ਤੁਹਾਨੂੰ ਵੀ ਕਹਿੰਦੇ ਅਸੀਂ ਉਹ ਟੈਕਨੋਲੋਜੀ ਟ੍ਰਾਂਸਫਰ ਕਰਦੇ ਹਾਂ, ਪਲੱਸ ਤੁਹਾਡੀ ਵਿੱਤੀ ਮਦਦ ਵੀ ਕਰਦੇ ਹਾਂ ਤੁਹਾਨੂੰ ਟਰਮੀਨਲਸ ਬਣਾਉਣ ਦੇ ਵਿੱਚ, ਤੁਸੀਂ ਬਸ ਐਲ ਐਨ ਜੀ ਭੇਜਣ ਵਾਲੇ ਬਣੋ, ਤੁਸੀਂ ਪਾਈਪਲਾਈਨ ਵਿਛਾ ਦਿਓ, ਬਸ ਪਾਈਪਲਾਈਨ ਸਾਡੇ ਕੋਲ ਬਣਦੀ।
ਇਹ ਉਹ ਗੱਲ ਹੋ ਗਈ ਨਾ, ਕਈ ਵਾਰੀ ਅਗਲਾ ਤੁਹਾਨੂੰ ਸਾਹਮਣੇ ਕਹਿੰਦਾ ਕਿਸੇ ਨੂੰ ਕਿ ਯਾਰ ਤੁਹਾਨੂੰ ਇੰਨਾ ਫਾਇਦਾ ਹੋਏਗਾ, ਸਾਰਾ ਕੁਝ ਹੋਏਗਾ, ਕਹਿੰਦਾ ਪਰ ਮੈਨੂੰ ਕੰਮ ਕਰਨਾ ਪੈਣਾ। ਉਹ ਕਹਿੰਦਾ ਨਹੀਂ ਨਹੀਂ ਪਰ ਤੁਹਾਡਾ ਕੰਮ ਥੋੜਾ ਜ਼ਿਆਦਾ ਕੰਮ ਤੇ ਅਸੀਂ ਕਰ ਦੇਣਾ, ਕਹਿੰਦਾ ਪਰ ਮੈਨੂੰ ਜਿੰਨਾ ਕਰਨਾ ਪੈਣਾ ਮੈਨੂੰ ਤਾਂ ਉਹੀ ਬਹੁਤ ਲੱਗ ਰਿਹਾ, ਮੈਨੂੰ ਤਾਂ ਕਰਨਾ ਪੈਣਾ ਨਾ, ਤੁਸੀਂ ਰਹਿ ਨਹੀਂ ਦਿਓ ਯਾਰ, ਤੁਸੀਂ ਕਿਤੇ ਹੋਰ ਦੇਖ ਲਓ। ਜਿਹੜਾ ਕਿ ਡਿਸਇੰਟਰਸਟਿਡ ਦੁਕਾਨਦਾਰ ਹੁੰਦਾ ਨਾ, ਕਈ ਵਾਰੀ ਉਹਦੇ ਪਿੱਛੇ ਤੁਹਾਨੂੰ ਸਮਾਨ ਪਿਆ ਦਿਸਦਾ ਵੀ ਹੁੰਦਾ, ਤੇ ਕਹਿੰਦੇ ਯਾਰ ਉਹ ਫਲਾਨਾ ਸਮਾਨ ਪਿਆ, ਕਹਿੰਦਾ ਨਹੀਂ ਆ, ਹੈ ਨਹੀਂ, ਕਹਿੰਦਾ ਹੈ ਤਾਂ ਹੈ ਪਿੱਛੇ, ਕਹਿੰਦਾ ਨਹੀਂ ਆ, ਤੁਹਾਨੂੰ ਦੱਸਿਆ ਨਾ ਜਾ। ਉਹ ਸਾਡਾ ਕੈਨੇਡਾ ਦਾ ਉਹ ਹਿਸਾਬ ਰਿਹਾ, ਅਸੀਂ ਉਹੋ ਜਿਹੇ ਦੁਕਾਨਦਾਰ ਰਹੇ ਹਾਂ, ਮਾਲ ਹੁੰਦੇ ਸੁੰਦੇ ਵੇਚਣ ਨੂੰ ਤਿਆਰ,
ਕਿਉਂਕਿ ਉਹਦੀ ਜਿਹੜੀ ਅਸਲੀ ਆਮਦਨ ਹੈ ਉਹ ਦੁਕਾਨ ਤੋਂ ਨਹੀਂ ਹੈ, ਉਹ ਅਸਲੀ ਉਹਦੀ ਆਮਦਨ ਹੈ ਰੀਅਲ ਇਸਟੇਟ ਦੇ ਵਿੱਚੋਂ।
ਐਂਡ ਐਗਜੈਕਟਲੀ
ਕੈਨੇਡੀਅਨ ਸਰਕਾਰਾਂ ਦਾ ਇਹੀ ਸੀ ਕਿ ਨੈਚੁਰਲ ਰਿਸੋਰਸਿਸ ਤੋਂ ਵੈਸੇ ਹੀ ਪੈਸੇ ਬਣ ਰਹੇ ਸੀ, ਰੀਅਲ ਇਸਟੇਟ ਦੇ ਵਿੱਚੋਂ ਪੈਸੇ ਬਣ ਰਹੇ ਸੀ, ਹਾਊਸਿੰਗ ਇੱਕ ਬਬਲ ਜਿਹਾ ਜਨਰੇਟ ਕਰਕੇ ਅਸੀਂ ਖੁਸ਼ ਹੋਏ ਗਏ ਹਾਂ, ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਜੀ, ਵੈਰੀ ਨਾਈਸ
ਇਕਾਨਮੀ ਇਜ਼ ਗਰੋਇੰਗ,
ਪਰ ਰੀਅਲ ਜੀ ਡੀ ਪੀ ਕੀ ਹੈ, ਰੀਅਲ ਪ੍ਰੋਡਕਟ ਕੀ ਹੈ, ਪਰ ਕੈਪੀਟਾ ਕੀ ਹੈ, ਉਹਦੇ ਬਾਰੇ ਕਿਸੇ ਨੇ ਗੱਲ ਹੀ ਨਹੀਂ ਕੀਤੀ।
ਤਾਂ ਸਲਾਦ ਪਰੌਂਠੇ ਨਾਲੋਂ ਮਹਿੰਗਾ ਆਉਂਦਾ। ਸੋ ਜੇ ਤੁਸੀਂ ਚਾਹੁੰਦੇ ਹੋ ਇੱਕ ਹੈਲਥੀ ਇਕਨੋਮੀ ਬਣਾਉਣੀ ਤਾਂ ਫਿਰ ਉਹਦੇ ਵਾਸਤੇ ਮਿਹਨਤ ਮੁਸ਼ਕਤ ਤਾਂ ਕਰਨੀ ਪੈਣੀ, ਉਹਦੇ ਲਈ ਕੁਝ ਔਖੇ ਫੈਸਲੇ ਲੈਣੇ ਪੈਣਗੇ, ਪਰ ਉਹ ਜਿਹੇ ਫੈਸਲੇ ਲਏ ਨਹੀਂ ਗਏ ਪਿਛਲੇ ਸਾਲਾਂ 'ਚ, ਸਮੱਸਿਆ ਇਹ ਆ। ਅੱਛਾ, ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਸਟੀਵਨ ਹਾਰਪਰ, ਉਹਨਾਂ ਨੇ ਵੀ ਵਾਸਤੇ ਜੀ ਸੈਸਕਾਟੂਨ ਦੇ ਵਿੱਚ ਇੱਕ ਉਹ ਵੈਸਟਰਨ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਉੱਥੇ ਹੀ ਗੱਲ ਆਖੀ, ਕਹਿੰਦੇ ਪਿਛਲੇ ਦਿਨ ਹੀ ਫੈਡਰਲ ਸਰਕਾਰ ਨੇ ਮੇਰੇ ਤੱਕ ਪਹੁੰਚ ਕੀਤੀ ਸਲਾਹ ਮੰਗਣ ਲਈ ਕਿ ਸਾਨੂੰ ਅਮਰੀਕਾ ਨਾਲ ਡੀਲ ਕਰਨ ਲਈ ਕੀ ਕਰਨਾ ਚਾਹੀਦਾ। ਕਹਿੰਦੇ ਮੈਂ ਤਾਂ ਸਲਾਹ ਇਹੋ ਦਿੱਤੀ ਆ ਵੀ ਕੋਈ ਸ਼ਾਰਟ ਟਰਮ ਡੀਲ ਕਰ ਲਓ, ਤੁਹਾਨੂੰ ਕੋਈ ਨਾ ਕੋਈ ਸ਼ਾਰਟ ਟਰਮ ਡੀਲ ਕਰਨੀ ਪੈਣੀ ਆ, ਪਰ ਉਸ ਤੋਂ ਬਾਅਦ ਫਿਰ ਦੇਖੋ ਵੀ ਅਸੀਂ ਡਾਇਵਰਸੀਫਾਈ ਕਿਵੇਂ ਕਰ ਸਕਦੇ ਹਾਂ। ਇਹ ਗੱਲ ਉਹਨਾਂ ਨੇ ਜ਼ਰੂਰ ਕਹੀ, ਕਹਿੰਦੇ ਇਸ ਵੇਲੇ ਇਕਨੋਮਿਕ ਚੁਣੌਤੀਆਂ ਕਿਹੋ ਜਿਹੀਆਂ ਕੈਨੇਡਾ ਨੂੰ ਦਰਪੇਸ਼ ਨੇ, ਜਿਹੜੀ ਮੌਜੂਦਾ ਸਰਕਾਰ ਹੈ ਇਹ ਪਿਛਲੀ ਸਰਕਾਰ ਦੇ ਨਾਲੋਂ ਜ਼ਿਆਦਾ ਇਸ ਚੀਜ਼ ਦੇ ਬਾਰੇ ਸਮਝਦਾਰੀ ਨਾਲ ਕੰਮ ਕਰ ਰਹੀ ਹੈ, ਦੇ ਆਰ ਮੋਰ ਅਵੇਅਰ। ਕਹਿੰਦੇ ਪਿਛਲੀ ਸਰਕਾਰ ਨੂੰ ਕੱਖ ਨਹੀਂ ਪਤਾ ਸੀ।
ਯਾ ਇਹ ਗੱਲ ਦੇਖੋ, ਮਲਟੀਪਲ ਜਿਹੜੇ ਲੀਡਰਸ ਨੇ ਵੱਖੋ ਵੱਖਰੇ ਨਾਮ ਲਏ ਬਿਨਾਂ, ਉਹਨਾਂ ਵੱਲੋਂ ਇਹ ਸੁਣਨ ਨੂੰ ਮਿਲਦੀ ਆ ਹੁਣ ਕਿ ਜਸਟਿਨ ਟਰੂਡੋ ਦੀ ਕੈਬਨਿਟ, ਉਹਨਾਂ ਦੀ ਅਪਰੋਚ, ਉਹਨਾਂ ਦੀ ਪੋਲਿਸੀ, ਅਤੇ ਮਾਰਕ ਕਾਰਨੀ ਦੀ ਕੈਬਨਿਟ, ਉਹਨਾਂ ਦੀ ਸੋਚ, ਉਹਨਾਂ ਦੀ ਪੋਲਿਸੀ, ਉਹਨਾਂ ਦੀ ਪੋਲੀਟੀਕਲ ਵਿਲ, ਉਹਦੇ ਵਿੱਚ ਬਹੁਤ ਫਰਕ ਹੈ। ਪਰ ਅਜੇ ਉਹੀ ਗੱਲ ਹੈ ਵਿਜੇ ਜੀ ਕਿ ਜਸਟਿਨ ਟਰੂਡੋ, ਅਸੀਂ ਭੁੱਲ ਜਾਂਦੇ ਹਾਂ ਕਈ ਵਾਰ 2015 ਤੋਂ ਲੈ ਕੇ 2025 ਦੀ ਸ਼ੁਰੂਆਤ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਨੇ 10 ਸਾਲ, ਤੇ ਮਾਰਕ ਕਾਰਨੀ ਨੂੰ ਅਜੇ ਕੁਝ ਮਹੀਨੇ ਹੀ ਹੋਏ ਨੇ। ਸੋ ਉਹਦੇ ਨਾਲ ਕੰਪੇਅਰ ਕਰਨਾ ਵੀ ਮੈਨੂੰ ਲੱਗਦਾ ਉਚਿਤ ਨਹੀਂ ਹੋਏਗਾ। ਸੋ ਵੀ ਨੀਡ ਟੂ ਗਿਵ ਮਾਰਕ ਕਾਰਨੀ ਮੋਰ ਟਾਈਮ,
ਐਂਡ
ਲੈਟਸ ਹੋਪ ਕਿ ਇਹੀ ਸੁਣਨ ਨੂੰ ਮਿਲੇ ਅੱਜ ਤੋਂ 10 ਸਾਲ ਬਾਅਦ ਵੀ, ਯਾਰ ਚਲੋ ਫਿਰ ਉਹ ਗੱਲ ਪੋਲੀਟੀਕਲ ਹੋ ਜਾਂਦੀ, ਲੈਟਸ ਏ ਵੀ 4 ਸਾਲ ਬਾਅਦ ਵੀ, ਕਿਉਂਕਿ 10 ਸਾਲ ਤਾਂ ਫਿਰ 4 ਸਾਲ ਬਾਅਦ ਵੀ ਲੈਟਸ ਏ ਕਿ ਅਸੀਂ ਇਹੀ ਕਹਿਣ ਜੋਗੇ ਹੋਈਏ ਕਿ ਸਾਡੇ ਪ੍ਰਧਾਨ ਮੰਤਰੀ ਨੇ ਬਹੁਤ ਵਧੀਆ ਕੰਮ ਕੀਤਾ, ਕੈਨੇਡੀਅਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਕੈਨੇਡਾ ਐਕਚੁਅਲ ਦੇ ਵਿੱਚ ਵਰਲਡ ਦੇ ਵਿੱਚ ਕਲੀਨ ਅਤੇ ਕਨਵੈਨਸ਼ਨਲ ਐਨਰਜੀ ਦੇ ਵਿੱਚ ਵਰਲਡ ਸੁਪਰ ਪਾਵਰ ਬਣ ਗਿਆ,
ਜੋ ਕਿ ਮਾਰਕਾਰ ਨਹੀਂ ਕਹਿੰਦੇ
ਪ੍ਰੋਮਿਸ ਕੀਤਾ ਜਾ ਰਿਹਾ। ਸੋ ਲੈਟਸ ਹੋਪ ਕਿ ਅਤੇ ਅਮਰੀਕਾ ਨਾਲ ਸਾਡੀ ਬੜੀ ਵਧੀਆ ਡੀਲ ਹੋ ਗਈ, ਅਤੇ ਅਸੀਂ ਇੱਕ ਬਹੁਤ ਜ਼ਿਆਦਾ ਸਮਰਿੱਧ, ਬਹੁਤ ਜ਼ਿਆਦਾ ਖੁਸ਼ਹਾਲ, ਇੱਕ ਬਹੁਤ ਜ਼ਿਆਦਾ ਜ਼ਬਰਦਸਤ ਮੁਲਕ ਬਣ ਗਏ ਹਾਂ।
ਨੋਟਾਂ ਦੇ ਢੇਰ ਤੇ ਸੌਂਦੇ ਨੇ ਕੈਨੇਡੀਅਨ,
ਸਾਰੇ ਕੈਨੇਡੀਅਨ।
ਜੀ ਜੀ, ਲੈਟਸ ਹੋਪ ਸੋ। ਸੋਨੂੰ ਹੇਅਰ ਕੱਟ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਸੋਨੂੰ ਹੇਅਰ ਕੱਟ ਦੀ ਨਵੀਂ ਲੋਕੇਸ਼ਨ ਵਾਈਟ ਰੌਕ ਦੇ ਵਿੱਚ ਖੁੱਲ੍ਹੀ ਆ, 12894 16th Avenue 'ਤੇ, ਅਤੇ ਸੋਨੂੰ ਬਿਊਟੀ ਕਾਲਜ ਵੀ ਹੈ ਇਹਨਾਂ ਦਾ, ਜਿੱਥੋਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕੀਤੇ ਜਾ ਸਕਦੇ ਨੇ। ਬਾਕੀ ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ ਬੜੀ ਖਾਸ ਆ ਵਾਸੂ ਜੀ,
ਕਿਉਂਕਿ ਉੱਥੇ ਵਿਗਵਿੰਗ ਵੀ ਹੈ,
ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਹੇਅਰ ਕੱਟ ਹੁਣ ਵਿਗ ਲਵਾਉਣੀ ਹੋਵੇ, ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ 'ਤੇ ਆਓ, ਅਜਿਹੀ ਵਿਗ ਲਗਾ ਕੇ ਦੇਣਗੇ, ਵੇਖਣਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਵਾਲ ਲੱਗੇ ਨੇ ਜਾਂ ਉੱਗੇ ਨੇ। ਅਪੋਇੰਟਮੈਂਟ ਬੁੱਕ ਕਰਵਾਉਣ ਲਈ ਆਪਣੀ ਨਜ਼ਦੀਕੀ ਸੋਨੂੰ ਹੇਅਰ ਕੱਟ ਦੀ ਲੋਕੇਸ਼ਨ 'ਤੇ ਕਾਲ ਕਰੋ। ਇਹ ਬੰਦੇ ਸਾਊ ਨੇ ਕੁਰਸੀਆਂ ਨਰ ਨੇ, ਉਸਤਰੇ ਤਿੱਖੇ ਨੇ ਪਰ ਇਹਨਾਂ ਦੇ, ਪਰ ਕਿਉਂਕਿ ਤਿੱਖਾ ਉਸਤਰਾ ਸਾਊ ਬੰਦੇ ਦੇ ਹੱਥ ਹੈ, ਇਸ ਕਰਕੇ ਆਲ ਇਜ਼ ਵੈਲ, ਸਭ ਕੁਝ ਠੀਕ ਠਾਕ।
ਵੀਰੇ ਜੀ, ਵਿਕਰਮ ਜੀ ਦਾ ਮੈਸੇਜ ਆਇਆ, ਆਪਾਂ ਗੱਲ ਕਰਦੇ ਸੀ ਨਾ ਵੀ ਕੈਨੇਡਾ ਇੰਨਾ ਖੁਸ਼ਹਾਲ ਹੋ ਜਾਏ ਕਿ ਕੈਨੇਡੀਅਨਸ ਨੋਟਾਂ ਦੇ ਢੇਰ ਦੇ ਉੱਤੇ ਸੌਣ। ਵਿਕਰਮ ਜੀ ਕਹਿੰਦੇ, ਕਹਿੰਦੇ ਪਲੀਜ਼, ਕਹਿੰਦੇ ਨੋਟਾਂ ਦੀ ਗੱਲ ਨਾ ਕਰੋ, ਉਬਰ ਚਲਾਉਂਦੇ ਮੇਰੇ ਹੱਥ ਕੰਬਦੇ ਆ।
ਤੁਸੀਂ ਬ੍ਰੇਕ ਤੋਂ ਪਹਿਲਾਂ ਵਾਸੂ ਜੀ ਕਹਿ ਰਹੇ ਸੀ ਕਿ ਗੱਲ ਕਰਾਂਗੇ ਬਦਮਾਸ਼ ਬੰਦੇ ਦੇ ਹੱਥ ਵਿੱਚ ਖੁੰਡਾ ਉਸਤਰਾ, ਅਤੇ ਤੁਸੀਂ ਟਰੰਪ ਦਾ ਜ਼ਿਕਰ ਕੀਤਾ ਸੀ। ਵਾਸੂ ਜੀ, ਜਿਹੜਾ ਖੁੰਡਾ ਉਸਤਰਾ ਉਹ ਮੋਸਟ ਲਾਈਕਲੀ ਬਣਿਆ ਵੀ ਚਾਈਨਾ 'ਚ ਹੀ ਹੋਣਾ, ਅਤੇ ਇਹ ਗੱਲਬਾਤ ਹੈਗੀ ਆ ਅਮਰੀਕਾ ਅਤੇ ਚਾਈਨਾ ਵਿਚਕਾਰ ਚੱਲ ਰਹੀ ਟ੍ਰੇਡ ਡੀਲ ਨੂੰ ਲੈ ਕੇ।
ਪਰ ਉਹ 'ਚ ਸਟੀਲ ਕਿਹੜੇ ਮੁਲਕ ਦਾ ਇਸਤੇਮਾਲ ਹੋਇਆ,
ਹਾਂ ਇਹ ਨਹੀਂ ਪਤਾ
ਕਿ ਉਹ ਚਾਈਨੀਜ਼ ਸਟੀਲ ਹੈ,
ਹਾਂ ਕੀ ਉਹ ਅਮਰੀਕਨ ਸਟੀਲ ਹੈ,
ਉੱਤੇ ਕਿੰਨੇ ਪਰਸੈਂਟ ਟੈਰਿਫ ਲੱਗੇਗਾ,
ਹਾਂ ਉਸਤਰੇ ਦੇ ਉੱਤੇ ਕਿੰਨਾ ਟੈਰਿਫ ਲੱਗੂ,
ਕੀ ਉਹ USMCA ਕੰਪਲਾਈਂਟ ਹੈ?
ਨਹੀਂ, ਪਰ ਜੇ ਆਈ ਚਾਈਨਾ ਤੋਂ ਰਿਹਾ
ਫਿਰ ਨਹੀਂ ਹੈ,
ਫਿਰ ਤਾਂ ਹੈ ਹੀ ਨਹੀਂ,
ਫਿਰ 50% ਟੈਰਿਫ ਲੱਗੇਗਾ।
ਪਹਿਲਾਂ ਤਾਂ 235% ਟੈਰਿਫ ਤੱਕ ਉੱਤੇ ਗੱਲ ਜਾ ਰਹੀ ਸੀ। ਸੋ ਵਾਸੂ ਜੀ, 12 ਅਗਸਤ ਦੀ ਤਰੀਕ ਦਿੱਤੀ ਹੋਈ ਸੀ ਕਿ ਦੇਖੋ ਬਾਕੀ ਮੁਲਕਾਂ ਵਾਸਤੇ ਟਰੰਪ ਨੇ ਕਿਹਾ 1 ਅਗਸਤ ਦੀ ਡੈਡਲਾਈਨ ਆ 35% ਟੈਰਿਫ ਨੂੰ, ਤਾਂ ਹੀ ਉਹ ਕੈਨੇਡਾ ਦੀ ਇਸ ਵੇਲੇ ਹੁਣ ਦੌੜ ਲੱਗੀ ਹੋਈ ਹੈ ਕੈਨੇਡੀਅਨ ਅਧਿਕਾਰੀਆਂ ਦੀ ਕਿ ਇਸ ਹਫ਼ਤੇ ਦੇ ਵਿੱਚ ਵੀ ਦੇਖੀਏ ਕੋਈ ਡੀਲ ਹੁੰਦੀ ਕਿ ਨਹੀਂ। ਹਾਲਾਂਕਿ ਆਪਣੇ ਵਾਲੇ ਵੀ ਇਹ ਕਹਿ ਚੁੱਕੇ ਨੇ ਵੀ ਅਸੀਂ ਜਲਦਬਾਜ਼ੀ ਦੇ ਵਿੱਚ ਕੋਈ ਡੀਲ ਨਹੀਂ ਕਰਨੀ, ਡੀਲ ਉਹੀ ਕਰਾਂਗੇ ਜਿਹੜੀ ਕਿ ਕੈਨੇਡੀਅਨਸ ਵਾਸਤੇ ਵਧੀਆ ਹੋਏਗੀ। ਸਾਨੂੰ ਵਧੀਆ ਡੀਲ ਚਾਹੀਦੀ ਆ, ਤੁਰੰਤ ਹੋਈ ਡੀਲ ਨਹੀਂ ਚਾਹੀਦੀ, ਤੇਜ਼ ਡੀਲ ਨਹੀਂ ਚਾਹੀਦੀ। ਚਾਈਨਾ ਦੇ ਨਾਲ ਇਹ ਜਿਹੜੀ ਡੈਡਲਾਈਨ ਸੀ ਇਹ 12 ਅਗਸਤ ਸੀ, ਸਟਾਕਹੋਮ ਦੇ ਵਿੱਚ ਸਵੀਡਨ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਵਿੱਚ ਕੀ ਹੁਣ ਇਸ ਡੈਡਲਾਈਨ ਨੂੰ ਵੀ ਐਕਸਟੈਂਡ ਕੀਤਾ ਜਾ ਸਕਦਾ ਚਾਈਨਾ ਨਾਲ?
ਸੋ ਇਹਨਾਂ ਦੀਆਂ ਦੇਖੋ ਟ੍ਰੇਡ ਨੈਗੋਸੀਏਸ਼ਨ ਜਿਹੜੀਆਂ ਨੇ, ਪਹਿਲਾਂ ਮਈ ਦੇ ਵਿੱਚ ਵੀ ਹੋਈਆਂ, ਫਿਰ ਜੂਨ ਦੇ ਵਿੱਚ ਵੀ ਗੱਲਬਾਤ ਹੋਈ, ਰਜ਼ਾਮੰਦੀ ਇਹ ਬਣੀ ਸੀ ਕਿ ਅਸੀਂ ਜੋ 235% ਤੱਕ ਦੀ ਟੈਰਿਫ ਦੀ ਗੱਲ ਜੋ ਹੋ ਰਹੀ ਸੀ 145% ਤੱਕ ਪਹੁੰਚੇ ਸੀ, ਫਿਰ 125-30% ਤੇ ਪਹੁੰਚ ਕੇ ਚੀਨ ਵਾਲਿਆਂ ਨੇ ਕਿਹਾ ਭਾਈ ਬਸ ਦਿਸ ਇਜ਼ ਸਟੂਪਿਡਿਟੀ ਕਿ ਵੀ ਆਰ ਨਾਟ ਗੋਇੰਗ ਟੂ ਇੰਡਲਜ ਡੋਨਲਡ ਟਰੰਪ ਐਨੀ ਮੋਰ। ਸੋ ਉੱਥੋਂ ਫਿਰ ਮੋੜਾ ਪਿਆ ਸੀ, ਇਹਨਾਂ ਨੇ ਕਿਹਾ ਵੀ 90 ਦਿਨਾਂ ਦੇ ਵਿੱਚ ਵਿੱਚ ਆਪਾਂ ਕੋਈ ਆਪਸ ਡੀਲ ਕਰ ਲੈਂਦੇ ਹਾਂ। ਉਦੋਂ ਤੱਕ ਜਿਹੜੀਆਂ ਬੇਸ ਲਾਈਨ ਟੈਰਿਫ ਦੇ ਉੱਤੇ ਇੱਕ ਰਜ਼ਾਮੰਦੀ ਹੋਈ ਸੀ ਕਿ ਅਮਰੀਕਾ ਵੱਲੋਂ ਚਾਈਨੀਜ਼ ਪ੍ਰੋਡਕਟਸ 'ਤੇ 30% ਅਤੇ ਚਾਈਨਾ ਵੱਲੋਂ 10% ਟੈਰਿਫ ਲਗਾਈ ਜਾਏਗੀ ਇਨ ਦਾ ਇੰਟਰਿਮ, ਜਿੰਨੀ ਦੇਰ ਤੱਕ ਕੋਈ ਮੁਕੰਮਲ ਡੀਲ ਨਹੀਂ ਹੋ ਜਾਂਦੀ। ਇੱਕ ਟਰੂਸ ਜਿਵੇਂ ਕਹਿ ਲਓ ਵੀ ਹੋ ਗਿਆ ਸੀ। ਉਹ ਜਿਹੜਾ 90 ਦਿਨਾਂ ਦਾ ਟਰੂਸ ਹੈ ਉਹ 12 ਅਗਸਤ ਨੂੰ ਖਤਮ ਹੋ ਰਿਹਾ
ਕਿਉਂਕਿ ਮਈ ਦੇ ਵਿੱਚ ਸ਼ੁਰੂ ਹੋਈ ਸੀ ਗੱਲ।
ਹਾਂਜੀ
ਰਾਈਟ
ਯਾ ਸੋ 5ਵੇਂ ਮਹੀਨੇ ਗੱਲ ਸ਼ੁਰੂ ਹੋਈ ਤੇ 8ਵੇਂ ਮਹੀਨੇ ਦੇ 12ਵੀਂ ਤਰੀਕ ਤੱਕ ਉਹ ਟਰੂਸ ਚੱਲਣਾ ਸੀ
ਜੀ।
ਪਰ ਹੁਣ ਤੀਜੇ ਗੇੜ ਦੀ ਗੱਲਬਾਤ ਸਵੀਡਨ ਸਟਾਕਹੋਮ ਦੇ ਵਿੱਚ ਕੱਲ ਸ਼ੁਰੂ ਹੋਈ। ਕਹਿੰਦੇ ਕੱਲ 5 ਘੰਟੇ ਦੋਨੋਂ ਧਿਰਾਂ ਆਪਸ ਗੱਲਬਾਤ ਕਰਦੀਆਂ ਰਹੀਆਂ। ਅਮਰੀਕਾ ਵਾਲੇ ਪਾਸਿਓਂ ਟ੍ਰੈਜਰੀ ਸੈਕਟਰੀ ਸਕਾਟ ਬੈਸੈਂਟ ਸੀਗੇ, ਚਾਈਨਾ ਵਾਲੇ ਪਾਸਿਓਂ ਹੀ ਲੇਫਿੰਗ ਜਿਹੜੇ ਕਿ ਉਹਨਾਂ ਦੇ ਵਾਈਸ ਪ੍ਰੀਮੀਅਰ
ਵਾਈਸ ਪ੍ਰੀਮੀਅਰ
ਸੋ ਉਹ ਲੀਡ ਕਰ ਰਹੇ ਸੀ ਗੱਲਬਾਤ ਨੂੰ। ਤੇ ਇਹਦੇ 'ਚ ਦੱਸਿਆ ਜਾ ਰਿਹਾ ਕਿ ਜੋ ਕੱਲ ਗੱਲਬਾਤ ਕੀ ਹੋਈ ਹੈ ਉਹ ਤਾਂ ਆਫਕੋਰਸ ਨਹੀਂ ਦੱਸਿਆ ਗਿਆ, ਉਹਦੇ 'ਚ ਕੋਈ ਬ੍ਰੇਕ ਥਰੂ ਕੋਈ ਅਗਰੀਮੈਂਟ ਨਹੀਂ ਹੋਇਆ ਕੱਲ, ਪਰ ਅੱਜ ਗੱਲਬਾਤ ਕੰਟੀਨਿਊ ਹੋਏਗੀ। ਪਰ ਉਹਦੇ 'ਚ ਜੋ ਐਨਾਲਿਸਟ ਦੱਸ ਰਹੇ ਨੇ ਕਿ ਸ਼ਾਇਦ ਦੋਨੋਂ ਧਿਰਾਂ ਵੱਲੋਂ ਕੋਸ਼ਿਸ਼ ਹੁਣ ਇਹ ਕੀਤੀ ਜਾ ਰਹੀ ਹੈ ਮੋਰ ਸੋ ਫਰੋਮ ਅਮੈਰੀਕਾ ਕਿ ਇਹ ਜਿਹੜਾ ਟਰੂਸ ਹੈ ਇਹ ਥੋੜ੍ਹਾ ਜਿਹਾ ਐਕਸਟੈਂਡ ਹੋ ਜਾਏ, ਕਿਉਂਕਿ ਜਿਹੜੀ ਕੋਈ ਡੀਲ ਹੈ ਉਹ ਇੰਨੀ ਜਲਦੀ ਹੋਣ ਨਹੀਂ ਵਾਲੀ ਕਿ ਅਮਰੀਕਾ ਤੇ ਚਾਈਨਾ ਦੇ ਆਪਸ 'ਚ ਮਸਲੇ ਬੜੇ ਨੇ ਟ੍ਰੇਡ ਨੂੰ ਲੈ ਕੇ, ਬੜਾ ਪੇਚੀਦਾ ਇਹ ਅਗਰੀਮੈਂਟ ਹੋਏਗਾ ਜੇ ਹੋਏਗਾ ਤਾਂ, ਤੇ ਉਹਦੇ ਵਾਸਤੇ ਜ਼ਿਆਦਾ ਸਮਾਂ ਚਾਹੀਦਾ। ਪਹਿਲੀ ਕੋਸ਼ਿਸ਼ ਇਹ ਹੈ ਕਿ ਉਸ ਟਰੂਸ ਨੂੰ ਐਕਸਟੈਂਡ ਕੀਤਾ ਜਾਵੇ ਤੇ ਉਸ ਦਰਮਿਆਨ ਮਾਹੌਲ ਸਿਰਜਿਆ ਜਾਏ ਕਿ ਡੋਨਲਡ ਟਰੰਪ ਤੇ ਸ਼ੀ ਜਿਨਪਿੰਗ ਦੀ ਆਪਸ ਵਿੱਚ ਹੋਵੇ ਮੁਲਾਕਾਤ
ਹੋਵੇ,
ਕਿਉਂਕਿ ਪਹਿਲਾਂ ਤੁਹਾਨੂੰ ਪਤਾ ਕਿ ਡੋਨਲਡ ਟਰੰਪ ਨੇ ਦੱਸਿਆ ਸੀ ਵੀ ਸ਼ੀ ਜਿਨਪਿੰਗ ਦਾ ਫੋਨ ਆਇਆ ਸੀ, ਕਹਿੰਦੇ 1.25 ਘੰਟਾ ਪਤਾ ਨਹੀਂ 1.5 ਘੰਟਾ ਫੋਨ ਤੇ ਗੱਲ ਕਰਦੇ ਰਹੇ।
ਸ਼ੀ ਜਿਨਪਿੰਗ ਨੇ ਕਿਹਾ ਵੀ ਆਓ ਤੁਸੀਂ, ਮਿਲਾਨੀਆ ਭਾਭੀ ਜੀ ਕੋ ਵੀ ਲੈ ਕੇ ਆਓ,
ਭਾਭੀ ਜੀ ਕੋ ਲੈ ਕੇ ਆਓ, ਤੇ ਕਹਿੰਦੇ ਮੈਂ ਕਿਹਾ ਵੀ ਤੁਸੀਂ ਵੀ ਆਪਣੇ ਫਸਟ ਲੇਡੀ ਨੂੰ ਲੈ ਕੇ ਆਓ, ਚਾਈਨਾ ਦੀ ਫਸਟ ਲੇਡੀ, ਕਹਿੰਦੇ ਮੈਂ ਉਹਨਾਂ ਕਿਹਾ ਤੁਸੀਂ ਵੀ ਆਪਣੀ ਫਸਟ ਲੇਡੀ ਨੂੰ ਲੈ ਕੇ ਆਓ, ਤੇ ਕਹਿੰਦੇ ਪਰ ਮੈਂ ਜਾਵਾਂਗਾ, ਕਹਿੰਦੇ ਵੀ ਆਪਾਂ ਕੋਈ ਗੱਲ ਨਹੀਂ ਮਿਲਾਂਗੇ। ਉਹ ਥੋੜੇ ਜਿਹੇ ਬੜੇ ਐਕਸਾਈਟਡ ਲੱਗੇ ਉਹਨਾਂ ਦੇ ਚਿਹਰੇ, ਹੀ ਵਾਸ ਬਲਸ਼ਿੰਗ ਵੈਨ ਹੀ ਟਾਕਡ ਅਬਾਊਟ ਇਟ, ਤੇ ਉਹ ਹੀ ਰੀਲੀ ਵਾਂਟਸ ਟੂ ਗੋ ਟੂ ਚਾਈਨਾ,
ਟਰੰਪ
ਯਾ ਟਰੰਪ। ਸੋ ਇਹ ਵਿਜੇ ਜੀ ਹੁਣ ਇਹਦੇ 'ਚ ਦੱਸਿਆ ਜਾ ਰਿਹਾ ਕਿ ਇਸ ਗੱਲ ਦੇ ਵਿੱਚ ਥੋੜਾ ਜਿਹਾ ਵਜ਼ਨ ਹੈ, ਕਿਉਂਕਿ ਅਗਸਤ ਮਹੀਨੇ ਤਾਇਵਾਨ ਦੇ ਪ੍ਰੈਜੀਡੈਂਟ ਨੇ ਅਮਰੀਕਾ ਆਉਣਾ ਸੀ, ਉਹਨਾਂ ਨੂੰ ਕਹਿ ਦਿੱਤਾ ਗਿਆ ਭਾਈ ਰੁਕੇ ਰਹੋ
ਤੁਸੀਂ, ਨਾ
ਤੁਹਾਡੇ ਆਉਣ ਦੀ ਕੋਈ ਲੋੜ ਨਹੀਂ, ਤੁਸੀਂ ਬਾਅਦ 'ਚ ਆ ਜਾਇਓ।
ਤਾਇਵਾਨ ਦਾ ਪ੍ਰੈਜੀਡੈਂਟ ਜੇ ਆ ਜਾਂਦਾ ਤਾਂ ਚਾਈਨਾ ਵਾਲਿਆਂ ਨੇ ਔਖੇ ਹੋ ਜਾਣਾ।
ਐਗਜੈਕਟਲੀ। ਸੋ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਇਸ ਵੇਲੇ ਅਮਰੀਕਾ, ਤੇ ਇਹ ਦੱਸਿਆ ਜਾ ਰਿਹਾ ਵੀ ਜਿਹੜਾ ਸਾਰਾ ਜ਼ੋਰ ਲੱਗਿਆ ਹੋਇਆ ਡੈਲੀਗੇਸ਼ਨ ਨੂੰ ਆਪਸ ਵਿੱਚ ਮਿਲਾਉਣ ਦਾ, ਕੋਈ ਟ੍ਰੇਡ ਡੀਲ ਕਰਨ ਦਾ, ਉਹ ਅਮਰੀਕਾ ਵਾਲੇ ਪਾਸੇ ਹੋਈ ਆ। ਚਾਈਨਾ ਕਹਿੰਦਾ ਰਹਿਣ ਦਿਓ, ਠੀਕ ਆ ਨਹੀਂ ਕਰਨੀ ਡੀਲ ਨਾ ਸੀ
ਜੀ,
ਟੈਰਿਫ ਲਾਣੀ ਆ, ਠੀਕ ਆ ਫਿਰ ਦੇਖ ਲਾਂਗੇ, ਨਾ ਕਰੋ ਵਪਾਰ। ਸੋ ਚਾਈਨਾ ਦਾ ਇਹ ਵਤੀਰਾ ਹੈ, ਇਹ ਰਵੱਈਆ ਹੈ, ਤੇ ਅਮਰੀਕਾ ਕਿਉਂਕਿ ਡੋਨਲਡ ਟਰੰਪ ਵਿਜੇ ਜੀ ਪਹਿਲਾਂ ਜਿਵੇਂ ਉਹ ਕੋਸ਼ਿਸ਼ ਕਰਦੇ ਰਹੇ ਕਿ ਵਲਾਦੀਮਿਰ ਪੁਤਿਨ ਮੇਰਾ ਦੋਸਤ ਬਣ ਜਾਏ,
ਰਾਈਟ,
ਵਲਾਦੀਮਿਰ ਪੁਤਿਨ ਦੋਸਤ ਬਣਿਆ ਨਹੀਂ, ਹੁਣ ਉਹਨਾਂ ਦੀ ਸ਼ਾਇਦ ਕੋਸ਼ਿਸ਼ ਹੈ ਵੀ ਸ਼ੀ ਜਿਨਪਿੰਗ ਹੀ ਮੇਰਾ ਦੋਸਤ ਬਣ ਜਾਏ,
ਜੀ ਜੀ ਜੀ,
ਕਿਉਂਕਿ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਡਿਕਟੇਟਰ ਕਿਸਮ ਦੇ ਜਿਹੜੇ ਸਟਰੋਂਗ ਲੀਡਰਸ ਨੇ ਉਹਨਾਂ ਨੂੰ ਪਸੰਦ ਨੇ, ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਮਿਡਲ ਈਸਟ ਦੇ ਕੰਟੈਕਸਟ ਦੇ ਵਿੱਚ।
ਜੀ ਜੀ, ਤੁਸੀਂ ਮੈਸੇਜ ਭੇਜ ਦਿਓ ਡੋਨਲਡ ਟਰੰਪ ਨੂੰ,
ਹਾਂਜੀ,
ਵੀ ਅਗਸਤ 'ਚ ਹੁੰਦਾ ਫਰੈਂਡਸ਼ਿਪ ਡੇ, ਨਾਲੇ ਉਹ ਕੁਛ ਕੁਛ ਹੋਤਾ ਹੈ ਦੇਖ ਲੈਣ,
ਤੇ ਫਰੈਂਡਸ਼ਿਪ ਬੈਂਡ
ਲੈ ਜਾਣ ਸ਼ੀ ਜਿਨਪਿੰਗ ਲਈ,
ਤੇ ਉਹ ਅਮੈਰੀਕਨ ਮੇਡ
ਹੋਵੇ, ਚਾਈਨਾ ਤੇ ਬਣ ਕੇ ਆਉਣਾ,
ਉਹ ਕੈਨੇਡੀਅਨ ਮੇਡ ਲੈ ਕੇ ਜਾਓ,
ਕੈਨੇਡੀਅਨ ਮੇਡ,
ਹਾਂ
ਅੱਛਾ,
ਤੇ ਕਿਸੇ ਫਸਟ ਨੇਸ਼ਨ ਕੋਲੋਂ ਬਣਵਾ ਕੇ ਲੈ ਕੇ ਜਾਓ।
ਜੀ ਜੀ ਜੀ, ਇੱਦਾਂ ਹੋ ਸਕਦਾ,
ਹਨਾ, ਉਹ ਵਧੀਆ ਇੱਕ ਆਈਡੀਆ ਹੋ ਸਕਦਾ।
ਵਾਸੂ ਜੀ, CBSA ਕੋਲ ਇੱਕ ਲਿਸਟ ਆ, ਉਹਦੇ ਵਿੱਚ 1635 ਜਣਿਆਂ ਦੇ ਨਾਮ ਦੱਸੇ ਜਾਂਦੇ ਨੇ ਜਿਨ੍ਹਾਂ ਨੂੰ ਕਿ ਮੌਜੂਦਾ ਸਮੇਂ ਜਿਨ੍ਹਾਂ ਨੂੰ ਕਿ ਡਿਪੋਰਟ ਕੀਤਾ ਜਾਣਾ। ਇਹਨਾਂ 1635 ਦੇ ਵਿੱਚੋਂ 401 ਜਣੇ ਤਾਂ ਅਜਿਹੇ ਨੇ ਜਿਹੜੇ ਇਸ ਵੇਲੇ ਜੇਲ੍ਹ ਦੇ ਵਿੱਚ ਨੇ, ਸੋ ਜਦੋਂ ਉਹਨਾਂ ਦੀ ਜੇਲ੍ਹ ਦੀ ਸਜ਼ਾ ਖਤਮ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ। 29 ਜਣੇ ਅਜਿਹੇ ਨੇ ਜਿਹੜੇ ਕਿ ਡਿਟੈਂਸ਼ਨ ਸੈਂਟਰ ਦੇ ਵਿੱਚ ਨੇ ਇਮੀਗ੍ਰੇਸ਼ਨ ਦੇ, ਸੋ 401 ਜਮ੍ਹਾਂ 29, ਚਲੋ 430 ਦਾ ਨੰਬਰ ਇਹ ਹੋ ਗਿਆ ਵਾਸੂ ਜੀ। ਪਰ ਅੱਛਾ, ਬਾਕੀ ਅਜਿਹੇ ਨੇ ਜਿਨ੍ਹਾਂ ਨੂੰ ਕਿ ਕਿਸੇ ਨਾ ਕਿਸੇ ਸ਼ਰਤ ਅਧੀਨ ਰਿਲੀਜ਼ ਕੀਤਾ ਹੋਇਆ, ਉਹਨਾਂ ਨੇ ਇਲੈਕਟ੍ਰੋਨਿਕ ਬ੍ਰੇਸਲੇਟ ਪਹਿਨਿਆ ਹੋਇਆ, ਜਾਂ ਫਿਰ ਉਹਨਾਂ ਦੇ ਉੱਪਰ ਰਿਪੋਰਟਿੰਗ ਦੀ ਸ਼ਰਤ ਲੱਗੀ ਹੋਈ ਹੈ ਵੀ ਤੁਸੀਂ ਜਿਵੇਂ ਹਰ ਹਫ਼ਤੇ ਹੁੰਦਾ ਨਾ ਥਾਣੇ 'ਚ ਆ ਕੇ ਤੁਸੀਂ ਆਪਣੇ ਆਪ ਨੂੰ ਪੇਸ਼ ਕਰਨਾ, ਉਸ ਕਿਸਮ ਦੀ ਚੀਜ਼ ਹੈਗੀ ਆ। ਪਰ 599 ਅਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਉੱਪਰ ਡਿਪੋਰਟੇਸ਼ਨ ਦੇ ਹੁਕਮ ਲੱਗੇ ਹੋਏ ਨੇ, CBSA ਨੂੰ ਪਤਾ ਹੀ ਕੋਈ ਨਹੀਂ ਕਿ ਹੈ ਕਿੱਥੇ ਨੇ, ਉਹ ਅੰਡਰਗਰਾਊਂਡ ਹੋਏ ਨੇ,
ਕਿਉਂਕਿ ਇਹ ਲੋਕ ਆਪਣੀ ਡਿਪੋਰਟੇਸ਼ਨ ਹੀਅਰਿੰਗ ਤੇ ਪਹੁੰਚੇ ਨਹੀਂ। ਸੋ ਇਹਨਾਂ ਨੂੰ ਹੁਣ ਲੱਭਣ ਦੀ, ਇਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ CBSA ਵੱਲੋਂ, ਪਰ CBSA ਨੂੰ ਕੋਈ ਆਈਡੀਆ ਹੈ ਨਹੀਂ। ਇਹਨਾਂ ਦੇ ਵਿੱਚੋਂ 599 ਦੇ ਵਿੱਚੋਂ ਵਿਜੇ ਜੀ 431 ਅਜਿਹੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਸੀਰੀਅਸ ਕ੍ਰਾਈਮਸ ਦੇ ਦੋਸ਼ ਲੱਗੇ ਹੋਏ ਨੇ। ਸੋ ਇਹ ਫੋਰਨ ਨੈਸ਼ਨਲਸ ਨੇ ਜਿਨ੍ਹਾਂ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਕੋਈ ਕ੍ਰਿਮੀਨਲ ਰੈਕਰਡ ਸੀ, CBSA ਨੂੰ ਬਾਅਦ 'ਚ ਪਤਾ ਲੱਗਿਆ, ਤੇ ਇਹਨਾਂ ਨੂੰ ਹੁਣ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਟੋਟਲ ਜਿਵੇਂ ਤੁਸੀਂ ਦੱਸਿਆ 1635 ਨੇ, ਤੇ ਉਹਨਾਂ 'ਚੋਂ 431 ਜਿਹੜੇ 599 ਗਾਇਬ ਨੇ ਜਿਨ੍ਹਾਂ ਨੂੰ ਟਰੈਕ ਕਰਨਾ, ਉਹਨਾਂ 'ਚੋਂ 431 ਦੇ ਉੱਤੇ ਸੀਰੀਅਸ ਕ੍ਰਾਈਮਸ ਦੇ ਉੱਤੇ, ਗਿਲਟੀ ਆਫ ਸੀਰੀਅਸ ਕ੍ਰਾਈਮਸ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਇਹਨਾਂ ਦੇ ਉੱਤੇ ਇਹ ਚਾਰਜ, ਇਹਨਾਂ ਦੇ ਉੱਤੇ ਇੱਕ ਇਹਨਾਂ ਦੀ ਕਨਵਿਕਸ਼ਨ ਹੋਈ ਹੋਈ ਹੈ।
ਸੀਰੀਅਸ ਕ੍ਰਾਈਮ ਦੀ ਡੈਫੀਨੇਸ਼ਨ ਇਹ ਹੈ ਜਿਹਦੇ ਵਿੱਚ ਕਿ ਸਜ਼ਾ ਘੱਟੋ ਘੱਟ 10 ਸਾਲ ਦੀ ਹੁੰਦੀ ਆ,
ਜਿਵੇਂ ਕੋਈ ਸੈਕਸ਼ੁਅਲ ਅਸੋਲਟ, ਇਸ ਤਰ੍ਹਾਂ ਦੇ ਜਿਹੜੇ ਕੋਈ
ਸੰਗੀਨ ਜੁਰਮ
ਜਿਹੜੇ ਨੇ। ਸੋ ਵਿਜੇ ਜੀ, ਇਹਦੇ ਵਿੱਚ ਇਹ ਦੱਸਿਆ, ਕਹਿੰਦੇ ਜਿਹੜੇ 599 ਨੇ ਇਹਨਾਂ ਵਿੱਚੋਂ 315 ਤਾਂ ਸੀ ਬੀ ਐਸ ਈ 3 ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਇਹਨਾਂ ਨੂੰ ਰਿਪੋਰਟ ਕਰਨ ਦੀ,
ਪਤਾ ਹੀ ਨਹੀਂ ਕਿੱਥੇ ਨੇ,
ਪਤਾ ਹੀ ਨਹੀਂ, 3 ਸਾਲਾਂ ਤੋਂ ਗਾਇਬ ਨੇ, ਅਤੇ ਔਨ ਟੋਪ ਆਫ ਦੈਟ 46 ਅਜਿਹੇ ਨੇ ਜਿਹੜੇ 2 ਸਾਲਾਂ ਤੋਂ ਗਾਇਬ ਨੇ।
ਬਸ ਜੀ ਮੈਂ ਇੱਕ ਇਹ ਵੀ ਪੜ੍ਹਦਾ ਸੀ ਕਈ ਅਜਿਹੇ ਨੇ ਜਿਹੜੇ ਕਿ ਹੋ ਸਕਦਾ ਪਿਛਲੇ ਕਈ ਦਹਾਕਿਆਂ ਤੋਂ ਗਾਇਬ ਹੋਣ, ਕਈਆਂ ਨੇ ਆਪਣੀਆਂ ਆਈਡੈਂਟੀਜ਼ ਚੇਂਜ ਕਰ ਲਈਆਂ, ਨਾਮ ਕਿਸੇ ਵੱਖਰੇ ਨਾਮ ਨਾਲ ਰਹਿ ਰਹੇ ਨੇ, ਕਈਆਂ ਦਾ ਜੇ ਇੱਥੇ ਕੋਈ ਪਰਿਵਾਰਕ ਕੋਈ ਮੈਂਬਰ ਰਹਿੰਦਾ ਜਾਂ ਕਈਆਂ ਨੂੰ ਕਮਿਊਨਿਟੀ ਸਪੋਰਟ ਹੈਗੀ ਆ, ਉਹ ਉਸਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੀ ਡਿਟੈਕਸ਼ਨ ਉਹ ਅਵੋਇਡ ਕਰ ਰਹੇ ਨੇ, ਉਸ ਤੋਂ ਬਚ ਕੇ ਨਿਕਲ ਰਹੇ ਨੇ। ਅੰਡਰਗਰਾਊਂਡ ਰਹਿਣਾ ਪਿਛਲੇ ਕਈ ਸਾਲਾਂ ਤੋਂ ਉਹਨਾਂ ਵਾਸਤੇ ਇੱਥੇ ਸੰਭਵ ਹੋ ਸਕਿਆ। ਸਵਾਲ ਇਹ ਵੀ ਪੁੱਛਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਕਿ ਕੀ ਸੱਚਮੁੱਚ ਇਹ ਵਿਅਕਤੀ ਇੰਨੇ ਛਾਤਰ ਨੇ ਕਿ ਸੀ ਬੀ ਐਸ ਈ ਦੇ ਹੱਥ ਨਹੀਂ ਆ ਰਹੇ। ਕਈ ਜਿਵੇਂ ਤੁਸੀਂ ਦੱਸਿਆ ਕਿ 315 ਜਾਣੇ 3 ਸਾਲ ਤੋਂ ਵੀ ਵੱਧ ਸਮੇਂ ਤੋਂ, ਪਤਾ ਹੀ ਨਹੀਂ ਕਿੱਥੇ ਨੇ, 46 ਜਾਣੇ 2 ਸਾਲ ਤੋਂ ਵੱਧ ਸਮਾਂ ਹੋ ਗਿਆ, ਡਿਪੋਰਟ ਕਰਨਾ ਸੀ ਬੀ ਐਸ ਈ ਨੂੰ ਪਤਾ ਨਹੀਂ। ਇਹ ਲੈਕ ਆਫ ਪੋਲੀਟੀਕਲ ਵਿਲ ਤੇ ਨਹੀਂ ਹੈ ਕਿਤੇ? ਜਿਹੜੇ ਇਮੀਗ੍ਰੇਸ਼ਨ ਕ੍ਰਿਟਿਕ ਨੇ ਮਿਸ਼ੈਲ ਰੈਂਪਲ ਗਾਰਨਰ, ਉਹਨਾਂ ਨੇ ਇਹ ਸਵਾਲ ਉਠਾਇਆ।
ਬਿਲਕੁਲ, ਅਤੇ ਸੀ ਬੀ ਐਸ ਈ ਵਾਲੇ ਜਦੋਂ ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਜਦੋਂ ਉਹ ਆਈਡੈਂਟੀਫਾਈ ਕਰ ਲੈਂਦੇ ਨੇ, ਫੜ ਲੈਂਦੇ ਨੇ, ਪਹਿਲਾਂ ਕੀ ਸੀ ਉਹ ਪ੍ਰੋਵਿੰਸ਼ੀਅਲ ਜੇਲ੍ਹ ਦੇ ਵਿੱਚ ਰੱਖਦੇ ਸੀ, ਸੂਬਿਆਂ ਵੱਲੋਂ ਇਤਰਾਜ਼ ਵਿਅਕਤ ਕੀਤਾ ਜਾਣ ਲੱਗਿਆ, ਫਿਰ ਉਹ ਫੈਡਰਲ ਜੇਲ੍ਹ ਵਿੱਚ ਰੱਖਣ ਲੱਗ ਗਏ, ਹਿਊਮਨ ਰਾਈਟਸ ਵਾਚਰਸ ਨੇ ਇਤਰਾਜ਼ ਕਰਨਾ ਸ਼ੁਰੂ ਕਰਤਾ, ਹੁਣ ਇਹ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਦੇ ਨੇ। ਇਹਨਾਂ ਦੇ 3 ਡਿਟੈਂਸ਼ਨ ਸੈਂਟਰ ਨੇ ਜਿਵੇਂ ਆਪਣੇ ਸਰੀ ਵਿੱਚ ਵੀ ਆ,
ਸੀ ਬੀ ਐਸ
ਦੇ ਵਿੱਚ ਵੀ ਆ, ਟੋਰਾਂਟੋ ਵਿੱਚ ਵੀ ਆ ਸੀ ਬੀ ਐਸ ਏ ਦਾ। ਪਿਛਲੇ ਸਾਲ ਵੀ ਜਿਹਦੀ ਦਸੰਬਰ ਵਿੱਚ ਖਬਰ ਆਈ ਸੀ ਕਿ ਇਹਨਾਂ ਨੇ ਆਪਣੇ ਲਵਾਲ ਵਾਲੇ ਡਿਟੈਂਸ਼ਨ ਸੈਂਟਰ ਦੇ ਵਿੱਚ 3 ਵਿਅਕਤੀਆਂ ਨੂੰ ਡਿਟੇਨ ਕੀਤਾ ਹੋਇਆ ਸੀ। ਉਹ ਚਿਲੀ ਦੇ ਰਹਿਣ ਵਾਲੇ ਸਨ, ਚਿਲੀ ਦੇ ਕ੍ਰਿਮੀਨਲ ਸੀਗੇ, ਇੱਥੇ ਕੈਨੇਡਾ ਵਿੱਚ ਰਹਿ ਰਹੇ ਸੀ। ਉਹ ਜੇਲ੍ਹ ਤੋੜ ਕੇ, ਉਹ ਡਿਟੈਂਸ਼ਨ ਸੈਂਟਰ ਤੋੜ ਕੇ ਭੱਜ ਗਏ,
ਫਰਾਰ ਹੋ ਗਏ,
ਪਤਾ ਹੀ ਨਹੀਂ ਕਿੱਥੇ ਉਹ, ਤੇ ਉਹਨਾਂ ਦੇ ਉੱਤੇ ਬਹੁਤ ਸੀਰੀਅਸ ਜੁਰਮ ਜਿਹੜੇ ਸੀਗੇ
ਦੋਸ਼
ਲੱਗੇ ਹੋਏ ਸੀ
ਜੀ,
ਤੇ ਉਹ ਹੁਣ ਕਮਿਊਨਿਟੀ ਦੇ ਵਿੱਚ ਕਿਤੇ ਵੀ ਹੋ ਸਕਦੇ ਨੇ।
ਹੁਣ ਇਹ ਸਮੱਸਿਆ ਦੇਖੋ ਇਸ ਕਰਕੇ ਹੋਰ ਵੱਧ ਜਾਂਦੀ ਹੈ, ਇਨ ਐਂਡ ਆਫ ਇਟਸੈਲਫ ਇਹ ਆਪਣੇ ਆਪ ਦੇ ਵਿੱਚ ਪ੍ਰੋਬਲਮ ਆ। ਪਰ ਡੋਨਲਡ ਟਰੰਪ ਨੇ ਦੇਖੋ ਵੀ ਬਾਰਡਰਸ ਦੇ ਉੱਪਰ ਕੈਨੇਡਾ ਆਪਣੀ ਸਖਤੀ ਕਰੇ, ਜਿਹੜਾ ਓਵਰਆਲ ਜਿਹੜਾ ਸਿਕਿਉਰਿਟੀ ਦਾ ਸਿਸਟਮ ਉਹਨੂੰ ਬਿਹਤਰ ਕਰੇ। ਟਰੰਪ ਨੇ ਵੀ ਇਸ ਚੀਜ਼ ਨੂੰ ਹਵਾਲਾ ਦੇ ਕੇ ਬੜਾ ਸ਼ਿਕੰਜਾ ਕੱਸਿਆ। ਜਿਹੜੇ ਕਿ ਇਸ ਤਰ੍ਹਾਂ ਦੇ ਕ੍ਰਿਮੀਨਲਸ ਹੈਗੇ ਨੇ, ਇਹ ਨਹੀਂ ਪਤਾ ਵੀ ਉਹਨਾਂ ਦੇ ਅੱਗੇ ਕਿਹੋ ਜਿਹੇ ਕਿਸ ਤਰ੍ਹਾਂ ਦੇ ਲਿੰਕਸ ਨੇ। ਕੈਨੇਡਾ ਦੀ ਸਰਕਾਰ ਨੇ ਆਲਰੇਡੀ ਹੁਣ ਜਿਹੜੇ ਕੁਝ ਮੈਕਸੀਕਨ ਕਾਰਟਲਸ ਨੇ ਟਰੰਪ ਨੂੰ ਖੁਸ਼ ਕਰਨ ਦੇ ਖਾਤਰ ਕਈਆਂ ਨੂੰ ਟੈਰੋਰਿਸਟ ਐਂਟੀ ਵਜੋਂ ਹੁਣ ਉਹਨਾਂ ਨੂੰ ਲੇਬਲ ਕਰ ਦਿੱਤਾ, ਡੈਜੀਗਨੇਟ ਕਰ ਦਿੱਤਾ। ਪਰ ਜੇ ਬੰਦਿਆਂ ਕਿਸੇ ਵੀ ਸੰਸਥਾ ਨੂੰ ਤੁਸੀਂ ਟੈਰੋਰਿਸਟ ਐਂਟੀ ਵਜੋਂ ਲੇਬਲ ਕਰ ਦਿੰਦੇ ਹੋ, ਉਹਦੇ ਵਿਅਕਤੀਆਂ ਨੂੰ ਜੇ ਤੁਸੀਂ ਫੜਦੇ ਹੋ, ਜੇ ਉਹ ਇੱਥੇ ਗੈਰ ਕਾਨੂੰਨੀ ਢੰਗ ਨਾਲ ਨੇ, ਉਹਨਾਂ ਨੂੰ ਡਿਪੋਰਟ ਕੀਤਾ ਜਾਣਾ, ਜੇ ਉਹ ਡਿਪੋਰਟੇਸ਼ਨ ਇਸ ਕਦਰ ਅਵੋਇਡ ਕਰੀ ਜਾਂਦੇ ਨੇ, ਤਾਂ ਇਹਦਾ ਮਤਲਬ ਤਾਂ ਵਾਸੂ ਜੀ ਇਹ ਹੈ ਕਿ ਪੂਰੇ ਦੇ ਪੂਰੇ ਉਸ ਸਿਸਟਮ ਦੀ ਇਫੈਕਟਿਵਨੈਸ ਆ ਉਹਦੇ ਉੱਪਰ ਕੁਐਸਚਨ ਮਾਰਕ ਲੱਗ ਗਿਆ। 3 ਬੰਦੇ ਤੁਹਾਡੀ ਕਸਟਡੀ ਦੇ ਵਿੱਚ ਹੋਣ, ਇੱਦਾਂ ਨਹੀਂ ਹੈ ਕਿ ਉਹਨਾਂ ਦੀ ਪਛਾਣ ਤੁਹਾਨੂੰ ਕਲੀਅਰ ਨਹੀਂ ਹੈਗੀ ਕਿ ਉਹ ਬੰਦਾ ਕਿਹੋ ਜਿਹਾ ਦਿਸਦਾ, ਉਹ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਫਰਾਰ ਹੋ ਜਾਣ ਅਤੇ ਪਤਾ ਹੀ ਨਾ ਲੱਗੇ ਕਿੱਥੇ ਗਏ। ਹਾਊ ਇਜ਼ ਦੈਟ ਇਫੈਕਟਿਵ?
ਸੀ ਬੀ ਐਸ ਏ ਵੱਲੋਂ 2011 ਤੋਂ ਆਪਣੀ ਵੈਬਸਾਈਟ ਦੇ ਉੱਤੇ ਇੱਕ ਵਾਂਟਿਡ ਪੇਜ ਉਹਨਾਂ ਦਾ ਸੀਗਾ, ਇੱਕ ਪੇਜ
ਮੇਨਟੇਨ
ਕਰਦੇ ਸੀ, ਉਹਦੇ ਉੱਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਹੜੇ ਫਰਾਰ ਸਨ, ਜਿਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੇ ਨਾਮ, ਉਹਨਾਂ ਦੀ ਡਿਸਕ੍ਰਿਪਸ਼ਨ ਉਹਦੇ ਉੱਤੇ ਪਾਈ ਹੁੰਦੀ ਸੀ। ਇਹ ਜਿਹੜਾ ਪੇਜ ਆ 2023 ਦੇ ਵਿੱਚ ਬੰਦ ਕਰ ਦਿੱਤਾ ਗਿਆ।
ਕਿਉਂ?
ਪਤਾ ਨਹੀਂ,
ਕਮਾਲ ਹੈ ਯਾਰ।
ਸੋ ਜਿਹੜੀ
ਜਦੋਂ ਕਿ ਗੱਲਾਂ ਇਹ ਕੀਤੀਆਂ ਜਾਂਦੀਆਂ ਜੀ ਪਬਲਿਕ ਸੇਫਟੀ ਵਾਸਤੇ, ਦੇਖੋ ਸਾਡੇ ਲਈ ਬੜਾ ਜ਼ਰੂਰੀ ਆ, ਅਸੀਂ ਇਹਨਾਂ ਲੋਕਾਂ ਨੂੰ ਇਸ ਕਰਕੇ ਡਿਪੋਰਟ ਕਰਦੇ ਹਾਂ ਜਿਹੜੇ ਕਿ ਹਾਈ ਰਿਸਕ ਵਾਲੇ ਨੇ, ਕਿਉਂਕਿ ਕੈਨੇਡਾ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਬੜਾ ਲਾਜ਼ਮੀ ਆ। ਅਸੀਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਨਾ ਵੀ ਇੱਥੋਂ ਸਾਡੇ ਪੋਰਟਸ ਤੋਂ ਅਸੀਂ LNG ਤਾਂ ਨਹੀਂ ਭੇਜਦੇ, ਇੱਕ ਮੈਸੇਜ ਆਇਆ ਸੀ ਮੈਂ ਬ੍ਰੇਕ 'ਚ ਵੇਖਿਆ, ਕਹਿੰਦੇ ਅਸੀਂ ਇੱਥੋਂ ਆਪਣੇ ਪੋਰਟਸ ਤੋਂ ਚੋਰੀ ਕੀਤੀਆਂ ਕਾਰਾਂ 'ਚ ਭੇਜ ਦਿੰਦੇ ਹਾਂ। ਸੋ ਓਵਰਆਲ ਨਾ ਕੈਨੇਡਾ ਦੇ ਵਿੱਚ ਪ੍ਰੋਬਲਮ ਇਹ ਹੁੰਦੀ ਜਾ ਰਹੀ ਆ, ਕਾਨੂੰਨ ਬਣੇ ਹੋਏ ਨੇ ਪਰ ਉਹ ਕਾਨੂੰਨ ਲਾਗੂ ਨਹੀਂ ਹੋ ਰਹੇ, ਅਤੇ ਕਾਗਜ਼ਾਂ ਦੇ ਵਿੱਚ ਲਿਖਿਆ ਕਾਨੂੰਨ ਉਹ ਜਿਹੜਾ ਕਾਗਜ਼ੀ ਸ਼ੇਰ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਉਹਨੂੰ ਲਾਗੂ ਕਰਨਾ ਪੈਣਾ, ਉਹਨੂੰ ਇਨਫੋਰਸ ਕਰਨਾ ਪੈਣਾ।
ਤੁਸੀਂ ਚਿੰਤਾ ਨਾ ਕਰੋ, ਫਾਲ ਦੇ ਵਿੱਚ ਬੇਲ ਰਿਫਾਰਮ ਕਾਨੂੰਨ ਆ ਰਿਹਾ
ਜੀ,
ਅਤੇ ਸਭ ਕੁਝ ਠੀਕ ਹੋ ਜਾਏਗਾ। ਬਸ
ਚਲੋ ਵੇਖਦੇ ਹਾਂ ਵਾਸੂ ਜੀ, ਪਰ ਇਹ ਕਾਫੀ ਕੰਸਰਨਿੰਗ ਗੱਲ ਆ।
ਇਟ ਇਜ਼ ਇਨਡੀਡ,
ਇਹ ਕਾਫੀ ਕੰਸਰਨਿੰਗ ਗੱਲ ਆ। 1635 ਜਣਿਆਂ ਦੇ ਵਿੱਚੋਂ 599 ਦਾ ਮਿਸਿੰਗ ਹੋਣਾ,
ਇਹ ਨੰਬਰ ਲਗਾਤਾਰ ਹਰ ਸਾਲ ਵੱਧ ਰਿਹਾ।
2021
ਦੇ ਵਿੱਚ ਇਹ ਨੰਬਰ 469 ਸੀ, ਤੇ ਹੁਣ ਇਹ ਵੱਧ ਕੇ ਤਕਰੀਬਨ 600 ਹੋ ਗਿਆ, 599।
ਜੀ ਜੀ ਜੀ, ਇਹ ਵੀ ਨੰਬਰ ਥੋੜੇ ਕੁਝ ਦਿਨਾਂ ਤੱਕ ਦੇ ਪੁਰਾਣੇ ਹੋਣੇ, ਐਜ਼ ਆਫ ਟੂਡੇ ਇਹ ਨੰਬਰ ਹੋਰ ਵੀ ਜ਼ਿਆਦਾ ਵਧਿਆ ਹੋਇਆ ਹੋ ਸਕਦਾ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਤੇ ਅੱਜ ਸ਼ਾਮ ਨੂੰ ਤੁਹਾਨੂੰ ਸੁਣਿਆ ਜਾਏਗਾ।
ਅੱਛਾ ਠੀਕ ਹੈ,
ਕੱਲ ਸਵੇਰ ਨੂੰ ਤੁਹਾਡੇ ਨਾਲ ਗੱਲਬਾਤ ਕੀਤੀ ਜਾਏਗੀ।
ਬਿਲਕੁਲ ਜੀ, ਥੈਂਕ ਯੂ ਵੈਰੀ ਮਚ, ਤੇ ਅੱਜ ਸ਼ਾਮ ਨੂੰ ਸ਼ਾਮ ਵਾਲਾ ਸ਼ੋਅ ਕੀਤਾ ਜਾਏਗਾ, ਸ਼ਾਮ 7 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
ਜੀ ਠੀਕ ਹੈ ਬਸ ਜੀ,
ਥੈਂਕ ਯੂ ਵਿਜੇ,
ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ।
ਚੱਲਿਆ ਜਾਏਗਾ,
ਹੈਵ ਅ ਗੁੱਡ ਡੇ,
ਥੈਂਕ ਯੂ, ਯੂ ਟੂ।